ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸੱਜਣਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਤੋਂ ਹਾਜ਼ਰ ਹਾਂ ਜੀ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸ਼ਨਿਚਰਵਾਰ 20 ਨਵੰਬਰ 2021 8:02 ਘੜੀ ਦਿਖਾਉਣ ਲੱਗ ਪਈ ਹੈ ਸੁਬਾਹ ਦੀ ਸੋ ਅੱਜ ਦਾ ਪ੍ਰੋਗਰਾਮ ਪੇਸ਼ ਕਰਾਂਗੇ ਅਗਲੇ 2 ਘੰਟੇ ਸਾਡਾ ਤੁਹਾਡਾ ਸਾਥ ਬਣਿਆ ਰਹੂਗਾ ਜੀ ਐਸ ਚਾਹ ਲੂਣੀ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਿਨ ਸੋਹਣਾ ਚੜ੍ਹਿਆ ਕੌਫ ਸਾਰਵਰ ਦੇ ਵਿੱਚ ਹਲਕੇ ਹਲਕੇ ਬੱਦਲ ਨੇ ਕਿਤੇ ਧੁੱਪ ਵੀ ਖਿੜੀ ਹੈ ਠੰਡਕ ਹੈ ਹਵਾ ਦੇ ਵਿੱਚ ਸੋ ਉਮੀਦ ਰੱਖਦੇ ਹਾਂ ਤੁਸੀਂ ਵੀ ਮੌਸਮ ਦਾ ਆਨੰਦ ਮਾਣ ਰਹੇ ਹੋਵੋਗੇ ਵੈਸੇ ਤਾਂ ਗਰਮੀਆਂ ਚੱਲ ਰਹੀਆਂ ਗਰਮੀਆਂ ਦਾ ਕੋਈ ਅਫੀਸ਼ੀਅਲ ਗਰਮੀਆਂ ਤਾਂ 10 ਦਿਨਾਂ ਨੂੰ ਸ਼ੁਰੂ ਹੋਣੀਆਂ ਪਰ ਗਰਮੀਆਂ ਦਾ ਕਿਤੇ ਬਹੁਤਾ ਜ਼ਿਆਦਾ ਨਾਮ ਨਿਸ਼ਾਨ ਨਹੀਂ ਹੈ ਪਿਆਰਿਓ ਰਾਤੀ ਚੰਦਰਮਾ ਗ੍ਰਹਿਣ ਲੱਗਿਆ ਅਤੇ ਕਾਫੀ ਲੰਬਾ ਸਮਾਂ ਚੱਲਿਆ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਸਾਡੇ ਇਲਾਕੇ 'ਚ ਬੱਦਲ ਹੋਏ ਸੀ ਸੋ ਅਗਰ ਤੁਸੀਂ ਦੇਖਿਆ ਤਾਂ ਜ਼ਰੂਰ ਸਾਨੂੰ ਮੈਸੇਜ ਕਰੋ request@harmanradio.com ਇਹ ਈਮੇਲ ਪਤਾ ਹੈ ਔਰ ਟੈਲੀਗ੍ਰਾਮ ਐਪ ਦੇ ਰਾਹੀਂ ਸੁਨੇਹਾ ਭੇਜ ਸਕਦੇ ਹੋ ਕੁਝ ਸਮੱਸਿਆਵਾਂ ਐਪਸ ਦੇ ਵਿੱਚ ਆ ਰਹੀਆਂ ਨੇ ਇਹ ਨੋਟ ਕੀਤਾ ਕਿ ਇਕੱਲੀਆਂ ਸਾਡੀਆਂ ਐਪਸ ਨਹੀਂ ਹੋਰ ਵੀ ਕਈ ਐਪਸ ਜਿਹੜੀਆਂ ਅਪਸੈਟ ਹੁੰਦੀਆਂ ਕਿਉਂਕਿ ਜਦੋਂ ਅਪਡੇਟ ਦਿੰਦੇ ਨੇ ਫੋਨਾਂ ਵਾਲੇ ਤਾਂ ਖੱਜਲ ਖੁਆਰੀ ਹੁੰਦੀ ਆ ਕੱਲ੍ਹ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਸੀ ਗੁਰਪੁਰਬ ਅਸੀਂ ਮਨਾਇਆ ਸਾਰੀ ਸਿੱਖ ਸੰਗਤ ਨੇ ਸਾਰੀ ਦੁਨੀਆ ਦੇ ਵਿੱਚ ਇਕੱਲੀ ਸਿੱਖ ਸੰਗਤ ਨਹੀਂ ਸਾਰਿਆਂ ਨੇ ਮਨਾਇਆ ਕਿਉਂਕਿ ਉਹ ਜਗਤ ਗੁਰੂ ਨੇ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜਗਤ ਗੁਰੂ ਹੈ ਸਾਰੇ ਤਕਰੀਬਨ ਦੇਸ਼ਾਂ ਦੇ ਵੱਡੇ ਵੱਡੇ ਲੀਡਰਾਂ ਨੇ ਵੀ ਗੁਰੂ ਮਹਾਰਾਜ ਦੇ ਜਨਮ ਪੁਰਬ 'ਤੇ ਵਧਾਈਆਂ ਦਿੱਤੀਆਂ ਬਹੁਤ ਪਾਰਲੀਮੈਂਟਾਂ ਦੇ ਵਿੱਚ ਲੋਕਾਂ ਦੇ ਚੁਣੇ ਪਾਰਲੀਮੈਂਟਾਂ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਹੋਏ ਉਹਨਾਂ ਦੀ ਗੁਰਬਾਣੀ ਦੇ ਪ੍ਰਕਾਸ਼ ਹੋਏ ਅਤੇ ਗੁਰੂ ਦੀ ਗੱਲ ਕਰਦੇ ਹਾਂ ਅੱਜ ਇੱਕ ਗੁਰੂ ਹੈ ਜਿਹੜਾ ਆਪਣੇ ਚੇਲਿਆਂ ਨੂੰ ਆਪਣੇ ਸਿੱਖਾਂ ਨੂੰ ਆਪਣੇ ਸਿੱਖਿਆਰਥੀਆਂ ਨੂੰ ਵਿਦਿਆਰਥੀਆਂ ਨੂੰ ਗਲਤ ਨੌਲੇਜ ਦਿੰਦਾ ਹੈ ਤੁਸੀਂ ਦੇਖਿਆ ਹੋਣਾ ਕਿ ਹਰ ਕੋਈ ਗੁਰੂ ਬਣਨਾ ਚਾਹੁੰਦਾ ਹੈ ਹਰ ਕੋਈ ਸਾਧ ਬਣਨਾ ਚਾਹੁੰਦਾ ਹਰ ਕੋਈ ਸੰਤ ਬਣਨਾ ਚਾਹੁੰਦਾ ਮਹਾ ਮਹਾ ਸ਼੍ਰੀ 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 ਕਿੰਨੇ ਕੁ ਮੂਹਰੇ ਲਾ ਕੇ ਬਣਨਾ ਚਾਹੁੰਦਾ ਹੈ ਪਰ ਉਹ ਸਿੱਖਿਆ ਅਤੇ ਦਿੱਖਿਆ ਕੀ ਦਿੰਦੇ ਨੇ ਦਿੱਖਿਆ ਦਿੱਖਿਆ ਮਤਲਬ ਹੁੰਦਾ ਦੇਣ ਵਾਲੀ ਚੀਜ਼ ਇਨ ਐਕਸਚੇਂਜ ਕਿ ਇੱਕ ਗੁਰੂ ਨੇ ਨੌਲੇਜ ਦਿੱਤੀ ਅਤੇ ਉਸ ਤੋਂ ਬਾਅਦ ਸ਼ਿਸ਼ ਨੇ ਉਸਨੂੰ ਦਿੱਖਿਆ ਦਿੱਤੀ ਭੇਟਾ ਕੀਤੀ ਇੱਕ ਸਿੱਖ ਨੇ, ਇੱਕ ਸਟੂਡੈਂਟ ਨੇ ਸੇਵਾ ਕੀਤੀ, ਟੀਚਰ ਦੀ ਟਹਿਲ ਕੀਤੀ ਤਾਂ ਦੀਖਿਆ ਵਜੋਂ ਉਸਨੂੰ ਗਿਆਨ ਮਿਲਿਆ। ਇਹ ਟੂ ਵੇ ਹੈ ਦੀਖਿਆ। ਇੱਕ ਹੁੰਦੀ ਭੀਖਿਆ, ਭੀਖਿਆ ਵਨ ਵੇ ਹੁੰਦੀ ਹੈ, ਤੁਸੀਂ ਮੰਗ ਲਿਆ ਤਾਂ ਲੈ ਗਿਆ ਬਸ ਤਾਂ ਕੰਮ ਖਤਮ। ਦੀਖਿਆ ਹੁੰਦੀ ਹੈ ਇੱਕ ਰਿਲੇਸ਼ਨ ਬਣਨ ਤੋਂ ਬਾਅਦ। ਸੋ ਇਹਦਾ ਆਪਾਂ ਫਰਕ ਦੇਖਣਾ ਆ। ਅਸੀਂ ਭਿਖਾਰੀ ਹਾਂ ਦਰ ਦੇ, ਪਰ ਭਿਖਾਰੀ ਇਹ ਹੈ ਕਿ ਅਸੀਂ ਲੈ ਕੇ ਜਾ ਕੇ ਨਾ ਸ਼ੁਕਰੇ ਨਹੀਂ ਹੁੰਦੇ। ਇੱਕ ਸਿੱਖ ਨੂੰ ਦੀਖਿਆ ਮੰਗਣੀ ਚਾਹੀਦੀ ਹੈ, ਦੀਖਿਆ ਹੀ ਮਿਲਦੀ ਹੈ। ਗੁਰੂ ਦੇ ਨਾਲ ਹਮੇਸ਼ਾ ਹੀ ਰਿਲੇਸ਼ਨ ਰੱਖਣਾ ਚਾਹੀਦਾ, ਚਾਹੀਦਾ ਵੀ ਹੈਗਾ ਵੀ ਆ, ਰਹਿਣਾ ਵੀ ਆ। ਦੀਖਿਆ ਸ਼ਬਦ, ਦੀਖਿਆ ਸ਼ਬਦ ਢੁੱਕਮਾ ਆ। ਸੋ ਚੱਲ ਰਹੀ ਆ ਗੱਲ ਝੂਠੇ ਗੁਰੂਆਂ ਦੀ ਕਿ ਉਹ ਕੀ ਦੇ ਰਹੇ ਨੇ। ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਜਿਸ ਤਰ੍ਹਾਂ ਪਿੱਛੇ ਜਾਏ ਇੱਕ ਸੋ ਕਾਲਡ ਗੁਰੂ ਨੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਕਹਿ ਕੇ ਦੁਨੀਆ ਭਰ ਦੇ ਵਿੱਚ ਆਪਣਾ ਮਜ਼ਾਕ ਉਡਵਾਇਆ। ਅਤੇ ਹੁਣ ਇਹ ਦੇਖੋ ਕਿ ਉਹਦੇ ਚੇਲੇ ਕਿਹੋ ਜਿਹੀ ਸੋਚ ਦੇ ਧਾਰਨੀ ਹੋਣਗੇ। ਕੀ ਲੋੜ ਪਈ ਹੈ ਇੱਦਾਂ ਦੀਆਂ ਗੱਲਾਂ ਕਰਨ ਦੀ। ਰੱਬ ਨੂੰ ਰੱਬ ਚੇਤੇ ਨਹੀਂ, ਰੱਬ ਪਤਾ ਹੀ ਨਹੀਂ ਕੀ ਗੱਲ ਹੈ, ਇਹ ਕਿਹੜੀਆਂ ਗੱਲਾਂ ਨੇ। ਗੁਰੂ ਗ੍ਰੰਥ ਸਾਹਿਬ ਦੇਖੋ, ਕਿਤੇ ਉੱਥੇ ਥਾਂ ਦੀ ਗੱਲ ਆਉਂਦੀ ਆ, ਕਿਤੇ ਲੋਕੇਸ਼ਨ ਦੀ ਗੱਲ ਆਉਂਦੀ ਆ, ਕਿਸੇ ਇੱਕ ਦੋ ਥਾਂ 'ਤੇ ਸ਼ਹਿਰਾਂ ਸ਼ੁਰਾਂ ਦੀ ਗੱਲ ਆਉਂਦੀ ਹੋਏਗੀ। ਗੱਲ ਕਿਸ ਦੀ ਆ, ਇੱਕੋ ਹੀ ਥਾਂ ਆ, ਉਹ ਹੈਗਾ ਹਿਆਲੀਏ, ਹਿਰਦੇ, ਦਿਲ, ਮਨ, ਇਹਦੀਆਂ ਗੱਲਾਂ ਹੁੰਦੀਆਂ, ਕਿਉਂਕਿ ਇਹੀ ਹਮੇਸ਼ਾ ਸਾਡੇ ਨਾਲ ਰਹਿੰਦਾ। ਅਸੀਂ ਕੀ ਕਰਨਾ ਲੰਡਨ ਤੋਂ, ਮੈਂ ਇੱਥੇ ਬੈਠਾ ਆਸਟ੍ਰੇਲੀਆ ਦੇ ਵਿੱਚ, ਮੈਂ ਕੀ ਕਰਨਾ ਪੈਰਿਸ ਤੋਂ। ਉਹਦਾ ਅੱਜ ਆਹ ਨਾਮ ਹੈ, 200 ਸਾਲ ਨੂੰ ਕੋਈ ਹੋਰ ਨਾਮ ਹੋਵੇਗਾ, ਪਰ ਮਨ ਤਾਂ ਬੰਦੇ ਦੇ ਮਨ ਦਾ ਨਾਲ ਹੀ ਰਹਿਣਾ ਹੈ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਸੈਂਟਰਿਕ ਰੱਖ ਕੇ ਰੱਬ ਦੇ ਨਾਲ ਜੋੜਿਆ ਹੈ। ਇਹ ਹੈ ਮੇਨ ਥੀਮ। ਇਸੇ ਕਰਕੇ ਅੱਜ ਤੋਂ ਗੁਰਬਾਣੀ ਤਾਂ ਵੈਸੇ 13ਵੀਂ ਸਦੀ ਤੋਂ ਲਿਖ ਹੋ ਰਹੀ ਹੈ ਬਾਬਾ ਫਰੀਦ ਦੀ, ਉਹ ਬਾਣੀ ਦੇ ਵਿੱਚ ਕਿਸੇ ਥਾਵਾਂ ਦਾ ਜ਼ਿਕਰ ਨਹੀਂ, ਕਿਸੇ ਨਾਵਾਂ ਦਾ ਜ਼ਿਕਰ ਨਹੀਂ, ਸਿਰਫ ਮਨੁੱਖ ਅਤੇ ਅੱਲਾ ਅਤੇ ਨਾਮ ਰਾਮ ਉਹਦਾ ਜ਼ਿਕਰ ਹੈ। ਇਸੇ ਕਰਕੇ ਅੱਜ ਵੀ ਇਹ ਪ੍ਰਚਲਿਤ ਹੈ ਗੁਰਬਾਣੀ। ਇਹ ਗਾਂ ਨੂੰ ਵੀ ਇੱਦਾਂ ਹੀ ਰਹਿਣੀ ਹੈ, ਕਿਉਂਕਿ ਸਾਨੂੰ ਇਉਂ ਲੱਗਦਾ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਇਹ ਤਾਂ ਮੇਰੀ ਗੱਲ ਹੋ ਰਹੀ ਆ। ਜਦੋਂ ਮਨਮੁੱਖੀ ਦੀ ਗੱਲ ਆਉਂਦੀ ਆ, ਅਵਗੁਣਾਂ ਦੀ ਗੱਲ ਆਉਂਦੀ ਆ, ਅਵਗੁਣ ਗਿਣਾ ਹੁੰਦੇ ਨੇ ਗੁਰਬਾਣੀ ਦੇ ਵਿੱਚ, ਹਮ ਅਵਗੁਣ ਭਰੇ, ਤਾਂ ਇਉਂ ਲੱਗਦਾ ਇਹ ਤਾਂ ਮੇਰੇ ਅਵਗੁਣ ਨੇ, ਇਹ ਤਾਂ ਮੇਰੀ ਮਨਮੁੱਖ ਮੇਰੀ ਗੱਲ ਚੱਲ ਰਹੀ ਆ, ਇਹ ਮੈਨੂੰ ਝੰਜੋੜ ਰਹੇ ਨੇ ਗੁਰੂ ਸਾਹਿਬ। ਇਸ ਕਰਕੇ ਫਿਰ ਹੁੰਦਾ ਹੈ ਵੀ ਇਹਨੂੰ ਹੁਣ ਆਪਾਂ ਇਹਨਾਂ ਅਵਗੁਣਾਂ ਨੂੰ ਦੂਰ ਕਰੀਏ, ਅਤੇ ਜਦੋਂ ਇੱਕ ਇੱਕ ਅਵਗੁਣ ਦੂਰ ਕਰਦੇ ਚਲੇ ਜਾਂਦੇ ਹਾਂ ਤਾਂ ਗੁਰਮੁਖੀ ਹੁੰਦੇ ਹਾਂ ਅਸੀਂ, ਗੁਰੂ ਵੱਲ ਮੁੱਖ ਕਰਦੇ ਹਾਂ ਤਾਂ ਸਾਡੇ ਅਵਗੁਣ ਝੜਨੇ ਸ਼ੁਰੂ ਹੋ ਜਾਂਦੇ ਨੇ। ਸਾਨੂੰ ਮਹਿਸੂਸ ਹੋਣ ਲੱਗ ਪੈਂਦਾ, ਆਨੰਦ ਆਉਣ ਲੱਗ ਪੈਂਦਾ ਕਿ ਸਾਨੂੰ ਗੁਰੂ ਸਾਹਿਬ ਗੁਰਮੁਖ ਕਹਿ ਰਹੇ ਨੇ। ਇਹ ਹੈ ਕਰੰਸੀ ਗੁਰਬਾਣੀ, ਅੱਜ ਵੀ ਕਰੰਟ ਹੈ, ਗਾਂ ਵੀ ਇੱਦਾਂ ਹੀ ਰਹੇਗੀ, ਇੱਦਾਂ ਵੇਦ ਵੀ ਹੈ। ਤੁਸੀਂ ਵੇਦਾਂ ਦੇ ਵਿੱਚ ਦੇਖੋ, ਉਪਨਿਸ਼ਟਾਂ 'ਚ ਦੇਖੋ, ਪੜ੍ਹ ਲਓ, ਜੇ ਸੱਚੇ ਮਨ ਨਾਲ ਪੜ੍ਹੋ ਤਾਂ ਉਹਦੇ ਵਿੱਚੋਂ ਗਿਆਨ ਮਿਲਦਾ ਹੈ। ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ। ਗੁਰੂ ਸਾਹਿਬ ਦਾ ਚੋਜ਼ਨ ਸਿੱਖ ਜਿਸ ਨੂੰ ਗੁਰਤਾ ਬਖਸ਼ੀ, ਉਹ ਸੀ ਭਾਈ ਲਹਿਣਾ। ਭਾਈ ਲਹਿਣਾ ਜੀ ਜੋ ਕਿ ਗੁਰੂ ਅੰਗਦ ਦੇਵ ਜੀ ਬਣੇ, ਅੰਗ ਬਣੇ ਉਹਨਾਂ ਦਾ, ਉਹ ਆਪਣੇ ਗੁਰੂ ਦੇ ਬਾਰੇ ਗੱਲ ਕਰ ਰਹੇ ਨੇ। ਉਹ ਮੋਸਟ ਕੁਆਲੀਫਾਈਡ ਪਰਸਨ ਹੈ ਗੁਰੂ ਅੰਗਦ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਦੇ ਲਈ, ਕਿਉਂਕਿ ਉਹਨਾਂ ਨੇ ਉਹਨਾਂ ਤੋਂ ਗੁਰਤਾ ਲਈ ਆ, ਦੀਖਿਆ ਲਈ ਆ। ਹੁਣ ਉਹ ਇਸ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ, ਇਹ ਮੈਂ ਤਾਂ ਆਪਾਂ ਸ਼ੇਅਰ ਕਰ ਰਹੇ ਹਾਂ ਅੱਜ ਵਿਚਾਰ ਦੇ ਵਿੱਚ, ਕਿ ਜਿਸ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਦੀਖਿਆ ਲਈ ਹੈ, ਉਹ ਦੀਖਿਆ ਸਾਡੇ ਲਈ ਵੀ ਉਪਲਬਧ ਹੈ, ਉਹ ਤੁਹਾਡੇ ਲਈ ਵੀ ਉਪਲਬਧ ਹੈ, ਫੋਰ ਐਵਰੀਬਡੀ। ਪਰ ਸਾਨੂੰ ਉਹੋ ਜਿਹੇ ਗੁਣ ਬਣਾਉਣੇ ਪੈਣੇ ਆਪਣੇ ਦੇ ਵਿੱਚ ਕਿ ਅਸੀਂ ਗੁਰੂ ਨੂੰ ਮੰਨੀਏ, ਥਾਂ ਥਾਂ 'ਤੇ ਨਾ ਭਟਕੀਏ, ਕਦੇ ਇੱਧਰ ਨਾ ਭਟਕੀਏ, ਕਦੇ ਉੱਧਰ ਨਾ, ਪੂਰਨ 100% ਵਿਸ਼ਵਾਸ ਜਿੱਦਣ ਸਾਡੇ ਸਾਡਾ ਆ ਗਿਆ ਨਾ ਗੁਰੂ ਅੰਗਦ ਪਾਤਸ਼ਾਹ ਮੰਗਰ, ਤਾਂ ਸਾਨੂੰ ਵੀ ਦੇਖਿਆ ਮਿਲੇਗੀ, ਮਿਲਦੀ ਹੈ, ਕੋਈ ਦੋ ਰਾਵਾਂ ਨਹੀਂ, ਮਿਲਦੀ ਹੈ। ਸੋ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਕਿ ਜਦੋਂ ਮੈਂ ਪੂਰੀ ਕਮਿਟਮੈਂਟ ਕਰ ਲਈ ਗੁਰੂ ਸਾਹਿਬ ਨਾਲ, ਜਿੱਦਾਂ ਵੀ ਕਰ ਲਿਆ, ਤਾਂ ਯਾਦ ਹੋਏਗੀ ਸਾਖੀ ਕਿ ਗੁਰੂ ਪਾਤਸ਼ਾਹ ਕਰਤਾਰਪੁਰ ਤੋਂ ਗੁੱਸੇ ਹੋ ਕੇ ਮਤਲਬ ਗੁੱਸੇ ਦੇ ਵਿੱਚ ਗਾਲਾਂ ਕੱਢਦੇ, ਗਾਲਾਂ ਹੁਣ ਮੈਂ ਕਹਿ ਨਹੀਂ ਸਕਦਾ, ਪਰ ਮੰਦੀ ਭਾਸ਼ਾ ਵੀ ਬੋਲ ਚੱਲ ਪਏ ਉਹਨਾਂ ਦੇ ਮਗਰ ਚੱਲ ਪਏ ਸਾਰੇ, ਤੁਸੀਂ ਇਹਨਾਂ ਨੂੰ ਕੀ ਹੋ ਗਿਆ, ਇਹਨਾਂ ਨੇ ਇਹ ਧਾਨਕ ਰੂਪ ਕਿਉਂ ਧਾਰਨ ਕਰ ਲਿਆ, ਜਿਹਨੂੰ ਵੀ ਕਹਦੇ ਉਹ ਸਾਰੇ ਮੁੜੀ ਜਾਣ, ਇਹ ਤਾਂ ਜੀ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ, ਤਾਂ ਐਂ ਹੋ ਗਏ, ਤਾਂ ਉਹ ਹੋ ਗਏ, ਗੁਰੂ ਅੰਗਦ ਪਾਤਸ਼ਾਹ ਜੀ ਉਹਨਾਂ ਦੇ ਮਗਰ ਚੱਲੀ ਗਏ, ਉਹ ਤਾਂ ਇੱਕ ਟੈਸਟ ਲੈ ਰਹੇ ਸੀ, ਸਾਰੇ ਮੁੜ ਕੇ ਗੁੱਸੇ ਹੋ ਕੇ ਵੀ ਇਹ ਕੀ ਬੋਲੀ ਜਾ ਰਹੇ ਆ, ਪਰ ਗੁਰੂ ਅੰਗਦ ਪਾਤਸ਼ਾਹ ਜੀ ਮਗਰ ਚੱਲੀ ਗਏ ਉਹਨਾਂ ਦੇ, ਅਤੇ ਉਹ ਕਹਿੰਦੇ ਤੂੰ ਕੱਲ ਨਹੀਂ ਮੁੜਦਾ, ਜਾ ਮੁਰਦੇ ਖਾ ਜਾ ਕੇ। ਉਹ ਕਹਿੰਦੇ ਜੀ ਕਿੱਧਰੋਂ ਖਾਵਾਂ, ਸਿਰ ਵੱਲੋਂ ਖਾਵਾਂ ਕਿ ਪੈਰਾਂ ਵੱਲੋਂ ਖਾਵਾਂ। ਇਹ ਟੈਸਟ ਹੁੰਦੇ ਨੇ, ਉਹ ਟੈਸਟ ਲੈਂਦੇ ਨੇ, ਬਹੁਤ ਵੱਡੇ ਵੱਡੇ ਜਿਹੜੇ ਪ੍ਰੀਖਿਆਵਾਂ ਹੁੰਦੀਆਂ ਨੇ, ਐਵੇਂ ਨਹੀਂ ਗੁਰਤਾ ਮਿਲਦੀ। ਸੋ ਕਹਿੰਦੇ ਦੀਖਿਆ ਆਖ ਬੁਝਾਇਆ, ਉਹਨਾਂ ਨੇ ਫਿਰ ਆਪ ਉਹਨਾਂ ਨੂੰ ਇਲਾਹੀ ਨਾਮ ਦਾ, ਇਲਾਹੀ ਸ਼ਬਦ ਦਾ ਗਿਆਨ ਦਿੱਤਾ, ਬੁਝਾਇਆ ਵੀ ਆਹ ਚੀਜ਼ ਇੱਦਾਂ ਚੱਲਦੀ ਹੈ, ਸਿਫਤ ਹੀ ਸੱਚ ਸਮੇਂ। ਜਦੋਂ ਬੁਝਾਇਆ ਤਾਂ ਕਹਿੰਦੇ ਮੈਂ ਸਿਫਤ, ਸੱਚ ਦੀ ਸਿਫਤ ਦੇ ਵਿੱਚ ਸਮੋ ਗਿਆ ਫਿਰ, ਕਿਉਂਕਿ ਮੈਨੂੰ ਮੇਰੇ ਗੁਰੂ ਨੇ ਦੀਖਿਆ ਦੇ ਦਿੱਤੀ, ਮੈਨੂੰ ਬੁਝਾ ਦਿੱਤਾ, ਮੈਨੂੰ ਸਮਝਾ ਦਿੱਤਾ। ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਵ। ਕਹਿੰਦੇ ਫਿਰ ਉਹਨਾਂ ਪੁਰਖਾਂ ਨੂੰ ਹੋਰ ਕੋਈ ਕੀ ਸਮਝਾ ਸਕਦਾ ਆ, ਹੋਰ ਕੀ ਉਪਦੇਸ਼ ਦੇ ਸਕਦਾ ਆ। ਇੱਕ ਹੁੰਦਾ ਆਦੇਸ਼, ਇੱਕ ਹੁੰਦਾ ਉਪ ਆਦੇਸ਼। ਆਦੇਸ਼ ਹੁੰਦਾ ਹੁਕਮ, ਉਪ ਆਦੇਸ਼ ਹੁੰਦਾ ਕਿ ਉਸ ਹੁਕਮ ਦੀ ਹੋਰ ਵਿਆਖਿਆ ਕਰ ਦੇਣੀ, ਇੱਕ ਛੋਟਾ ਉਸ ਤੋਂ ਕਿ ਬਰੀਕੀ ਦੇ ਵਿੱਚ, ਹੋਰ ਬਰੀਕੀ ਦੇ ਵਿੱਚ ਕਿੰਨਾ ਕੁ ਸਮਝਾਇਆ ਜਾ ਸਕਦਾ ਉਹਨਾਂ ਨੂੰ, ਜਿਨ੍ਹਾਂ ਦਾ ਗੁਰੂ ਆਪ ਨਾਨਕ ਦੇਵ ਹੈ। ਉਹ ਨਾਨਕ ਦੇਵ ਦੇ ਉੱਤੇ ਆਪਾਂ ਕਈ ਅਰਥ ਲੈ ਸਕਦੇ, ਇੱਕ ਤਾਂ ਗੁਰੂ ਨੇ ਉਹ, ਇੱਕ ਨਾਨਕ ਜੋਤ ਦੀ ਗੱਲ ਹੋ ਰਹੀ ਹੈ। ਦਿਓ ਦਾ ਮਤਲਬ ਇੱਥੇ ਇਹ ਹੈ, ਦੇਵ ਦਾ ਮਤਲਬ ਇਹ ਹੈ ਕਿ ਸਰੀਰ ਤੋਂ ਅੰਦਰ ਜੋ ਹੈ ਜੋਤ, ਉਹਦੀ ਗੱਲ ਹੋ ਰਹੀ ਹੈ, ਉਹ ਦੇਵਤਾ ਨੇ, ਰੋਸ਼ਨੀ ਜੋਤੀ ਇਹਦੀ ਗੱਲ ਹੋ ਰਹੀ ਹੈ, ਸਰੀਰਕ ਪੱਖੋਂ ਵੀ ਹੋ ਰਹੀ ਹੈ, ਪਰ ਉਸ ਦੇ ਅੰਦਰ, ਉਸ ਸਰੀਰ ਦੇ ਅੰਦਰ ਜੋ ਜੋਤ ਹੈ ਨਾਨਕ, ਉਸ ਦੀ ਗੱਲ ਹੋ ਰਹੀ ਹੈ। ਸਲੋਕ ਇੱਕ ਵਾਰੀ ਫਿਰ ਮੈਂ ਸ਼ੇਅਰ ਕਰਦਾ, ਤੁਹਾਡੇ ਨਾਲ ਸਾਂਝਾ ਕਰਦਾ, ਸ਼ਲੋਕ ਮਹਲਾ ਦੂਜਾ। ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਓ। ਉਹਨਾਂ ਦਾ, ਉਹਨਾਂ ਨੂੰ ਕੀ ਉਪਦੇਸ਼ ਕਰਨਾ ਆ। ਸੋ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਇਸ ਦੁਨੀਆ ਨੂੰ ਗੁਰੂ ਨਾਨਕ ਵਰਗਾ ਗੁਰੂ ਮਿਲਿਆ ਹੈ। ਅਗਰ ਅਧਿਆਤਮ ਦੀ ਗੱਲ ਕਰਨੀ ਹੈ, ਅਗਰ ਅਸੀਂ ਸ਼ਰਧਾ ਦੀ ਗੱਲ ਕਰਨੀ ਹੈ, ਰੱਬ ਦੀ ਗੱਲ ਕਰਨੀ ਹੈ, ਅੱਲਾ ਦੀ ਗੱਲ ਕਰਨੀ, ਰਾਮ ਦੀ ਗੱਲ ਕਰਨੀ ਹੈ, ਤਾਂ ਇੱਕ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕੱਲ ਰਾਖੀ ਮੇਰੀ। ਕਿਸੇ ਵੀ ਧਰਮ, ਕਿਸੇ ਵੀ ਫਿਰਕੇ, ਕਿਸੇ ਵੀ ਪਰੰਪਰਾ ਦੇ ਵਿੱਚੋਂ ਹੋਈਏ ਅਸੀਂ, ਜੇ ਅਸੀਂ ਗੁਰੂ ਨਾਨਕ ਨੂੰ ਨਹੀਂ ਪੜ੍ਹਿਆ, ਗੁਰੂ ਨਾਨਕ ਨੂੰ ਨਹੀਂ ਸਮਝਿਆ, ਗੁਰੂ ਨਾਨਕ ਦੇ ਰਸਤੇ 'ਤੇ ਨਹੀਂ ਚੱਲੇ, ਅਸੀਂ ਅਕਾਲ ਪੁਰਖ ਤੱਕ ਨਹੀਂ ਪਹੁੰਚ ਸਕਦੇ। ਗੁਰੂ ਜਾਮਨ ਹੈ, ਗੁਰੂ ਜਹਾਜ਼ ਹੈ, ਗੁਰੂ ਬੇੜਾ ਹੈ, ਗੁਰੂ ਬੋਹਿਤ ਹੈ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਕਲਯੁੱਗ ਨੂੰ ਤਾਰਨ ਵਾਸਤੇ ਨਾਨਕ ਆਇਆ। ਇਹ ਕਲਯੁੱਗ ਚੱਲ ਰਿਹਾ, ਅੱਜ ਵੀ ਚੱਲ ਰਿਹਾ, ਅੱਜ ਵੀ ਨਾਨਕ ਬਹੁਤਿਆਂ ਨੂੰ ਤਾਰ ਰਿਹਾ ਹੈ, ਹਰੇਕ ਨੂੰ ਤਾਰ ਰਿਹਾ ਜਿਹੜਾ ਉਹਦੇ ਲੜ ਲੱਗਦਾ। ਆਓ ਇੱਕ ਗੀਤ ਸੁਣਦੇ ਹਾਂ।
ਜਲੰਧਰ ਇੱਕ ਦਿਖਾਇਆ
ਜੀ। ਸੁਖਵਿੰਦਰ ਦੀ ਆਵਾਜ਼ ਦੇ ਵਿੱਚ ਅਸੀਂ ਇਹ ਭਾਈ ਗੁਰਦਾਸ ਦੀ ਵਾਰਾਂ ਦੇ ਵਿੱਚੋਂ ਵਾਰ ਦਾ ਇੱਕ ਹਿੱਸਾ ਸੁਣ ਰਹੇ ਸੀ, ਪੌੜੀ ਸੁਣ ਰਹੇ ਸੀ। ਸੋ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਸਵਾਗਤ ਜੀ ਆਇਆਂ, ਸਤਿ ਸ਼੍ਰੀ ਅਕਾਲ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਰਿੰਦਰ ਸਿੰਘ ਵਰਜੀਨੀਆ ਤੋਂ, ਦਲਜੀਤ ਸਿੰਘ ਮਹਿਤਾ ਚੋਂ, ਨਵਜੋਤ ਮਨੇਸ਼ ਬ੍ਰੈਂਪਟਨ ਤੋਂ, ਵਰਿੰਦਰ ਇੰਗਲੈਂਡ ਤੋਂ, ਸਾਰਿਆਂ ਦਾ ਸਵਾਗਤ। ਮੈਂ ਸਾਰੇ ਮੈਸੇਜ ਥੋੜ੍ਹੀ ਦੇਰ ਬਾਅਦ ਪੜ੍ਹਾਂਗਾ, ਪਰ ਹੁਣ ਆਪਾਂ ਥੋੜ੍ਹੀਆਂ ਖਬਰਾਂ 'ਤੇ ਝਾਤੀ ਮਾਰ ਲੈਂਦੇ ਹਾਂ। ਮੇਰੇ ਨਾਲ ਜੀ ਐੱਸ ਚਾਹਲ ਸਾਹਿਬ ਜੁੜੇ ਨੇ ਸਿਡਨੀ ਤੋਂ। ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ। ਚਾਹਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਅਤੇ ਆਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਣਗੇ।
ਹਾਂਜੀ, ਠੀਕ ਠਾਕ ਹੈ, ਵਧੀਆ ਚੱਲ ਰਿਹਾ। ਤੁਸੀਂ ਸੁਣਾਓ, ਇੱਥੇ ਠੀਕ ਹੈ ਸਿਡਨੀ ਦੇ ਵਿੱਚ?
ਹਾਂਜੀ, ਸਿਡਨੀ ਦੇ ਵਿੱਚ ਠੀਕ ਹੈ ਜੀ ਸਾਰਾ ਕੁਝ, ਤੇ ਬੱਦਲਬਾਈ ਹੋਈ ਹੋਈ ਹੈ।
ਆਹੋ, ਕਹਿੰਦੇ ਮੀਂਹ ਬਹੁਤ ਦੱਸਿਆ, ਮੀਂਹ ਖਰਾਬਾ ਦੱਸਿਆ ਅੱਜ, ਕਾਫੀ ਡੈਮੇਜ ਹੋਣਗੇ।
ਹਾਂਜੀ, ਅੱਜ ਤੇ ਕੱਲ ਤੇ ਜਿੱਦਾਂ ਮੰਡੇ ਨੂੰ ਵੀ ਥੋੜਾ ਦੱਸ ਰਿਹਾ ਉਦਾਂ, ਪਰ ਕੱਲ ਤੇ ਜ਼ਿਆਦਾ ਹੀ ਦੱਸ ਰਿਹਾ ਕਿ ਐਤਵਾਰ ਨੂੰ ਕਾਫੀ ਜ਼ਿਆਦਾ ਬਾਰਿਸ਼ ਹੋਏਗੀ। ਬਾਕੀ ਤੁਸੀਂ ਦੱਸ ਸਕਦੇ ਆ ਵੀ ਹੁਣ ਫਾਰਮਰਾਂ ਨੂੰ ਓਦਾਂ ਮੀਂਹ ਦੀ ਲੋੜ ਆ ਕਿ ਨਹੀਂ ਲੋੜ ਆ?
ਦੇਖੋ, ਐਤਕੀ ਕਾਫੀ ਮੀਂਹ ਪੈ ਰਹੇ ਨੇ ਕਈ ਇਲਾਕਿਆਂ ਦੇ ਵਿੱਚ। ਇਸ ਵਾਰੀ ਆਸਟ੍ਰੇਲੀਆ ਦੇ ਵਿੱਚ ਕਣਕ ਦੀ ਬੰਪਰ ਕਰੋਪ ਹੋਈ ਆ, ਬਹੁਤ ਝਾੜ ਨਿਕਲਿਆ, ਬੜਾ ਅੰਨ ਦਾਣਾ ਹੁਣ ਸਾਂਭ ਹੋ ਜਾਵੇ ਤਾਂ ਜ਼ਿਆਦਾ ਵਧੀਆ ਆ। ਅਤੇ ਮੀਂਹਾਂ ਦੇ ਨਾਲ ਦੇਖੋ ਪਾਣੀ ਅਤੇ ਤਲਾਬ ਜਾਂ ਡੈਮ ਉਹ ਤਾਂ ਸਾਰੇ ਭਰੇ ਨੇ, ਵਧੀਆ ਆ। ਖੈਰ, ਆਪਾਂ ਸ਼ੁਰੂ ਕਰਦੇ ਹਾਂ ਨਿਊਜ਼ ਤੋਂ ਕਿ ਕੀ ਚੱਲ ਰਿਹਾ ਅੱਜ ਕੱਲ੍ਹ। ਕੀ ਹੌਟ ਹੈ?
ਹਾਂਜੀ, ਇੱਕ ਨਿਊਜ਼ ਆਪਾਂ ਜਿੱਦਾਂ ਹੁਣ ਜੀ ਟਰੈਵਲ ਵਗੈਰਾ ਖੁੱਲ ਗਿਆ ਤੇ ਜਿੱਦਾਂ ਟਰੈਵਲ ਕਰ ਲਈ ਆਪਾਂ ਨੂੰ ਟੈਸਟ ਕਰਵਾਉਣਾ ਪੈਂਦਾ ਹੈ, ਤੇ ਹੋ ਸਕਦਾ ਆਪਣੇ ਸਰੋਤੇ ਵੀ ਇਹਦੇ ਵਿੱਚ ਹਿੱਸਾ ਪਾਉਣਗੇ ਤੇ ਆਪਾਂ ਉਹਨਾਂ ਨੂੰ ਵੀ ਪੁੱਛਦੇ ਹਾਂ। ਤੇ ਜਿੱਦਾਂ
ਹਾਂਜੀ
ਜਿਹੜੀਆਂ ਲੈਬੋਰਟਰੀਜ਼ ਆ ਵੱਖਰੇ ਵੱਖਰੇ ਪ੍ਰਾਈਜ਼ ਚਾਰਜ ਕਰ ਰਹੀਆਂ, ਜਿਹੜਾ ਉਹ ਇੰਟਰਨੈਸ਼ਨਲ ਟਰੈਵਲ ਲਈ ਆਪਾਂ ਨੂੰ ਟੈਸਟ ਕਰਾਉਣਾ ਪੈਂਦਾ ਵਾ।
ਜੀ
ਤੇ ਜੇ ਤੁਸੀਂ ਵੇਟ ਕਰਦੇ ਆ ਜਿੱਦਾਂ 1-2 ਦਿਨ ਤੇ ਉਹ $150 ਲੈ ਰਹੇ ਆ, ਜੇ
ਅੱਛਾ
ਸੇਮ ਡੇ ਟਰਨ ਅਰਾਊਂਡ ਚਾਹੀਦਾ ਤੇ $300 ਤੀਕ ਵੀ ਚਾਰਜ ਕੀਤਾ ਜਾ ਰਿਹਾ।
ਉਹਦੇ ਨਾਲ ਕੀ ਹੋ ਜਾਂਦਾ?
ਤੇ
$150 ਨਾਲ ਕਿੱਦਾਂ ਟੈਸਟ ਤੇਜ਼ ਹੋ ਜਾਂਦਾ, ਇਹ ਸਮਝ ਤੋਂ ਬਾਹਰ ਹੈ।
ਹਾਂਜੀ, ਵੀ ਜੇ $150 ਵੱਧ ਲੈ ਕੇ ਤੇ ਉਹ ਮਤਲਬ ਤੁਹਾਨੂੰ ਕੁਝ ਘੰਟਿਆਂ 'ਚ ਕਹਿੰਦੇ ਅਸੀਂ ਤੁਹਾਨੂੰ ਰਿਜ਼ਲਟ ਦੇ ਦਾਂਗੇ। ਤੇ ਬਾਕੀ
ਅੱਛਾ
ਆਪਣੇ ਸਰੋਤੇ ਆਪਾਂ ਨੂੰ ਜ਼ਰੂਰ ਇਹਦੇ ਵਿੱਚ ਜਾਣਕਾਰੀ ਦੇਣ ਜੇ ਕਿਸੇ ਨੇ ਕਰਾਇਆ ਹੋਵੇ ਤੇ ਕਿੰਨੇ ਕਿੰਨੇ ਪੈਸੇ ਚਾਰਜ ਹੋ ਰਹੇ ਆ ਜੀ। ਇਹਦੇ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿੱਦਾਂ ਇਹ ਲੁੱਟ ਖਸੋਟੀ ਆ ਜੀ, ਜਿੱਦਾਂ ਦੂਜਾ ਟੈਸਟ ਜਿਹੜਾ ਆਮ ਫ੍ਰੀ ਹੋ ਰਿਹਾ ਉਹਨੂੰ ਇਹ ਮੰਨਦੇ ਨਹੀਂ ਆ,
ਹਾਂਜੀ,
ਜਾਂ ਤੇ ਉਹ ਟੈਸਟ ਝੂਠਾ ਵਾ ਤੇ ਜਾਂ
ਜਾਏ
ਇਹ
ਝੂਠਾ।
ਵਾਲਾ ਝੂਠਾ।
ਇਹ ਤਾਂ ਮੈਨੂੰ ਲੱਗਦਾ ਦੋ ਹੀ ਝੂਠੇ ਆ ਤੇ।
ਬਿਲਕੁਲ
ਹਾਂਜੀ,
ਬਿਲਕੁਲ
ਮਤਲਬ ਇਹ ਤਾਂ ਹੁਣ ਦੇਖੋ ਨਾ, ਬੇਲੋੜੀਆਂ ਜਿਹੀਆਂ ਚੀਜ਼ਾਂ ਥੋਪੀ ਜਾ ਰਹੇ ਨੇ। ਤੁਸੀਂ ਦੱਸਿਆ ਸੀ 72 ਘੰਟੇ ਵਾਲੀ ਸਟੋਰੀ ਵੀ ਪਿਛਲੀ ਵਾਰੀ ਸੁਣਾਈ ਸੀ, ਤੇ
ਹਾਂਜੀ ਹਾਂਜੀ ਹਾਂਜੀ
ਕਿ 72 ਘੰਟੇ ਪਹਿਲਾਂ ਹੋਣਾ ਚਾਹੀਦਾ ਤੇ ਉਹ ਜਹਾਜ਼ ਲੇਟ ਹੋ ਗਿਆ ਤੇ 73 ਘੰਟੇ ਹੋ ਗਏ, ਤਾਂ ਉਹ ਵੀ ਫਿਰ ਚਲੋ ਐਨੀਵੇ।
ਇਸ ਤੋਂ ਇਲਾਵਾ ਇਹਦੇ ਨਾਲ ਹੀ ਰਲਦੀ ਮਿਲਦੀ ਸਟੋਰੀ ਆਪਾਂ ਹੋਰ ਸਾਂਝੀ ਕਰ ਦਿੰਦੇ ਹਾਂ ਜੀ। ਜਿੱਦਾਂ ਹੁਣ ਮਤਲਬ ਪੇਰੈਂਟਸ ਇੰਡੀਆ ਤੋਂ ਆ ਰਹੇ ਆ ਤੇ ਉਹ ਜਿੱਦਾਂ ਏਅਰਪੋਰਟ ਤੇ ਉਤਰਦੇ ਤੇ ਫਿਰ ਉਹਨਾਂ ਦਾ ਉਹ ਸਰਟੀਫਿਕੇਟ ਦੇਖਦੇ ਆ ਵੀ ਉਹਨਾਂ ਨੂੰ ਵੈਕਸੀਨੇਸ਼ਨ ਲੱਗੀ ਹੋਈ ਆ ਕਿ ਨਹੀਂ।
ਅੱਛਾ
ਤੇ ਕੁਝ ਗੱਲਾਂ ਦਾ ਧਿਆਨ ਰੱਖਣ ਵਾਲਾ, ਜਿੱਦਾਂ ਕਿ ਇੱਕ ਤੇ ਉਹਨਾਂ ਦਾ ਨਾਂ ਉਹਦੇ ਦੇ ਉੱਤੇ ਹੋਵੇ
ਅੱਛਾ
ਸਰਟੀਫਿਕੇਟ ਦੇ ਉੱਤੇ,
ਠੀਕ ਹੈ ਤੇ ਹਾਂ
ਦੂਜਾ ਜਾਂ ਉਹਨਾਂ ਦੇ ਡੇਟ ਆਫ ਬਰਥ,
ਹਾਂਜੀ
ਜਾਂ ਉਹਨਾਂ ਦੇ ਡੇਟ ਆਫ ਬਰਥ ਹੋਵੇ ਤੇ ਜਾਂ ਉਹਨਾਂ ਦਾ ਪਾਸਪੋਰਟ ਨੰਬਰ ਹੋਵੇ,
ਅੱਛਾ
ਤੇ ਕਿਹੜੇ ਬ੍ਰਾਂਡ ਦੀ ਦਵਾਈ ਲੱਗੀ ਆ ਉਹਦਾ ਨਾਂ ਹੋਵੇ,
ਅੱਛਾ
ਤੇ ਕਿਹੜੀ ਕਿਹੜੀ ਤਰੀਕ ਨੂੰ ਲੱਗੀਆਂ ਜੀ ਦੋਵੇਂ ਦਵਾਈਆਂ, ਇਹ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ।
ਮੋਦੀ ਦੀ ਫੋਟੋ ਚੱਲੂ,
ਤੇ ਮੋਦੀ ਦੀ ਫੋਟੋ ਹੋਣੀ ਚਾਹੀਦੀ
ਉਹ ਚੱਲੂਗੀ।
ਤੇ ਜਾਂ ਉਹ ਪ੍ਰਿੰਟ ਕਰਕੇ ਵੀ ਦੇ ਦੇਣ ਤੇ ਜਾਂ ਉਹ ਡਿਜੀਟਲ ਵੀ ਵਿਖਾਇਆ ਜਾ ਸਕਦਾ ਵਾ।
ਠੀਕ ਹੈ। ਵੈਸੇ ਮੈਂ ਦੇਖਿਆ ਚਾਲ ਸਾਹਿਬ ਇੱਥੇ ਵੀ ਕਰਦੇ ਨੇ, ਪੁੱਛਦੇ ਨੇ ਸਿਕਿਉਰਿਟੀ ਵਾਲੇ, ਉਹਨਾਂ ਨੂੰ ਪੁੱਛੀਦਾ ਵੀ ਕੀ ਫਾਇਦਾ, ਕਹਿੰਦੇ ਕੋਈ ਫਾਇਦਾ ਨਹੀਂ ਪਰ ਐਵੇਂ ਕਰਨਾ ਹੀ ਪੈਣਾ। ਉਹ ਉਦੇ ਉਹ ਦੇਖਦੇ ਵੀ ਨਹੀਂ ਹੈਗਾ, ਬਸ ਇੱਦਾਂ ਫੋਨ ਦਿਖਾ ਲਿਓ, ਓਕੇ ਓਕੇ ਜਾਓ ਜਾਓ ਜਾਓ। ਅੱਜ ਤੱਕ ਮੈਂ ਤਾਂ ਨਹੀਂ ਕੋਈ ਦੇਖਿਆ, ਇੱਥੇ ਪਾਰਟੀਆਂ ਵੀ 2-3 ਹੋਈਆਂ ਤੇ ਬਸ ਮਾੜੇ ਦਿਖਾ ਦਿਓ, ਬਸ ਠੀਕ ਹੈ ਠੀਕ ਹੈ ਠੀਕ ਹੈ।
ਬਿਲਕੁਲ ਭਾਜੀ ਬਿਲਕੁਲ, ਕਿਉਂਕਿ ਕ੍ਰੋਸ ਚੈੱਕ ਕੋਈ ਨਹੀਂ ਕਰਦਾ। ਜਿੱਦਾਂ ਮੈਂ ਜੇ ਨਈ ਵੈਕਸੀਨੇਸ਼ਨ ਲਾਈ ਹੋਈ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਆਪਣੀ ਦਵਾਈ ਦਾ ਉਹ ਸਰਟੀਫਿਕੇਟ ਦਾ ਖਿੱਚ ਕੇ ਘੱਲ ਦੋ ਤੇ ਕੋਈ ਉਹ ਮੇਰੇ ਲਾਇਸੈਂਸ ਦੇ ਨਾਲ ਉਹਨੂੰ ਮੈਚ ਨਹੀਂ ਕਰਦਾ ਜੀ, ਕਿ ਇਹ ਉਹੀ ਸੇਮ ਹੀ ਬੰਦਾ, ਬਸ ਤੁਸੀਂ ਉਹ ਦਿਖਾਉਂਦੇ ਆ ਤੇ ਉਹ ਮਤਲਬ ਜਿੱਦਾਂ ਚੱਲ ਜਾ ਉਹੀ, ਫਿਰ ਉਹੀ ਗੱਲ ਮੁੜ ਮੁੜ ਘੁੜ ਕੇ ਆ ਜਾਣੀ ਆ।
ਬੁਲਸ਼ਿਟ,
ਚਲੋ ਕੁਝ ਨਾ ਕੁਝ ਜੋਬਾਂ, ਹਾਂ ਕੁਝ
ਬੁਲਸ਼ਿਟ
ਕੁਝ ਜੋਬਾਂ ਤੇ ਕ੍ਰੀਏਟ ਹੋਈਆਂ ਨਾ। ਹਾਂਜੀ
ਬੁਲਸ਼ਿਟ ਜੌਬ ਕ੍ਰੀਏਟ ਹੋ ਗਈ। ਚਲੋ ਜਿੰਨਾ ਅਸੀਂ ਰੌਲਾ ਪਾਈ ਜਾਂਦੇ ਦੇਖ ਲਓ, ਉਨੀਆਂ ਜੋਬਾਂ ਇੰਨੀਆਂ ਕ੍ਰੀਏਟ ਹੋਈ ਜਾਂਦੀਆਂ। ਗੱਲ ਕੀ ਹੈ, ਪੁੱਠਾ ਹੋ ਰਿਹਾ ਕੰਮ ਤੇ ਚਲੋ।
ਇਹਦੇ ਬਾਰੇ ਲੱਗਦਾ ਗੱਲ ਘੱਟ ਕਰਨੀ ਪੈਣੀ ਆ ਜੀ, ਜੇ ਘੱਟ ਕਰਨੀ ਆ ਤੇ
ਘੱਟ ਕਰਨੀ ਆ। ਚਲੋ
ਤੇ ਇਸ ਤੋਂ ਇਲਾਵਾ ਭਾਜੀ ਇੱਕ ਖਬਰ ਹੈ ਜਿੱਦਾਂ ਕਿਸਾਨੀ ਰਿਲੇਟਡ ਹੀ ਇੱਕ ਹੋਰ ਵਾ ਤੇ ਬੜੀ ਇੰਟਰਸਟਿੰਗ ਨਿਊਜ਼ ਹੈਗੀ ਆ ਜੀ, ਕਿ ਇੱਕ ਬੰਦਾ ਜਿੱਦਾਂ ਆਸਟ੍ਰੇਲੀਆ ਦੇ ਵਿੱਚ 23 ਕਿਲੋ ਕੱਪੜਾ ਜਿੱਦਾਂ ਵੇਸਟ ਕਰਦਾ ਜੀ, ਕਾਟਨ ਦਾ ਹੋਵੇ ਜਾਂ ਦੂਜਾ ਹੋਵੇ। ਜਿੱਦਾਂ ਅਸੀਂ ਆਪਾਂ ਅੱਗੇ ਵੀ ਪ੍ਰੋਗਰਾਮਾਂ 'ਚ ਗੱਲ ਕਰਦੇ ਹੁੰਦੇ ਆ ਵੀ ਵਾਰਡਰੋਬ ਭਰੀਆਂ ਪਈਆਂ ਤੇ ਪਰ ਕਦੀ ਪਾਏ ਨੀ ਕੱਪੜੇ,
27 ਕੋਟ ਤੇ ਪਜਾਮੇ ਜਿੱਦਾਂ ਅਮਰੀਕ ਭਾਜੀ ਦੇ ਪਏ ਆ।
ਤੇ ਇਹ ਬੜੀ ਵੱਡੀ ਸਮੱਸਿਆ ਜੀ ਬਣ ਰਹੀ ਆ। ਤੇ ਇਹਦੇ ਚ ਇੱਕ ਕੁਈਨਜ਼ਲੈਂਡ ਦੇ ਕਿਸਾਨ ਆ, ਫਾਰਮਰ ਆ, ਤੇ ਉਹਨਾਂ ਨੇ ਇੱਕ ਵਧੀਆ ਆਈਡੀਆ ਲਿਆਂਦਾ ਤੇ ਇਹਦੇ ਤੇ ਰਿਸਰਚ ਚੱਲ ਰਹੀ ਆ ਜੀ। ਇਹਨੂੰ ਉਹ ਕਹਿ ਰਹੇ ਆ ਸਰਕਲ ਇਕੋਨਮੀ,
ਅੱਛਾ
ਸਰਕਲ ਇਕੋਨਮੀ। ਤੇ ਇਹਦੇ ਚ ਉਹਨਾਂ ਨੇ ਇਹ ਸਾਰੇ ਜਿੱਦਾਂ ਕਾਫੀ ਸਾਰੇ ਕੱਪੜੇ ਲੈ ਕੇ ਤੇ ਉਹਨਾਂ ਨੂੰ ਸ਼ਰੈਡਡ ਕਰਕੇ ਛੋਟੇ ਛੋਟੇ ਪੀਸ ਕਰਕੇ ਤੇ ਜੀ ਉਹਨਾਂ ਨੇ ਫਿਰ ਲੈ ਮਿੱਟੀ ਚ ਪਾ ਕੇ ਤੇ ਉਹ ਵਿੱਚੇ ਵਾਰਤੇ ਆ ਜੀ ਉਹਦੇ ਵਿੱਚ ਨਾ।
ਅੱਛਾ
ਤੇ ਉਹਦੇ ਤੋਂ ਬਾਅਦ ਉਹਦਾ ਜਿੱਦਾਂ ਟੈਸਟਿੰਗ ਲਈ ਗਈ ਆ ਸੋਇਲ ਤੇ ਉਹਦੇ ਕਾਫੀ ਚੰਗੇ ਰਿਜ਼ਲਟ ਉਹਦੇ ਆਏ ਆ ਕਿ ਵੀ ਉਹਦੇ ਵਿੱਚ ਕੋਈ ਨਿਊਟ੍ਰੀਸ਼ਨ ਦੀ, ਹਾਂਜੀ ਨਿਊਟ੍ਰੀਸ਼ਨ ਦੀ ਕੋਈ ਕਮੀ ਨਹੀਂ ਆਈ ਤੇ ਉਹ ਜਿੱਦਾਂ ਡੀਕੰਪੋਜ਼ ਵੀ ਹੋ ਗਿਆ ਸੌਖਾ।
ਅੱਛਾ
ਤੇ ਆਉਣ ਵਾਲੇ ਕਹਿੰਦੇ ਟਾਈਮ ਦੇ ਵਿੱਚ ਮਤਲਬ ਗਵਰਨਮੈਂਟ ਵੀ ਨੂੰ ਵੀ ਇਹ ਚੰਗਾ ਲੱਗਾ ਤੇ ਹੋ ਸਕਦਾ ਇਹ ਵਾਲਾ ਜਿਹੜਾ ਟ੍ਰਾਇਲ ਹੈ ਇਹ ਸਾਰੀ ਜਗ੍ਹਾ ਕਰਕੇ ਤੇ ਇਹ ਸਮੱਸਿਆ ਤੋਂ ਜਿੱਦਾਂ ਨਜਾਤ ਪਾਈ ਜਾ ਸਕੇ ਇਹ ਸਰਕਲ ਇਕੋਨਮੀ ਕਰਕੇ ਕਿ ਇਹ ਸਰਕਲ ਦੇ ਵਿੱਚ ਘੁੰਮੇ ਤੇ ਪਲੱਸ ਜਿਹੜੇ ਮੈਨੂਫੈਕਚਰਿੰਗ ਆ ਉਹਨਾਂ ਦੀ ਵੀ ਜਿੱਦਾਂ ਉਹਨਾਂ ਨੂੰ ਵੀ ਜਵਾਬਦੇਹ ਬਣਾਇਆ ਜਾਵੇ ਵੀ ਤੁਸੀਂ ਐਂਡ ਆਫ ਪ੍ਰੋਡਕਟ ਜਿਹੜਾ ਵਾ ਉਹਦੇ ਤੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇ ਵੀ ਇਹ ਕਿੱਦਾਂ ਕਿੱਦਾਂ ਖਤਮ ਹੋਊਗਾ ਪ੍ਰੋਡਕਟ
ਉਹਦਾ ਵੀ ਮੈਕਨਿਜ਼ਮ ਤਿਆਰ ਕਰਨ ਪੂਰਾ
ਹਾਂਜੀ 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 ਉਹਨਾਂ ਦੀ ਜਵਾਬਦੇਹੀ ਹੋਵੇ ਤੇ ਇਹ ਬਹੁਤ ਵਧੀਆ ਗੱਲ ਹੋਏਗੀ ਜੀ ਕਿਉਂਕਿ ਇਹ ਬਹੁਤ ਜ਼ਿਆਦਾ ਵੇਸਟੇਜ ਹੋ ਰਹੀ ਆ ਜਿੱਦਾਂ ਕੱਪੜੇ ਤੇ ਫਿਰ ਫੈਸ਼ਨ ਟੂ ਫਾਰਮ ਇਹਨੂੰ ਉਹਨਾਂ ਨੇ ਦਿੱਤਾ ਵਾ ਜੀ ਨਾ ਫੈਸ਼ਨ ਬੈਕ ਟੂ ਫਾਰਮ
ਅੱਛਾ
ਹਾਂਜੀ
ਚਲੋ
ਇਹ ਚੀਜ਼ਾਂ ਚੱਲ ਰਹੀਆਂ ਇਹਦੇ ਤੋਂ ਇਲਾਵਾ ਜਿੱਦਾਂ ਖੁਸ਼ੀ ਦੀ ਨਿਊਜ਼ ਜਿਹੜੀ ਇੰਡੀਆ ਚੋਂ ਆਈ ਆ ਜੀ ਵੀ ਕਿਸਾਨਾਂ ਦਾ ਜਿਹੜੇ ਫਾਰਮਰ ਬਿੱਲਸ ਵਾਪਸ ਹੋ ਗਏ ਆ
ਹਾਂਜੀ ਹਾਂਜੀ ਇਹ ਬਹੁਤ ਵਧੀਆ
ਅਸੀਂ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਤੇ ਅਸੀਂ ਇਹ ਬਿੱਲ ਵਾਪਸ ਲੈ ਰਹੇ ਹਾਂ
ਨਾ ਇੱਦਾਂ ਨਹੀਂ ਕਿਹਾ ਵੀ ਅਸੀਂ ਕਾਮਯਾਬ ਨਹੀਂ ਹੋਏ ਕਿਸਾਨਾਂ ਨੂੰ ਸਮਝਾਉਣ ਨੂੰ ਪਰ ਉਹ ਕਾਮਯਾਬ ਹੋ ਗਏ ਸਾਨੂੰ ਸਮਝਾਉਣ ਦੇ ਵਿੱਚ
ਸਾਨੂੰ ਸਮਝਾਉਣ ਦੇ
ਜਿਹੜੀ ਬੋਲੀ ਚ ਸਾਨੂੰ ਸਮਝ ਆਉਂਦੀ
ਸਾਡੇ ਫਾਇਦੇ ਬੰਦੇ ਨਹੀਂ ਹੈ ਇਹ ਸਾਡੇ ਫਾਇਦੇ ਵਾਲੇ ਨਹੀਂ ਹੈਗੇ ਜੀ
ਹਾਂਜੀ ਹਾਂਜੀ
ਇੰਨੀਆਂ ਹੀ ਨਿਊਜ਼ ਆ ਜੀ ਬਾਕੀ ਪ੍ਰਧਾਨ ਮੰਤਰੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ ਸਾਰੀ ਕਮਿਊਨਿਟੀ ਨੂੰ ਵਧਾਈ ਦਿੱਤੀ ਆ ਜੀ
ਬਿਲਕੁਲ ਔਰ ਸਾਰੇ ਇੱਧਰ ਵੀ ਆਪਣੇ ਸਕਾਟ ਮੋਰਿਸਨ ਹੋਰ ਵੀ ਸਾਰੇ ਸੂਬਿਆਂ ਦੇ ਪ੍ਰੀਮੀਅਰਸ ਨੇ ਵੀ ਵਧਾਈਆਂ ਦਿੱਤੀਆਂ ਨੇ
ਹਾਂਜੀ ਹਾਂਜੀ ਹਾਂਜੀ
ਠੀਕ ਹੈ ਜੀ ਤੇ ਫਿਰ ਜਾਂਦੇ ਜਾਂਦੇ ਚੁਟਕਲਾ
ਹਾਂਜੀ ਜ਼ਰੂਰ ਜੀ ਜ਼ਰੂਰ ਤੇ ਉਹ ਜੀ ਏਦਾਂ ਹੀ ਕੋਈ ਬੰਦਾ ਆਸਟ੍ਰੇਲੀਆ ਆਇਆ ਹੁੰਦਾ ਤੇ ਉਹ ਫੋਨ ਕਰਦਾ ਇੰਡੀਆ
ਅੱਛਾ
ਘਰਦਿਆਂ ਨੂੰ ਤੇ ਉਹਨਾਂ ਨੂੰ ਕਹਿੰਦਾ ਵੀ ਉਹ ਘਰਦੇ ਕਹਿੰਦੇ ਕਿੱਦਾਂ ਕਾਕਾ ਹੋਰ ਫਿਰ ਆਨੰਦ ਲੈਣਾ ਆਸਟ੍ਰੇਲੀਆ ਚ
ਅੱਛਾ
ਤੇ ਉਹ ਕਹਿੰਦਾ ਜੀ ਕਹਿੰਦਾ ਆਨੰਦ ਤੇ ਜੀ ਲੈਣੇ ਹੀ ਜੇ ਤੁਸੀਂ ਆਨੰਦ ਕਾਰਜ ਨਾ ਕਰਕੇ ਭੇਜਿਆ ਹੁੰਦਾ ਤੇ ਉਹ ਕਹਿੰਦੇ ਕਿਉਂ ਕੀ ਗੱਲ ਹੋ ਗਈ
ਅੱਛਾ
ਤੇ ਕਹਿੰਦਾ ਕਹਿੰਦਾ ਕੁਝ ਨੀ ਆਨੰਦ ਉਹ ਲੈਂਦੀ ਆ ਕਾਰਜ ਸਾਰੇ ਮੈਂ ਕਰਦਾ
ਕਿਆ ਬਾਤ ਹੈ ਇਹ ਤਾਂ ਤੁਸੀਂ ਮੈਨੂੰ ਲੱਗਦਾ ਵੀ ਦੁੱਖ ਦੀ ਰੱਖ ਤੇ ਕਈਆਂ ਦੇ ਹੱਥ ਰੱਖ ਦਿੱਤਾ ਇਹ ਕੱਲਾ ਜਿਹੜੇ ਨਵੇਂ ਆਏ ਉਹਨਾਂ ਲਈ ਨਹੀਂ ਹੈਗਾ ਇਹ ਭਾਈ ਸਾਹਿਬ ਇਹ ਸਾਡੇ ਵਾਸਤੇ ਵੀ ਇਹ ਚੀਜ਼ ਅਸੀਂ ਵੀ ਕਾਰਜਾਂ ਚ ਲੱਗੇ ਹੋਏ ਆਨੰਦ ਤਾਂ ਫਿਰ ਹੋਰੇ ਪਾਸੇ ਚੱਲ ਰਿਹਾ
ਆਨੰਦ ਤੇ ਆਨਲਾਈਨ ਸੂਟਾਂ ਚ ਚੱਲ ਰਿਹਾ
ਹਾਂ ਜਿਹੜੇ ਪਾਰਸਲ ਆਈ ਜਾਂਦੇ ਆ ਤੇ ਪਾਰਸਲ ਜਾਈ ਜਾਂਦੇ ਆ ਉਧਰ ਦੇਖੋ ਸੋਹੀ ਸਾਹਿਬ ਨੇ ਤਸਵੀਰਾਂ ਭੇਜਤੀਆਂ ਮਲਗਰੇ ਫਾਰਮ ਹੈ ਆਪਣਾ ਸੰਜੀਵ ਹੋਣਾ ਸੰਜੀਵ ਕੁਮਾਰ ਹੋਣੀ ਜਿਹੜੇ ਆਪਣੇ ਹਰਿਆਣਵੀ ਭਾਈ ਨੇ ਮਹਾਂ ਪੰਜਾਬ ਤੋਂ ਤੇ ਉੱਥੇ ਸਬਜ਼ੀਆਂ ਲਾ ਰਹੇ ਨੇ ਆਨੰਦ ਲੈ ਰਹੇ ਨੇ ਉਹ ਵੀ ਸਿੱਧੂ ਸਾਹਿਬ ਹਰਜੀਤ ਭਾਜੀ ਵੀ ਲੈ ਰਹੇ ਨੇ ਸੰਜੀਵ ਜੀ ਵੀ ਸੋਹੀ ਸਾਹਿਬ ਵੀ ਤੇ ਗਾਰਡਨ ਬਣਾ ਰਹੇ ਤੇ ਬਾਗ ਬਣਾ ਰਹੇ ਨੇ ਪੂਰਾ 12-13 ਖੇਤ ਹੈ ਤੇ ਮੈਂ ਵੀ ਆ ਰਿਹਾ ਚੱਲ ਸਾਹਿਬ ਫਿਰ ਮੰਡੇ ਨੂੰ ਆਪਾਂ ਮੰਡੇ ਨੂੰ ਮਿਲਣਾ ਬਿੰਜ਼ਰ ਦੇ ਵਿੱਚ ਆਵਤ ਪਾਉਣ ਆਏ ਹਾਂ ਆਵਤ ਸੁਣੀ ਹੈ ਨਾ ਪੰਜਾਬ ਦੇ ਵਿੱਚ ਆਵਤ ਪੈਂਦੀ ਹੁੰਦੀ ਸੀ ਇਰੀਗੇਸ਼ਨ ਲਾਉਣਾ ਆ ਇਸ ਗੁਰੂ ਕੇ ਬਾਗ ਦੇ ਵਿਚ ਤੇ ਇੱਥੇ ਕੋਈ ਵੀ ਸਿਡਨੀ ਦਾ ਪ੍ਰਾਣੀ ਕੋਈ ਵੀ ਸੱਜਣ ਮਿੱਤਰ ਆ ਕੇ ਆਨੰਦ ਲੈ ਸਕਦਾ ਆ ਸਬਜ਼ੀਆਂ ਜੋ ਵੀ ਆਪਣਾ ਕਰਨਾ ਚਾਹੁੰਦਾ ਬੈਠਣਾ ਚਾਹੁੰਦਾ ਤੇ ਇਹ ਫਾਰਮ ਇਸੇ ਤਰ ਕਰਕੇ ਬਣਾਇਆ ਇਹਨਾਂ ਨੇ ਤੇ ਕੋਈ ਨੀ ਆਪਾਂ ਮਿਲਦੇ ਆ ਫਿਰ ਮੰਡੇ ਨੂੰ ਜਰੂਰ ਪਹੁੰਚਿਓ ਜੀ ਫਾਰਮ ਤੇ ਠੀਕ ਹੈ ਜੀ
ਇਹ ਆ ਵੀ ਮਨ ਕਾਰਜ ਵਾਲਾ ਬਣਾ ਕੇ ਆਈਏ ਆਨੰਦ ਵਾਲਾ
ਨਹੀਂ ਨਹੀਂ ਦੋਨੇ ਹੀ ਕਰਨੇ ਆ ਇੱਥੇ ਆਨੰਦ ਕਾਰਜ ਆਪਾਂ ਕਰਨੇ ਆ ਆਹੋ ਇੱਥੇ ਕਾਰਜ ਵੀ ਕਰਨਾ ਹੈ ਤੇ ਆਨੰਦ ਵੀ ਕਰਨਾ ਹੈ ਤੁਹਾਨੂੰ ਪਤਾ ਆਵਤ ਦਾ ਮਤਲਬ ਵੀ ਇਹੀ ਹੁੰਦਾ ਠੀਕ ਹੈ ਨਾ ਚਲੋ ਠੀਕ ਹੈ ਚਾਲ ਸਾਹਿਬ ਤੇ
ਠੀਕ ਹੈ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਸ ਕਰਦੇ ਧਿਆਨ ਰੱਖਣ ਆਪਣਾ ਕੱਲ ਨੂੰ ਬਾਰਿਸ਼ ਕਾਫੀ ਹੋਣੀ ਹੈ ਜੀ
ਹਾਂਜੀ ਬਿਲਕੁਲ ਬਿਲਕੁਲ ਸ਼ੁਕਰਾਨਾ ਜੀ ਸੋ ਅਮਰੀਕ ਭਾਜੀ ਵੀ ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਲਿੰਕ ਦੇ ਵਿੱਚ ਮੈਨੂੰ ਦਿਖਾਈ ਦੇ ਰਹੇ ਨੇ ਪਰ ਮੈਂ ਹੁਣ 5-7 ਮਿੰਟ ਵਾਸਤੇ ਨਾ ਇੱਕ ਗੀਤ ਸਮਰਪਿਤ ਕਰਨਾ ਚਾਹੁੰਦਾ ਸਾਰੇ ਕਿਸਾਨਾਂ ਨੂੰ, ਸਾਰੇ ਸਪੋਰਟਰਸ ਨੂੰ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਸਾਥ ਦਿੱਤਾ, ਆਪਣੇ ਵਿਊਜ਼ ਦਿੱਤੇ, ਆਪਣਾ ਸਪੋਰਟ ਦਿੱਤੀ, ਮਾਇਕ ਸਰੀਰਕ ਔਰ ਕੁਰਬਾਨੀਆਂ ਵੀ ਦਿੱਤੀਆਂ, ਆਪਣੀਆਂ ਜਾਨਾਂ ਵੀ ਗਵਾਈਆਂ ਅਤੇ ਸਰਬੱਤ ਦਾ ਭਲਾ ਵੀ ਮੰਗਿਆ, ਲੰਗਰ ਵੀ ਚਲਾਏ। ਅਤੇ ਆਓ ਇੱਕ ਗੀਤ ਸੁਣਦੇ ਹਾਂ, ਇਹ ਬਹੁਤ ਸਾਰੇ ਆਰਟਿਸਟ ਨੇ ਇਕੱਠੇ ਹੋ ਕੇ ਬਣਾਈ ਸੀ ਕਿਸਾਨ ਐਂਥਮ।
ਠੰਡ ਦਿਆ ਦਿਨ ਅੱਸੀਆਂ ਤੋਂ ਟੱਪੀਆਂ ਨੇ ਉਮਰਾਂ, ਅੱਜ ਕਿੰਨੇ ਦਿਨ ਹੋ ਗਏ ਬਾਰਡਰਾਂ ਤੇ ਬੈਠਿਆਂ ਨੂੰ, ਤੈਨੂੰ ਭੋਰਾ ਖਿਆਲ ਨਹੀਂ, ਚੁੱਪ ਸੀ ਚੁੱਪਿਆਂ ਚੁੱਪ ਰਵਾਂਗੇ, ਉਹ ਤਬਕਾ ਝੱਲਿਆ ਨੀ ਅਸੀਂ ਸਿਕੰਦਰ ਵਰਗੇ ਦਾ, ਤੇਰਾ ਝੱਲਾਂਗੇ ਜੇ ਸਾਡੀਆਂ ਜ਼ਮੀਨਾਂ ਖੋਏਗੀ, ਆ ਤੇਰਾ ਦਿੱਲੀ ਮੱਲਾਂਗੇ।
ਸਭ ਰਾਜਾਂ ਪਿੱਛੇ ਬੈਰੀਗੇਟ ਪਾਏ ਹੋਏ ਨੇ, ਜੱਟ ਨੀ ਪੰਜਾਬੋਂ ਇਹ ਆਏ ਹੋਏ ਨੇ, ਉਹ ਵਿਕ ਗਿਆ ਭਾਵੇਂ ਇੰਡੀਆ ਦਾ ਮੀਡੀਆ, ਬੀਬੀਸੀ ਦੇ ਉੱਤੇ ਝੋਟੇ ਛਾਏ ਹੋਏ ਨੇ।
ਸਭ ਰਾਜਾਂ ਪਿੱਛੇ ਬੈਰੀਗੇਟ ਪਾਏ ਹੋਏ ਨੇ, ਜੱਟ ਨੀ ਪੰਜਾਬੋਂ ਇਹ ਆਏ ਹੋਏ ਨੇ, ਵਿਕ ਗਿਆ ਭਾਵੇਂ ਇੰਡੀਆ ਦਾ ਮੀਡੀਆ, ਬੀਬੀਸੀ ਦੇ ਉੱਤੇ ਜੱਟ ਛਾਏ ਹੋਏ ਨੇ। ਇਨਕਲਾਬ ਦਾ ਨਾਰਾ, ਆਹ ਬੁੱਕ ਦੇ ਪੁੱਤ ਕਿਸਾਨ
ਸਾਨੂੰ ਹੇਰ ਫੇਰ ਘੱਟ ਆਉਂਦੇ ਹੈ ਨੀ ਰਹੀ ਬਚ ਕੇ ਬਾਬੇ ਨਾਨਕ ਨੇ ਸਾਨੂੰ ਸੀ ਕਿਸਾਨੀ ਬਖਸ਼ੀ ਬਾਜਾਂ ਵਾਲੇ ਨੇ ਕਲਮਾਂ ਦੇ ਖੰਡੇ ਦਿੱਲੀਏ ਰਹਿੰਦੀ ਦੁਨੀਆਂ ਦੇ ਤੱਕ ਰਹਿਣੇ ਚੂਲ ਗਏ ਨਕਸ਼ੇ ਤੇ ਕੇਸਰੇ ਝੰਡੇ ਦਿੱਲੀਏ ਯਾਦ ਰੱਖੀ ਜਿੱਤ ਕੇ ਤੂੰ ਛੱਡੀ ਹੋਈ ਹੈ ਛੱਡ ਕੇ ਸੀ ਸੇਜ ਬਣੇ ਕੰਡੇ ਦਿੱਲੀਏ ਬਰਾੜਾ ਐਸੀ ਗੱਲ ਮਤ ਦਿਲਾਣ ਤਾਂ ਡੁੱਬ ਜੇ ਕਿਸਾਨੀ ਦੇ ਨਾ ਕੰਮ ਆਈ ਜੇ ਤੇਰੇ ਵਾਂਗੂ ਬਗਦਾਦੀ ਵੀ ਸੀ ਰੱਖਦਾ ਉਹ ਸ਼ੁਭ ਸ਼ੇਰਾ ਤਾਂ ਨਾ ਸ਼ਾਹੀ ਦੇ ਤੇਰੇ ਵਾਂਗੂ ਬਗਦਾਦੀ ਵੀ ਸੀ ਰੱਖਦਾ ਉਹ ਸ਼ੁਭ ਤਾਨਾ ਸ਼ਾਹਿਦ ਹੈ
ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਰਿਆਵਾਂ ਵਾਂਗੂ ਮੁੜਦੇ ਨਹੀਂ ਕੋਈ ਦੇਖੇ ਸਾਨੂੰ ਰੋਕ ਕੇ ਬਾਜਾਂ ਵਾਲੇ ਦੀ ਸੋਚ ਤੇ ਖੂਨ ਖੋਲਦਾ ਨਿਆਣਾ ਕੀ ਸਿਆਣਾ ਦਿੱਲੀ ਏ ਸਭ ਤੇਰੇ ਨਾਲ ਸਾਡਾ ਹੈ ਪੁਰਾਣਾ ਦਿੱਲੀ ਏ ਖੂਨ ਖੋਲਦਾ ਨਿਆਣਾ ਕੀ ਸਿਆਣਾ ਦਿੱਲੀ
ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਸ਼ਨਿਚਰਵਾਰ ਵਾਲਾ ਦਿਨ ਹੈ ਤੇ ਪ੍ਰੋਗਰਾਮ ਵੀ ਪੂਰੇ ਜੋਬਨ ਤੇ ਇਸ ਵੇਲੇ ਚਾਲ ਸਾਹਿਬ ਨੇ ਚੁਟਕਲੇ ਸੁਣਾਇਆ ਆਨੰਦ ਕਾਰਜ ਵਾਲਾ ਵਧੀਆ ਲੱਗਿਆ ਤੇ ਬਹੁਤ ਸਾਰੇ ਸਰੋਤੇ ਵੀ ਸਾਡੇ ਨਾਲ ਜੁੜ ਰਹੇ ਨੇ ਅਮਰੀਕ ਭਾਜੀ ਵੀ ਜੁਆਇਨ ਕਰ ਗਏ ਨੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਉਹਨਾਂ ਨੂੰ ਆਪਾਂ ਪ੍ਰੋਗਰਾਮ 'ਚ ਲਈਏ ਤੇ ਫਿਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ ਕੀ ਹਾਲ ਚਾਲ ਆ ਜੀ
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਕੈਨੇਡਾ ਅਮਰੀਕਾ ਵਿਸ਼ਵ ਦੇ ਹੋਰ ਦੇਸ਼ਾਂ ਤੋਂ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਖੁਸ਼ੀਆਂ ਖੇੜੇ ਮਾਣ ਰਹੇ ਆ ਸਿਡਨੀ ਦੇ ਵਿੱਚ ਅਮਨਦੀਪ ਅੱਜ ਮੌਸਮ ਜਿਹੜਾ ਆ ਉਹ ਥੋੜ੍ਹਾ ਜਿਹਾ ਠੰਡਾ ਆ ਸਵੇਰੇ ਸਵੇਰੇ ਠੰਡਕ ਮਹਿਸੂਸ ਕੀਤੀ ਗਈ ਆ ਥੋੜ੍ਹੇ ਥੋੜ੍ਹੇ ਬੱਦਲ ਵੀ ਅਸਮਾਨ ਦੇ ਵਿੱਚ ਹੈਗੇ ਚੜ੍ਹਿਓ ਅਤੇ ਪੇਸ਼ਨਗੋਈ ਤਾਂ ਇਹ ਹੋਈ ਆ ਮੌਸਮ ਦੀ ਕਿ ਇੱਕ ਮਹੀਨਾ ਹੀ ਜਿਹੜੀ ਮੀਂਹ ਪਏਗਾ ਕਾਫੀ ਮੀਂਹ ਪੈਣਗੇ ਅੱਜ ਤਾਂ ਮੀਂਹ ਥੋੜ੍ਹਾ ਘੱਟ ਹੋਊਗਾ ਲੇਕਿਨ ਕੱਲ੍ਹ ਖੋਰੂ ਜ਼ਿਆਦਾ ਪੈਣ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਪਰਸੋਂ ਵੀ ਥੋੜ੍ਹਾ ਮੀਂਹ ਜ਼ਿਆਦਾ ਹੀ ਦੱਸਿਆ ਗਿਆ ਹੈ ਕੁੱਲ ਮਿਲਾ ਕੇ ਸਿੱਲਾ ਸਿੱਲਾ ਵੈਦਰ ਇਸ ਪਾਰਟ ਦੇ ਵਿੱਚ ਵਰਲਡ ਦੇ ਸਿਡਨੀ ਪਾਰਟ ਦੇ ਵਿੱਚ ਬਣਿਆ ਹੋਇਆ ਹੈ ਅਤੇ ਲੋਕ ਇੰਜੋਏ ਵੀ ਕਰ ਰਹੇ ਆ ਵੈਸੇ ਐਕਟੀਵਿਟੀਜ਼ ਜਿਹੜੀਆਂ ਸਾਰੀਆਂ ਸ਼ੁਰੂ ਹੋ ਗਈਆਂ ਹੁਣ ਆਪਣੇ ਆਪਣੇ ਕਾਰਜਾਂ ਦੇ ਵਿੱਚ ਲੱਗੇ ਹੋਏ ਲੋਕ ਆਨੰਦ ਮਾਨਣ ਵਾਲੇ ਆਪਣੇ ਆਨੰਦ ਮਾਣ ਰਹੇ ਆ ਤੇ ਕਾਰਜ ਕਰਨ ਵਾਲੇ ਆਪਣੇ ਪੂਰੇ ਜੋਸ਼ੋ ਖਰੂਕ ਨਾਲ ਆਪਣੇ ਜਿਹੜੇ ਉਹ ਕਾਰਜ ਕਰ ਰਹੇ ਆ ਜੀ ਅਮਨਦੀਪ
ਇਹ ਹੁਣ ਮੈਨੂੰ ਲੱਗਦਾ ਆਨੰਦ ਕਾਰਜ ਵਾਲੀ ਗੱਲ ਬਹੁਤ ਮਸ਼ਹੂਰ ਹੋਣੀ ਹੈ ਖੈਰ ਐਨੀਵੇ ਮੌਸਮ ਦੀ ਗੱਲ ਕੀਤੀ ਤੇ ਉੱਧਰ ਕੈਨੇਡਾ ਦੇ ਵਿੱਚ ਵੀ ਪ੍ਰਕੋਪ ਜਾਰੀ ਹੈ ਬਹੁਤ ਹੜ੍ਹ ਆਏ ਹੋਏ ਨੇ ਨੁਕਸਾਨ ਹੋਇਆ ਬਹੁਤ ਜ਼ਿਆਦਾ ਤੇ ਗੁਰਿੰਦਰ ਸਿੰਘ ਹੁਣਾਂ ਨੇ ਸੁਨੇਹੇ ਦੇ ਵਿੱਚ ਇੱਕ ਹਿੱਸਾ ਉਹਨਾਂ ਦਾ ਇਹ ਸੀਗਾ ਕਿ ਕੈਨੇਡਾ ਦੇ ਵਿੱਚ ਕੁਦਰਤ ਨੇ ਆਪਣੀ ਕਰਾਮਾਤ ਦਿਖਾ ਦਿੱਤੀ ਹੈ। ਬਿਲਕੁਲ ਜੀ, ਬਹੁਤ ਨੁਕਸਾਨ ਹੋਇਆ ਔਰ ਸਾਡੀਆਂ ਸੋਚਾਂ, ਸਾਡੀਆਂ ਇੱਛਾਵਾਂ, ਕਾਮਨਾਵਾਂ, ਅਰਦਾਸਾਂ ਕੈਨੇਡਾ ਵਾਲਿਆਂ ਦੇ ਨਾਲ ਹੈ ਜਿਹੜੇ ਪ੍ਰਭਾਵਿਤ ਹੋਏ ਨੇ। ਅਤੇ ਸਿੱਖ ਸੰਗਤਾਂ ਫਿਰ ਇੱਕ ਵਾਰੀ ਬਹੁਤ ਵੱਧ ਚੜ੍ਹ ਕੇ ਸਮਾਜ ਦੀ ਸੇਵਾ ਕਰ ਰਹੀਆਂ ਨੇ ਅਤੇ ਇਸ ਦਾ ਜਿਹੜਾ ਸਬੂਤ ਹੈ ਉਹ ਖੁਦ ਕੈਨੇਡੀਅਨ ਦੇ ਰਹੇ ਨੇ ਵੱਖ ਵੱਖ ਮੈਸੇਜਿਸ ਦੇ ਰਾਹੀਂ। ਸੋ ਲੰਗਰ ਲੱਗ ਰਹੇ ਨੇ, ਸਮਾਨ ਸਪਲਾਈ ਹੋ ਰਿਹਾ, ਢੋ ਢੁਆਈ ਹੋ ਰਹੀ ਹੈ, ਗੁਰਦੁਆਰੇ ਖੁੱਲ੍ਹੇ ਨੇ ਔਰ ਵਧੀਆ ਗੱਲ ਹੈ ਜੀ। ਸੋ ਭਾਅ ਜੀ, ਪਹਿਲਾਂ ਆਪਾਂ ਸਰੋਤਿਆਂ ਨੂੰ ਆਪਣਿਆਂ ਨੂੰ ਨਾਲ ਲਈਏ ਹੈ ਨਾ, ਸਾਰੇ ਸਵੇਰ ਦੇ ਸੁਨੇਹੇ ਜਿਹੜੇ ਪੜ੍ਹਦੇ ਹਾਂ
ਸਾਨੂੰ।
ਹਾਂਜੀ, ਸਤਿ ਸ਼੍ਰੀ ਅਕਾਲ। ਬੁਲਾਈ ਸੀ ਵਰਿੰਦਰ ਸਿੰਘ ਹੁਣਾਂ ਨੇ, ਕਿਉਂਕਿ ਉਹ ਸੌਣ ਨੂੰ ਚਲੇ ਜਾਂਦੇ ਨੇ, ਉੱਥੇ ਹੁਣ ਰਾਤ ਹੈ। ਅਤੇ ਗੁਰਪੁਰਬ ਦੀਆਂ ਸਭ ਨੂੰ ਮੁਬਾਰਕਾਂ ਉਹਨਾਂ ਨੇ ਦਿੱਤੀਆਂ। ਅਤੇ ਗੁਰਪੁਰਬ ਵਾਲੇ ਦਿਨ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ, ਉਮੀਦ ਹੈ ਕਿ ਪੂਰਾ ਵੀ ਕਰਨ। ਸਾਊਥ ਹਾਲ ਗੁਰੂ ਘਰ ਦੀਆਂ ਕੁਛ ਤਸਵੀਰਾਂ ਉਹਨਾਂ ਨੇ ਭੇਜੀਆਂ ਜਿੱਥੇ ਉਹ ਮੱਥਾ ਟੇਕਣ ਗਏ ਸੀ, ਅਤੇ ਮੈਂ ਸਾਂਝੀਆਂ ਕਰਤੀਆਂ ਪੋਡਕਾਸਟ 'ਤੇ, ਜ਼ਰੂਰ ਦੇਖਣਾ ਜੀ ਬਿਲਕੁਲ। ਅਤੇ ਨਵਜੋਤ ਮਨੀਸ਼ ਬ੍ਰੈਂਪਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਬੁਲਾ ਰਹੇ ਨੇ, ਕਹਿੰਦੇ 2 ਘੰਟੇ ਗੱਲਬਾਤ ਦਾ ਨਜ਼ਾਰਾ ਲਵਾਂਗੇ ਜੀ। ਬਹੁਤ ਬਹੁਤ ਧੰਨਵਾਦ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਾਡੇ ਨਾਲ ਗੁਰਬਾਣੀ ਵਿਚਾਰ ਪ੍ਰੋਗਰਾਮ ਕਰਦੇ ਨੇ ਔਰ ਕਹਿੰਦੇ ਵਿਆਖਿਆ ਸ਼ੁਰੂ ਦੇ ਵਿੱਚ ਜਿਹੜੇ ਵਿਚਾਰ ਸੀ ਬਹੁਤ ਸੋਹਣਾ ਸੀ ਜੀ। ਬਹੁਤ ਬਹੁਤ ਧੰਨਵਾਦ ਭਾਅ ਜੀ। ਪਰਮਜੀਤ ਧਾਲੀਵਾਲ ਬ੍ਰਿਸਬਨ ਵਾਲੇ, ਕੀ ਹਾਲ ਚਾਲ ਹੈ ਪੈ ਰਹੇ ਹੋ, ਠੀਕ ਠਾਕ ਹੋ? ਇਹ ਵੀ ਸਾਡੇ ਨਾਲ ਫਤਿਹ ਬੁਲਾਉਂਦੇ ਨੇ। ਅਤੇ ਹਰੀਸ਼ ਅਰੋੜਾ ਜੀ, ਸਲਾਮ ਨਮਸਤੇ ਸਭ ਨੂੰ, ਅਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਆਇਆਂ ਨੂੰ ਜੀ, ਮੁੱਖ ਸੰਧੂ ਵੀ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਦੀਆਂ ਵਧਾਈਆਂ ਦੇ ਰਹੇ ਨੇ। ਪਾਲਾ ਬੈਂਸ ਜਿਨ੍ਹਾਂ ਦਾ ਜਨਮ ਦਿਨ ਮੇਰਾ ਖਿਆਲ ਪਰਸੋਂ ਲੰਘ ਕੇ ਗਿਆ, ਉਹਨਾਂ ਨੂੰ ਜਨਮ ਦਿਨ ਦੀਆਂ ਬੀਲੇਟਿਡ ਵਧਾਈਆਂ, ਅਤੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਪੁਰਬ ਦੀਆਂ ਵੀ ਉਹ ਸਭ ਨੂੰ ਵਧਾਈਆਂ ਦੇ ਰਹੇ ਨੇ। ਸਾਡੇ ਨਾਲ ਜਸਵੰਤ ਰਾਏ ਵੀ ਜੁੜੇ ਨੇ, ਉਹ ਵੀ ਗੁਰਪੁਰਬ ਦੀਆਂ ਵਧਾਈਆਂ ਅਤੇ ਕਾਨੂੰਨ ਵਾਪਸੀ ਦੀਆਂ ਵਧਾਈਆਂ ਦੇ ਰਹੇ ਨੇ। ਮਲਕੀਤ ਸਿੰਘ ਸਾਡੇ ਨਾਲ ਕੈਨਬਰਾ ਤੋਂ ਜੁੜ ਗਏ ਨੇ। ਪ੍ਰੀਤ, ਕੀ ਹਾਲ ਚਾਲ ਹੈ ਪਿਆਰੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਿੰਮਤੀ ਅਤੇ ਕੀਰਤੀਆਂ ਦੀ ਜਿੱਤ ਦੀ ਉਹਨਾਂ ਸਭ ਨੂੰ ਮੁਬਾਰਕ ਜਿਨ੍ਹਾਂ ਨੇ ਸਾਥ ਜਾਂ ਕ੍ਰਿਟਿਸਮ ਕਰਕੇ ਕਿਸਾਨਾਂ ਅਤੇ ਮਜ਼ਬੂਰੀਆਂ ਨੂੰ ਸਹੀ ਰਸਤੇ ਪਾਈ ਰੱਖਿਆ, ਸਰਬੱਤ ਦਾ ਭਲਾ ਜੀ। ਬਹੁਤ ਬਹੁਤ ਧੰਨਵਾਦ ਜੀ। ਨਰਿੰਦਰ ਜੋਲ ਭਾਅ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਰਿਵਰਲੈਂਡ ਤੋਂ ਸਾਡੇ ਨਾਲ ਜੁੜਦੇ ਨੇ, ਗੁਰਪੁਰਬ ਦੀਆਂ ਵਧਾਈਆਂ ਦਿੰਦੇ ਨੇ, ਕਿਸਾਨਾਂ ਦੇ ਸਿਦਕ ਅਤੇ ਜਜ਼ਬੇ ਨੂੰ ਸਲਾਮ ਕਰਦੇ ਨੇ, ਸਰਬੱਤ ਦਾ ਭਲਾ ਹੋਵੇ ਜੀ। ਰਾਜਨਦੀਪ ਕੈਨਬਰਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੋਗਿੰਦਰ ਸੋਹੀ ਭਾਅ ਜੀ ਨੇ 4 ਤਸਵੀਰਾਂ ਸਾਂਝੀਆਂ ਕੀਤੀਆਂ ਗਾਰਡਨ ਦੀਆਂ ਮਲਗਰੇਵ ਦੇ ਵਿੱਚ। ਸੰਜੀਵ ਕੁਮਾਰ ਹੁਣਾਂ ਦਾ ਇਹ ਫਾਰਮ ਹੈ। ਅਤੇ ਇੱਥੇ ਅਮਰੀਕ ਭਾਅ ਜੀ ਆ ਰਹੇ ਹਾਂ ਫਿਰ ਆਵਤ ਪਾਉਣ ਲਈ, ਅਤੇ ਤੁਸੀਂ ਪਹੁੰਚੋਗੇ ਸੋਮਵਾਰ ਅਤੇ ਮੰਗਲਵਾਰ ਦਾ ਨੇਂਦਾ ਤੁਹਾਨੂੰ, ਫਿਰ ਆਪਾਂ ਪਾਣੀ ਲਾਉਣਾ ਇਹਨਾਂ ਦੇ।
ਬਿਲਕੁਲ ਬਿਲਕੁਲ ਅਮਰਦੀਪ, ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਅਤੇ ਸ਼ਮੂਲੀਅਤ ਆਪਣੀ ਇੱਥੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਤੁਸੀਂ ਸਾਰੀ ਡਿਟੇਲ ਤਾਂ ਦੱਸੇ ਦੇਣੀ ਹੈ ਹੁਣ ਕੀ ਹੋਣਾ ਉੱਥੇ, ਤੇ ਤੁਸੀਂ ਸਾਡੇ ਘਰ ਵੀ ਆਗਮਨ ਜ਼ਰੂਰ ਕਰਨਾ ਮਨਦੀਪ ਉਹਨਾਂ ਦਿਨਾਂ ਦੇ ਵਿੱਚ।
ਭਾਅ ਜੀ ਇੱਦਾਂ ਆ ਵੀ ਸਿਡਨੀ ਦੇ ਵਿੱਚ ਤੁਸੀਂ ਹੁਣ ਆਉਣਾ, ਕਿਉਂਕਿ ਆਪਾਂ ਤਾਂ ਆਵਤ 'ਤੇ ਜਾ ਰਹੇ ਹਾਂ ਨਾ, ਹੈਲਪ ਕਰਾਉਣ ਜਾ ਰਹੇ ਹਾਂ, ਪਾਣੀ ਲਾਉਣਾ ਆ ਉੱਥੇ ਇਰੀਗੇਸ਼ਨ, ਅਤੇ ਟਰੱਕ 'ਚ ਮੈਂ ਅਤੇ ਛੋਟਾ ਆ ਰਹੇ ਹਾਂ, ਸਮਾਨ ਅਸੀਂ ਲਿਆ ਹੋਇਆ ਇਹਨਾਂ ਲਈ, ਪੰਪ ਵਗੈਰਾ ਸਾਰੇ ਅਸੀਂ ਉਹ ਫਿਟਿੰਗ ਕਰਨੀ ਆ ਐਜ਼ ਏ ਵਲੰਟੀਅਰ ਹੀ, ਕਿਉਂਕਿ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਸੀ ਸਿੱਧੂ ਭਾਅ ਜੀ ਹੁਣਾਂ ਨੇ ਵੀ ਕਿ ਆਪਾਂ ਇੱਕ ਫਾਰਮ ਲਾਉਣਾ ਆ ਜਿੱਥੇ ਹਰ ਤਰ੍ਹਾਂ ਦੇ ਫਰੂਟ, ਵੈਜੀਟੇਬਲ, ਐਵਰੀਥਿੰਗ, ਸਾਰਾ ਕੁਛ ਲਾਉਣਾ ਉੱਥੇ, ਅਤੇ ਆਪਾਂ ਆਨੰਦਮਈ ਸਿਚੁਏਸ਼ਨ ਕ੍ਰੀਏਟ ਕਰਨੀ ਆ ਸਿਡਨੀ ਦੇ ਵਿੱਚ। ਅਤੇ ਮੈਂ ਕਿਹਾ ਵੀ ਇਹਦੇ ਨਾਲੋਂ ਵੱਡਾ ਪੁੰਨ ਦਾ ਕੰਮ ਹੋਰ ਕਿਹੜਾ ਹੋ ਸਕਦਾ ਹੈ ਨਾ। ਅਤੇ ਇਹ ਕਈ ਦੇਖੋ ਜ਼ਮੀਨ ਲੈਂਦੇ ਨੇ, ਫਾਰਮ ਲੈਂਦੇ ਨੇ, ਪੈਸੇ ਬਣਾਉਣ ਨੂੰ ਲੈਂਦੇ ਨੇ, ਲੈਣਾ ਵੀ ਚਾਹੀਦਾ, ਪਰ ਸੰਜੀਵ ਕੁਮਾਰ ਜੀ ਹੁਣਾਂ ਦੇ ਉੱਤੇ ਪਰਮਾਤਮਾ ਦੀ ਪਹਿਲਾਂ ਹੀ ਬਹੁਤ ਮਿਹਰ ਹੈ, ਅਤੇ ਉਹਨਾਂ ਨੇ ਇਹ ਫਾਰਮ ਜਿਹੜਾ ਆ ਉਹ ਆਪਣੇ ਜੀਵਨ ਸ਼ੈਲੀ ਨੂੰ ਬਦਲਣ ਦੇ ਵਾਸਤੇ, ਕਿਉਂਕਿ ਉਹ ਵੀ ਹਰਿਆਣੇ ਦੇ ਜਾਟ ਨੇ ਅਤੇ ਪੰਜਾਬ ਦੇ ਨੇ ਉਹ ਵੀ, ਅਤੇ ਉਹਨਾਂ ਦੇ ਅੰਦਰ ਜਿਹੜਾ ਤੁਸੀਂ ਭਾਅ ਜੀ ਬੰਦੇ ਨੂੰ ਪਿੰਡ 'ਚੋਂ ਤਾਂ ਕੱਢ ਸਕਦੇ ਹਾਂ, ਬੰਦੇ 'ਚੋਂ ਪਿੰਡ ਨਹੀਂ ਕੱਢ ਸਕਦੇ, ਜਿਹੜਾ ਬੰਦਾ ਪਿੰਡ 'ਚ ਜੰਮਿਆ ਪਲਿਆ ਇਹ ਸੱਚਾਈ ਹੈ। ਤੁਸੀਂ ਕਿੰਨਾ ਕੁ ਇਹਦੇ ਨਾਲ ਸਹਿਮਤ ਹੋ?
ਬਿਲਕੁਲ ਬਿਲਕੁਲ, ਜਿਹੜਾ ਬੰਦਾ ਪਿੰਡ 'ਚ ਪੜੇ ਪਲਦਾ ਆ ਨਾ, ਉਹਦੇ ਵਿੱਚ ਪਿੰਡ ਵੱਸਦਾ ਹੁੰਦਾ, ਜਿਹੜਾ ਬੰਦਾ ਸ਼ਹਿਰ ਵਿੱਚ ਪਲਿਆ ਆ ਉਹ ਸ਼ਹਿਰ ਵਿੱਚ ਵੱਸਦਾ ਹੁੰਦਾ, ਉਹਦੇ ਦਿਲ 'ਚ ਸ਼ਹਿਰ ਨਹੀਂ ਵੱਸਦਾ ਹੁੰਦਾ, ਉਹਦੀ ਬੋਲੀ ਦੇ ਵਿੱਚ ਵੀ ਆਮਦੀ ਥੋੜ੍ਹੀ ਜਿਹੀ ਹੋਰ ਇਸ ਤਰ੍ਹਾਂ ਦੀ ਇੱਕ ਭਾਵਨਾ ਜਿਹੀ ਹੁੰਦੀ ਹੈ, ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ। ਮੇਰਾ ਐਕਸਪੀਰੀਅੰਸ ਆ ਇੱਥੇ ਦਾ ਵੀ, ਆਸਟ੍ਰੇਲੀਆ ਦਾ ਵੀ ਅਤੇ ਇੰਡੀਆ ਦਾ ਵੀ, ਜਿਹੜੇ ਪਿੰਡਾਂ ਦੇ ਲੋਕ ਹੁੰਦਾ ਉਹ ਕਾਫੀ ਸੌਫਟ ਹੁੰਦੇ ਆ, ਦਿਲ ਦੇ ਵਿੱਚੋਂ ਹੋ ਸਕਦਾ ਕਈ ਵਾਰੀ ਬੋਲੀ ਉਹਨਾਂ ਦੀ ਥੋੜੀ ਖਰੜੀ ਜਿਹੀ ਹੁੰਦੀ ਆ ਲੇਕਿਨ ਸੌਫਟਨੈਸ ਬਹੁਤ ਹੁੰਦੀ ਆ ਉਹਨਾਂ ਦੇ ਵਿੱਚ ਸ਼ਹਿਰਾਂ ਦੇ ਸ਼ਹਿਰਾਂ ਦਾ ਵੀ ਐਕਸਪੀਰੀਅੰਸ ਰਿਹਾ ਆ ਹਿੰਦੁਸਤਾਨ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਪੜ੍ਹਨ ਦਾ ਵੀ ਮੌਕਾ ਮਿਲਿਆ ਬੜੇ ਬੜੇ ਸ਼ਹਿਰਾਂ ਦੇ ਵਿੱਚ ਜਾ ਕੇ ਉੱਥੇ ਜਾ ਕੇ ਕੰਮ ਕਰਨ ਦਾ ਤਾਂ ਬਹੁਤਾ ਨਹੀਂ ਮਿਲਿਆ ਮੌਕਾ ਕੰਮ ਕਰਨ ਦਾ ਤਾਂ ਸ਼ਹਿਰ ਪਿੰਡਾਂ ਵਿੱਚ ਹੀ ਮੌਕਾ ਮਿਲਿਆ ਆ ਅਤੇ ਸ਼ਹਿਰਾਂ ਦੇ ਜਿਹੜੇ ਜੇ ਲੋਕਾਂ ਦੇ ਵੈਸੇ ਕੋਈ ਗੁੱਸਾ ਕਰਨ ਦੀ ਲੋੜ ਨਹੀਂ ਹੈ ਉਹਨਾਂ ਦੇ ਦਿਲ ਨਾ ਉਹਨਾਂ ਦੀ ਜਵਾਨ ਬੜੀ ਜਿਹੜੀ ਮਿੱਠੀ ਹੁੰਦੀ ਹੈ ਜਿੱਦਾਂ ਜਿੱਦਾਂ ਉਹਦੇ ਵਿੱਚ ਕਾਫੀ ਮਿਠਾਸ ਹੁੰਦੀ ਹੈ ਜਿੱਦਾਂ ਗੁੜ ਗੁੜ ਵਿੱਚ ਮਿਠਾਸ ਹੁੰਦੀ
ਜਵਾਨ ਸੀਰੀ ਹੁੰਦੀ ਜਵਾਨ ਸੀਰੀ
ਹਾਂਜੀ ਜਵਾਨੇ ਸੀਰੀ ਹਾਂਜੀ ਜਵਾਨੇ ਸੀਰੀ ਹਾਂਜੀ ਦਿਲੇ ਸੀਰੀ ਨਹੀਂ ਹੁੰਦੇ ਜਿੱਦਾਂ ਉਹਦਾ ਮੈਨੂੰ ਲੱਗਦਾ ਹੈ ਜਿੱਦਾਂ ਆਪਣਾ ਵੀ ਉਹ ਆ ਪਤਾ ਨੀ ਸਾਰੇ ਬਾਰੇ ਨੀ ਲਾਗੂ ਹੁੰਦਾ
ਭਾਜੀ ਹੁਣ ਤੁਸੀਂ ਇਹ ਕਹਿ ਸਕਦੇ ਆ
ਇੱਕ ਐਕਸਪੀਰੀਅੰਸ
ਤੁਸੀਂ ਇਹ ਕਹਿ ਸਕਦੇ ਜਵਾਨੇ ਸੀਰੀ ਦਿਲੇ ਯਾਰੀ
ਦਿਲੇ ਯਾਰੀ ਹਾਂਜੀ ਇੱਦਾਂ ਕਹਿ ਸਕਦੇ ਆ ਤੁਸੀਂ ਨਵਾਂ ਇੱਕ ਬਣਾਇਆ ਸ਼ੋਸ਼ਾ ਤਾਂ ਨੀ ਕਹਿ ਸਕਦੇ ਵਧੀਆ ਇੱਕ ਸਟੇਟਮੈਂਟ ਦਿੱਤੀ ਆ ਤੁਸੀਂ
ਉਰਦੂ ਦੀ ਨਹੀਂ ਨਹੀਂ ਐਡੀ ਗੱਲ ਨਹੀਂ ਅਸਲ ਦੇ ਵਿੱਚ ਕੀ ਹੈ ਨਾ ਸ਼ਹਿਰ ਹੋਵੇ ਪਿੰਡ ਹੋਵੇ ਇਹ ਇਹਦੇ 'ਚ ਕੋਈ ਬਹੁਤੀ ਗੱਲ ਨਹੀਂ ਪਰ ਹੌਲੀ ਹੌਲੀ ਨਾ ਸੁਭਾਅ ਉੱਦਾਂ ਦਾ ਹੋ ਜਾਂਦਾ ਕਿਸੇ ਦਿਨ ਆਪਾਂ ਸ਼ਹਿਰ 'ਤੇ ਪ੍ਰੋਗਰਾਮ ਕਰਾਂਗੇ ਸ਼ਹਿਰਾਂ ਦੇ ਬਾਰੇ ਨਾ ਸ਼ਹਿਰ ਦੀ ਸਾਈਕੋਲੋਜੀ ਬਾਰੇ
ਸ਼ਹਿਰਾਂ ਦੇ ਬਾਰੇ ਦੱਸਾਂਗੇ ਸ਼ਹਿਰ ਹਾਂਜੀ ਸ਼ਹਿਰਾਂ ਵਿੱਚ ਲੋਕ ਕੀ ਕਰਦੇ ਆ ਕਿੱਦਾਂ ਬੋਲਦੇ ਆ ਉਹਨਾਂ ਦਾ ਐਕਸੈਂਟ ਕੀ ਹੁੰਦਾ ਅਤੇ ਪਿੰਡਾਂ ਦਾ ਐਕਸੈਂਟ ਕੀ ਹੁੰਦਾ ਅਤੇ ਇਹਦੇ ਬਾਰੇ ਵੀ ਜਿੱਦਾਂ ਗੱਲ ਕਰਨੀ ਆ ਹੁਣ ਹੈ ਨਾ ਅਤੇ ਸ਼ਹਿਰਾਂ ਦੇ ਵਿੱਚ ਜਿੱਦਾਂ ਤੁਸੀਂ ਮੈਂ ਹਰਨਾਮ ਸਿੰਘ ਨਾਲ ਪਿਛਲੇ ਹਫ਼ਤੇ ਗੱਲ ਕੀਤੀ ਉਹ ਅੱਜ ਤਾਂ ਨਹੀਂ ਸੁਣਾਵਾਂਗੇ ਫਿਰ ਕਿਤੇ ਸੁਣਾਵਾਂਗੇ ਉਹਨਾਂ ਨੇ ਦੱਸਿਆ ਸੀ ਕਿ ਕਿਸੇ ਸ਼ਹਿਰ ਦੇ ਵਿੱਚ ਉਹ ਗਏ ਸੀਗੇ ਅਤੇ ਕਿੱਦਾਂ ਕਿੱਦਾਂ ਉਹਨਾਂ ਨਾਲ ਹੋਈ ਆ ਹੈ ਨਾ ਅਤੇ ਉਹ ਗੱਲ ਕਿਸੇ ਵੇਲੇ ਸੁਣਾਵਾਂਗੇ ਅੱਗੇ ਜਾ ਕੇ ਅਗਲੇ ਪ੍ਰੋਗਰਾਮ ਦੇ ਵਿੱਚ ਅੱਜ ਤਾਂ ਨਹੀਂ ਸੁਣਾਵਾਂਗੇ ਕਈ ਹੋਰ ਮਸਲੇ ਵੀ ਅੱਜ ਜਿਹੜੇ ਆ ਉਹ ਡਿਸਕਸ ਕਰਨੇ ਆ ਉਹ ਕਰਾਂਗੇ ਅਤੇ ਹਮੇਸ਼ਾ ਵੈਸੇ ਰੋਜ਼ ਗੱਲ ਇੱਕੋ ਜਿਹੀ ਕਰਨੀ ਠੀਕ ਵੀ ਨਹੀਂ ਲੱਗਦੀ ਕਦੇ ਕਦੇ ਠੀਕ ਲੱਗਦੀ ਆ
ਸਿੱਧੂ ਭਾਜੀ ਹਰਜੀਤ ਭਾਜੀ ਇਹਨਾਂ ਦਾ ਆਪਣਾ ਪਿੱਛੇ ਬਹੁਤ ਵੱਡਾ ਖੇਤੀ ਦਾ ਕੰਮ ਰਿਹਾ
ਜਿਹੜਾ ਵਿੰਜਰ ਆ ਉਹ ਪਿੰਡ ਨੀ ਉਹ ਤਾਂ ਗਹਿਰਾ ਪਿੰਡ ਆ ਜਿੱਦਾਂ ਬਹੁਤ ਵਧੀਆ ਪਿੰਡ ਆ ਉਹ ਗਹਿਰਾ ਹੀ ਬਹੁਤ ਆ ਪਿੰਡ ਵਾਲੀ
ਮਤਲਬ ਸਿਡਨੀ ਤੋਂ 15 ਉੱਥੋਂ
ਸਿਡਨੀ ਦੇ ਜੇ ਤੁਸੀਂ ਸਿਡਨੀ ਨੂੰ ਦੇਖੋ ਨਾ ਇਹਦੇ ਵਿੱਚ ਤਾਂ ਪਿੰਡਾਂ ਵਾਲੀ ਗਹਿਰਾਈ ਆਲੇ ਦੁਆਲੇ ਜਿੰਨੇ ਵੀ ਸਬ ਅਰਬਿਆ ਸਰਾਊਂਡਿੰਗ ਏਰੀਆ ਆ ਆਊਟਸਕਰਟਸ ਆ ਉਹਦੇ ਵਿੱਚ ਸਾਰਿਆਂ 'ਚ ਜਿੱਦਾਂ ਪੇਂਡੂ ਵਰਤਾਵਾ ਹੀ ਹੈ ਜਿੱਦਾਂ ਦੇ ਪਿੰਡਾਂ ਦੇ ਵਰਗਾ ਹੀ ਆ ਲੇਕਿਨ ਹਿੰਦੁਸਤਾਨ ਦੇ ਸ਼ਹਿਰਾਂ ਦੇ ਵਿੱਚ ਔਰ ਸਿਡਨੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਿਹੜੇ ਸ਼ਹਿਰ ਅਸੀਂ ਕਹਿੰਦੇ ਹਾਂ ਉਹ ਵੈਸੇ ਇੰਡੀਆ ਦੇ ਸ਼ਹਿਰਾਂ ਨੂੰ ਅਸੀਂ ਸ਼ਹਿਰ ਕਹਿ ਸਕਦੇ ਹਾਂ ਜਾਂ ਜਿਹੜੇ ਏਰੀਆ ਹੁੰਦੇ ਆ ਬੜੇ ਬੜੇ ਸ਼ਹਿਰਾਂ ਦੇ ਵਿੱਚ ਉਹਨੂੰ ਸ਼ਹਿਰ ਕਹਿ ਸਕਦੇ ਹਾਂ ਬਾਕੀ ਤਾਂ ਸਿਡਨੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤਾਂ ਪਿੰਡਾਂ ਤੋਂ ਵੀ ਜਿੱਦਾਂ ਬਹੁਤ ਜ਼ਿਆਦਾ ਖੁੱਲ੍ਹੇ ਖੁੱਲ੍ਹੇ ਇੱਥੇ ਮਕਾਨ ਆ ਖੁੱਲ੍ਹੇ ਖੁੱਲ੍ਹੇ ਸਬਰ ਬਣੇ ਹੋ ਆ ਇੱਥੇ ਤਾਂ ਸਭ ਕੁਝ ਠੀਕ ਠਾਕ ਆ ਵਿਜ਼ਿਟ ਤਾਂ ਬਹੁਤ ਵਧੀਆ ਅਮਨਦੀਪ ਤੇ ਦਰਿਆ ਵੀ ਵਗਦਾ ਇੱਕ
ਆਹੋ ਉਹ ਹੁਣ ਆਪਾਂ ਜਾਣਾ ਆ ਉੱਥੇ ਆਪਾਂ ਕਾਰਜ ਕਰਨ ਜਾਣਾ ਆਨੰਦ ਆਪੇ ਆ ਜਾਣਾ ਆਪਾਂ ਸਾਨੂੰ ਤਾਂ ਕਾਰਜਾਂ 'ਚ ਆਨੰਦ ਆਉਂਦਾ ਆ ਸਾਡੇ ਲਈ ਪੁੱਠਾ ਆ ਜੀ ਅਤੇ ਖੈਰ ਬਹੁਤ ਵਧੀਆ ਸੋਚ ਜਦੋਂ ਦੇਖੋ ਰਿਸੋਰਸ ਹੋਣ ਬੰਦੇ ਕੋਲ ਮਹਾਰਾਜ ਨੇ ਬਖਸ਼ਿਸ਼ ਦੇ ਦਿੱਤੀ ਤਾਂ ਬੈਕ ਟੂ ਨੇਚਰ ਬੈਕ ਟੂ ਬੇਸਿਕਸ ਜ਼ਰੂਰ ਬੰਦਾ ਭੱਜਦਾ ਆ ਹੈ ਨਾ ਕਿਤੇ ਜਾਂਦਾ ਅਤੇ ਖੈਰ ਅਮਰੀਕ ਭਾਅ ਜੀ ਮਨਿੰਦਰਜੀਤ ਸਿੱਧੂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਗਿੰਦਰ ਸੋਈ ਭਾਅ ਜੀ ਕਹਿੰਦੇ ਨੇ ਵੈਲਕਮ ਟੂ ਮਾਈ ਹੋਮ ਟੂ ਹੁਣ ਦੇਖੋ ਜੀ ਆਪਾਂ 2 ਦਿਨ ਉੱਤੇ ਫਾਰਮ 'ਤੇ ਰਹਿਣਾ ਆ ਹੋਮ ਫਿਰ ਕਿਸੇ ਦਿਨ ਆਵਾਂਗੇ ਸੁਖਪਾਲ ਸਿੰਘ ਬੱਬਲ ਇਹ ਹਾਂਜੀ ਇਹ ਸੁਖਪਾਲ ਸਿੰਘ ਵੀ ਸਾਡੇ ਨਾਲ ਜੁੜੇ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਕਹਿੰਦੇ ਤਾਂ ਗੁਰਪੁਰਬ ਦੀਆਂ ਇਹ ਲੱਖ ਲੱਖ ਵਧਾਈਆਂ ਦੇ ਰਹੇ ਨੇ ਅਮਰੀਕ ਭਾਅ ਜੀ ਗੱਲ ਇਹ ਹੈ ਵੀ ਕੱਲ੍ਹ ਦਾ ਦਿਨ ਨਾ ਬੜਾ ਮੁਬਾਰਕ ਸੀਗਾ ਸਵੇਰ ਤੋਂ ਹੀ ਦੇਖੋ ਜਦੋਂ ਵੀ ਹਰ ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਆਉਂਦਾ ਆ ਅਤੇ ਸਾਡੇ ਨਾ ਜ਼ਿਹਨ ਦੇ ਵਿੱਚ ਉਹ ਚੱਲ ਪੈਂਦਾ ਆ ਵੀ ਹਾਂਜੀ 19 ਤਰੀਕ ਨੂੰ ਆ ਰਿਹਾ ਗੁਰਪੁਰਬ ਹੈ ਅਖੰਡ ਪਾਠ ਸਾਹਿਬ ਹੋਣੇ ਆ ਗੁਰਦੁਆਰਾ ਸਾਹਿਬ ਜਾਣਾ ਆ ਉੱਥੇ ਕੀਰਤਨ ਹੋਣੇ ਨੇ ਅਤੇ ਕੱਲ੍ਹ ਮੈਂ ਨੋਟ ਕੀਤਾ ਅਸੀਂ ਗੁਰੂ ਘਰ ਗਏ ਸ਼ਾਮ ਨੂੰ ਹੈ ਨਾ ਉੱਥੇ ਚਲੋ ਸਾਰਾ ਦਿਨ ਸੰਗਤ ਆਈ ਗਈ ਲੰਗਰ ਬਣਾ ਰਹੇ ਸੀ ਲੇਡੀਜ਼ ਹੈ ਨਾ ਉਹ ਆਈ ਗਏ ਮੱਥਾ ਟੇਕੀ ਗਏ ਤਾਂ ਮੈਂ ਨੋਟ ਕੀਤਾ ਵੀ ਹਰ ਕੋਈ ਆਪਣੀਆਂ ਭੇਟਾਵਾਂ ਲੈ ਕੇ ਆ ਰਿਹਾ ਸੀਗਾ ਲਿਫਾਫਿਆਂ ਦੇ ਵਿੱਚ ਪਾ ਕੇ ਗੋਲਕ ਦੇ ਉੱਪਰ ਰੱਖ ਰਿਹਾ ਸੀ ਜਾਂ ਦੇ ਰਿਹਾ ਸੀਗਾ ਅਤੇ ਮੈਨੂੰ ਇਉਂ ਲੱਗਿਆ ਕਿ ਉਹ ਜਿੱਦਾਂ ਮਤਲਬ ਦਿਨ ਦੀ ਵੇਟ ਕਰਦੇ ਹੋਣ ਕਿ ਅਸੀਂ ਜਿੱਦਾਂ ਦਸਵੰਧ ਨਹੀਂ ਕੱਢ ਲੈਂਦੇ ਪਏ ਸੀ ਆਹ $5 ਕਈਆਂ ਲੇਡੀਜ਼ ਨੂੰ ਹੈਗੀ ਹੈ ਇਹ ਜਾਂ ਪਰਿਵਾਰਾਂ ਦੇ ਵਿੱਚ ਹੈ ਕਿ ਉਹ ਰੋਜ਼ ਉਨੀ $5 $10 ਜਿੰਨਾ ਵੀ ਉਹਨਾਂ ਦਾ ਦਿਲ ਕਰੇ $2 $1 ਉਹ ਕੱਢ ਕੇ ਰੱਖਦੀਆਂ ਰਹਿੰਦੀਆਂ ਨੇ ਇੱਕ ਸਾਈਡ ਦੇ ਉੱਤੇ ਹੈ ਨਾ ਫਿਰ ਮਹੀਨੇ ਮਗਰੋਂ ਜਾਂ 15 ਦਿਨੀ ਜਾਂ 6 ਮਹੀਨੇ ਜਦੋਂ ਉਹ ਫਿਰ ਇੱਕ ਦਿਨ ਦਿਹਾੜਾ ਜਿਹੜਾ ਚੁਣਿਆ ਹੁੰਦਾ ਅਤੇ ਉਹ ਜਾ ਕੇ ਫਿਰ ਗੁਰੂ ਘਰ ਚੜ੍ਹਾ ਦਿੰਦੀਆਂ ਹੈ ਨਾ ਮਤਲਬ ਇਸ ਤਰ੍ਹਾਂ ਇਹ ਬਹੁਤ ਵਧੀਆ ਮੈਥਡ ਹੈ ਬਹੁਤ ਵਧੀਆ ਚੀਜ਼ ਹੈ ਇੱਕ ਤਾਂ ਰੋਜ਼ ਦਾ ਮੱਥਾ ਹੀ ਟੇਕ ਹੋ ਜਾਂਦਾ ਸਮਝ ਲਓ ਜੇ ਗੁਰੂ ਘਰ ਨਾ ਵੀ ਜਾ ਹੋਵੇ ਆਪਾਂ ਤੋਂ ਦੂਰ ਹੈ ਅਤੇ ਮੈਂ ਕੱਲ੍ਹ ਦੇਖਿਆ ਕਿ ਬਹੁਤ ਸਾਰੀ ਸੰਗਤ ਜਿਹੜੀ ਸੀ ਉਹ ਇਸ ਤਰ੍ਹਾਂ ਕਰ ਰਹੀ ਸੀ ਮੈਨੂੰ ਮਤਲਬ ਮੈਂ ਪਹਿਲੀ ਵਾਰੀ ਅਹਿਸਾਸ ਕੀਤਾ ਵੀ ਇਸ ਪੁਰਬ ਨੂੰ ਲੋਕ ਕਿੰਨੀ ਡੂੰਘਾਈ ਦੇ ਨਾਲ ਲੈਂਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਨੂੰ ਹਾਲਾਂਕਿ ਇਤਿਹਾਸ ਦੇ ਵਿੱਚ ਜਿਹੜੀ ਵਿਸਾਖ ਨੂੰ ਮੰਨਿਆ ਜਾ ਰਿਹਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਪੁਰਬ ਸੀਗਾ ਉੱਦਣ ਜਨਮ ਹੋਇਆ ਵਿਸਾਖੀ ਨੂੰ ਪਰ ਚਲੋ ਆਪਾਂ ਕੱਤਕ ਨੂੰ ਮਨਾਉਂਦੇ ਹਾਂ ਕੋਈ ਸੋਚ ਸਮਝ ਕੇ ਇੱਧਰ ਉੱਧਰ ਕੀਤਾ ਹੋਊਗਾ ਚੇਂਜ ਕੀਤਾ ਹੋਊਗਾ ਪਰ ਫੈਕਟ ਤਾਂ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਪੁਰਬ ਜਨਮ ਤਾਂ ਹੋਇਆ ਨਾ ਮਤਲਬ ਉਹ ਧਰਤੀ 'ਤੇ ਤਾਂ ਆਏ ਨਾ ਅਤੇ ਉਹਨਾਂ ਨੇ ਸਾਨੂੰ ਕਲਿਆਣ ਕੀਤਾ ਉਹ ਕੋਈ ਨਹੀਂ ਆਪਾਂ ਤਾਂ ਰੋਜ਼ ਵੀ ਮਨਾ ਸਕਦੇ ਹਾਂ ਪਰ ਚੇਤੇ ਰੱਖਦੇ ਹਾਂ ਇਸ ਕੰਟਰੋਵਰਸੀ 'ਚ ਨਹੀਂ ਜਾਣਾ ਆਪਾਂ ਅਤੇ ਸੰਗਤਾਂ ਦੇ ਵਿੱਚ ਉਤਸ਼ਾਹ ਸੀ ਹਰ ਬੰਦਾ ਦਿਵਾਲੀ ਮੰਗਰ ਜਿੱਦਾਂ ਦਿਵਾਲੀ ਨੂੰ ਆਉਂਦਾ ਆ ਉੱਦਾਂ ਹੀ ਤਿਆਰ ਹੋ ਕੇ ਆਉਂਦਾ ਆ ਬੱਚੇ ਖੇਡਦੇ ਨੇ ਬਾਹਰ ਲੰਗਰ ਚੱਲ ਰਹੇ ਨੇ ਸੇਵਾ ਚੱਲ ਰਹੀ ਹੈ ਇੱਕ ਉਤਸ਼ਾਹ ਇੱਕ ਸਕੂਨ ਇੱਕ ਆਨੰਦ ਜਿਹੜਾ ਛਾਇਆ ਹੋਇਆ ਸੀ ਸੰਗਤ ਦੇ ਵਿੱਚ ਕੱਲ੍ਹ ਦਾ ਦਿਨ ਬੜਾ ਮੁਬਾਰਕ ਹੋਰ ਇਸ ਤਰ੍ਹਾਂ ਹੋ ਗਿਆ ਕਿ ਇੱਕ ਤਾਂ ਕਰਤਾਰਪੁਰ ਲਾਂਘਾ ਦੁਆਰਾ ਖੁੱਲ੍ਹਿਆ ਹੋਇਆ ਸੀ ਸਿੱਖ ਸੰਗਤਾਂ ਵਾਸਤੇ ਜਿਹੜਾ ਕਿ 1.5-2 ਸਾਲ ਦੇ ਆ ਕੋਵਿਡ ਦੇ ਚੱਕਰਾਂ ਦੇ ਵਿੱਚ ਬੰਦ ਹੋ ਗਿਆ ਸੀ ਹੈ ਨਾ ਦੋਨਾਂ ਪਾਸਿਆਂ ਤੋਂ ਖੁੱਲ੍ਹਿਆ ਪਹਿਲਾਂ ਇਮਰਾਨ ਖਾਨ ਨੂੰ ਨਹੀਂ ਖੁੱਲ੍ਹਿਆ ਫਿਰ ਭਾਰਤ ਸਰਕਾਰ ਨੇ ਵੀ ਹਫ਼ਤਾ ਪਹਿਲਾਂ ਅਨਾਊਂਸ ਕਰਤਾ ਸੀ ਵੀ ਕਰਤਾਰਪੁਰ ਖੁੱਲ੍ਹਾ ਹੈ ਅਤੇ ਮੈਂ ਵੀਡੀਓ ਵੀ ਦੇਖ ਰਿਹਾ ਸੀ ਅਤੇ ਜਿਹੜਾ ਪ੍ਰੋਸੈਸ ਹੈ ਉਹਦਾ ਕਰਤਾਰਪੁਰ ਦਾ ਉਹ ਵੀ ਬੜਾ ਹੁਣ ਕਹਿੰਦੇ ਸੌਖਾ ਬਣਾ ਦਿੱਤਾ ਗਿਆ ਵੀ ਔਨਲਾਈਨ ਸਾਰਾ ਕੁਛ ਕਰਕੇ ਬੜਾ ਮਤਲਬ ਈਜ਼ੀ ਪ੍ਰੋਸੈਸ ਬਣਾ ਦਿੱਤਾ ਆ ਅਤੇ ਉਹਦੀਆਂ ਵੀ ਮੈਂ ਇੰਟਰਵਿਊਜ਼ ਦੇਖੀਆਂ ਉਹ ਵੀ ਇੱਕ ਆਨੰਦ ਆ ਰਿਹਾ ਸੀ ਪਰ ਸਾਰਿਆਂ ਨਾਲ ਵੱਡਾ ਭਾਅ ਜੀ ਵੀ ਜਿਹੜੀ ਖੁਸ਼ੀ ਹੋਈ ਜਦੋਂ ਮੈਂ ਨਾ ਕੱਲ੍ਹ ਤਕਰੀਬਨ 1 ਜਾਂ 2 ਵਜੇ ਦੇ ਕਰੀਬ ਮੈਂ ਐਲਜ਼ੀਰਾ ਦੇਖ ਰਿਹਾ ਸੀਗਾ ਉਹਨਾਂ ਦੇ ਅਨਾਲਿਸਿਸ ਬਹੁਤ ਵਧੀਆ ਹੁੰਦੇ ਨੇ ਐਲਜ਼ੀਰਾ ਚੈਨਲ ਅਤੇ ਉਹਦੇ ਥੱਲੇ ਨਾ ਕੈਪਸ਼ਨ ਚੱਲ ਰਿਹਾ ਸੀਗਾ ਵੀ ਮੋਦੀ ਨੇ ਰਿਪੀਲ ਕਰ ਦਿੱਤੇ ਹੈ ਨਾ ਅਤੇ ਮੈਨੂੰ ਯਕੀਨ ਨਹੀਂ ਮੈਂ ਕਿਹਾ ਮੈਂ ਕਿਤੇ ਗਲਤੀ ਮੈਂ ਕਿਹਾ ਹੋਰ ਕੋਈ ਗੱਲ ਤਾਂ ਨਹੀਂ ਅਤੇ ਫਿਰ ਮੈਂ ਚੈੱਕ ਕੀਤਾ ਕਿਉਂਕਿ ਫੇਸਬੁੱਕ ਫਾਸਟ ਹੈ ਬਹੁਤ ਅੱਜ ਕੱਲ੍ਹ ਅਤੇ ਉੱਥੇ ਫਿਰ ਇਹ ਖਬਰ ਸੀ ਵੀ ਇਸ ਤਰ੍ਹਾਂ ਮਤਲਬ ਉਹਨਾਂ ਨੇ ਰਿਪੀਲ ਕਰ ਦਿੱਤਾ ਅਤੇ ਜਦੋਂ ਮੈਂ ਪੂਰਾ ਬਿਆਨ ਪੜ੍ਹਿਆ ਤਾਂ ਉਸ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਸਿੱਖ ਧਰਮ ਨੂੰ ਸਮਰਪਿਤ ਗੁਰੂ ਦਸ਼ਮੇਸ਼ ਪਾਤਸ਼ਾਹ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਅਤੇ ਉਹਨਾਂ ਨੇ ਮਾਫ਼ੀ ਵੀ ਮੰਗੀ ਕਿਸਾਨਾਂ ਤੋਂ ਅਤੇ ਨਿਮਰਤਾ ਦੇਖੀ ਉਹਨਾਂ ਦੇ ਵਿੱਚ ਹਲੀਮੀ ਵੀ ਦੇਖੀ ਮੈਨੂੰ ਚੰਗੀ ਲੱਗੀ ਉਹ ਵੀ ਚਲੋ ਅਸਲ ਦੇ ਵਿੱਚ ਕੀ ਹੈ ਵੀ ਜਿਹੜਾ ਕਹਿੰਦੇ ਬੰਦਾ ਇੱਕ ਤਾਂ ਗਲਤੀ ਹੀ ਨਹੀਂ ਮੰਨਦਾ ਕਦੇ ਵੀ ਹੈ ਨਾ ਅਤੇ ਇੱਕ ਗਲਤੀਆਂ ਕਰਕੇ ਸਾਰਾ ਕੁਛ ਕਰਕੇ ਫਿਰ ਉਹਦੇ ਮਨ ਸਮੱਤਿਆ ਪੈ ਜਾਂਦੀ ਆ ਅਤੇ ਫਿਰ ਉਹ ਨਿਮਰਤਾ ਸਹਿਤ ਮੰਗੇ ਮੈਨੂੰ ਇਹ ਗੱਲ ਵਧੀਆ ਲੱਗੀ ਆ ਇਹਦੇ ਵਿੱਚ ਮੈਂ ਕੱਲ੍ਹ ਗੁਰੂ ਘਰ ਵੀ ਇੱਕ ਛੋਟਾ ਜਿਹਾ ਲੈਕਚਰ ਦਿੱਤਾ ਸੀ ਵੀ ਇਹ ਜਿਹੜੀ ਜਿੱਤ ਹੈ ਇਹ ਦੁਨੀਆ ਦੇ ਵਿੱਚ ਇੱਕ ਨਿਵੇਕਲੀ ਜਿੱਤ ਇਹਨੂੰ ਮੰਨਣਾ ਚਾਹੀਦਾ ਆ ਇਹਦੇ ਵਿੱਚ ਲੜਾਈ ਜਿਹੜੀ ਸੀ ਉਹ ਕਿਸਾਨਾਂ ਦੀ ਮਜ਼ਦੂਰਾਂ ਦੀ ਮਤਲਬ ਗਰਾਊਂਡ 'ਤੇ ਕੰਮ ਕਰਨ ਵਾਲੇ ਬੰਦੇ ਜਿਹੜੇ ਨੇ ਹਾਰਡ ਵਰਕਰਸ ਉਹਨਾਂ ਦੀ ਅਤੇ ਕੋਰਪੋਰੇਟ ਦੀ ਲੜਾਈ ਸੀ ਅਸਲ ਦੇ ਵਿੱਚ ਹੋਰ ਕੋਈ ਲੜਾਈ ਨਹੀਂ ਸੀ ਤੁਹਾਡਾ ਕੀ ਖਿਆਲ ਹੈ ਭਾਜੀ
ਅਮਨਦੀਪ ਮੇਰੇ ਖਿਆਲ ਦੇ ਵਿੱਚ ਇਹਦੀ ਇਹ ਜਿਹੜੀ ਲੜਾਈ ਸੀ ਨਾ ਇਹਦੇ ਵਿੱਚ ਪਹਿਲੀ ਵਾਰ ਵਾਰੀਅਰਸ ਜਿਹੜੇ ਸਿਪਾਹੀ ਆ ਉਹ ਜਿੱਤੇ ਆ ਨਹੀਂ ਤਾਂ ਜਿਹੜੀ ਜਿੱਤਿਆ ਉਹ ਕਮਾਂਡਰਸ ਦੀ ਆਮ ਤੌਰ 'ਤੇ ਹੁੰਦੀ ਜਿਹੜੇ ਕਮਾਂਡ ਕਰਦੇ ਹੁੰਦੇ ਆ ਜਿਹੜੀ ਕੋਈ ਜਥੇਬੰਦੀ ਆ ਉਹਨਾਂ ਨੇ ਕਮਾਂਡ ਕਰਨਾ ਹੁੰਦਾ ਉਹਦੀ ਜਿੱਤ ਹੁੰਦੀ ਆ ਕੋਈ ਪਾਰਟੀ ਆ ਉਹਦੀ ਜਿੱਤ ਹੁੰਦੀ ਆ ਲੇਕਿਨ ਪਹਿਲੀ ਵਾਰ ਮੈਂ ਦੇਖਿਆ ਕਿਸੇ ਵੀ ਸੰਘਰਸ਼ ਦੇ ਵਿੱਚ ਜਿੰਨੀ ਤੱਕ ਹਿਸਟਰੀ ਅਸੀਂ ਪੜ੍ਹੀ ਆ ਜਿਹੜੇ ਵਾਰੀਅਰਸ ਆ ਜਿਹੜੇ ਜਿਹੜੇ ਸਿਪਾਹੀ ਆ ਜਿਹੜੇ ਅੱਗੇ ਹੋ ਕੇ ਲੜਦੇ ਆ ਜਿਹਨਾਂ ਦੇ ਮੋਢਿਆਂ 'ਤੇ ਬੰਦੂਕ ਰੱਖ ਕੇ ਚਲਾਉਂਦੇ ਆ ਲੀਡਰ ਉਹ ਲੀਡਰਾਂ ਦੀ ਜਿੱਤ ਨਹੀਂ ਹੋਈ ਹੈ ਇਹ ਵਾਰੀਅਰਸ ਦੀ ਜਿੱਤ ਹੋਈ ਆ ਇਹ ਜਿੱਤ ਕਿਸਾਨਾਂ ਦੀ ਹੋਈ ਆ ਜਿਹੜੇ ਉੱਥੇ ਜਾ ਕੇ ਆਮ ਬੰਦੇ ਸੀ ਜਿਹੜੇ ਜਾ ਕੇ ਲੜੇ ਆ ਉਹਨਾਂ ਦੀ ਪਹਿਲੀ ਵਾਰ ਜਿੱਤ ਹੋਈ ਤਾਂ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਮੋਦੀ ਨੇ ਨਰਿੰਦਰ ਮੋਦੀ ਨੇ ਇਹ ਜਿਹੜੇ ਜਿਸ ਵੇਲੇ ਉਹਨੇ ਭਾਸ਼ਣ ਦਿੱਤਾ ਆ ਉਹਦੇ ਵਿੱਚ ਕਾਫ਼ੀ ਹਲੀਮੀ ਤਾਂ ਦੇਖੀ ਗਈ ਆ ਕਾਫ਼ੀ ਬੈਲੈਂਸਡ ਭਾਸ਼ਣ ਦਿੱਤਾ ਪਹਿਲਾਂ ਉਹਨਾਂ ਨੇ ਸਮਝਾਇਆ ਹੋਰ ਗੱਲਾਂ ਕੀਤੀਆਂ ਜਿਹੜੇ ਭਾਸ਼ਣ ਸ਼ੁਰੂ ਹੋਇਆ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਦੇਸ਼ ਨੇ ਤਰੱਕੀ ਕੀਤੀ ਆ, ਉਸ ਤੋਂ ਬਾਅਦ ਦੱਸਿਆ ਕਿ ਅਸੀਂ ਇਹ ਕਾਨੂੰਨ ਪਾਸ ਕੀਤੇ ਸੀ, ਉਹਨਾਂ ਦੇ ਕੁਛ ਬੈਨੀਫਿਟ ਸਾਨੂੰ ਲੱਗਦੇ ਸੀਗੇ ਵੀ ਹੋਣਗੇ, ਲੇਕਿਨ ਅਸੀਂ ਪੂਰੀ ਤਰ੍ਹਾਂ ਆਪਣੀ ਇਸ ਪ੍ਰਕਿਰਿਆ ਵਿੱਚ ਕਾਮਯਾਬ ਨਹੀਂ ਹੋ ਸਕੇ, ਲੋਕਾਂ ਨੂੰ ਸਮਝਾ ਨਹੀਂ ਸਕੇ, ਜਾਂ ਸਾਡੇ ਵਿੱਚ ਬਹੁਤ ਸਾਰੀਆਂ ਗਲਤੀਆਂ ਸੀਆਂ, ਅਤੇ ਜਿਹਨਾਂ ਕਰਕੇ ਇਹਦਾ ਵਿਆਪਕ ਤੌਰ 'ਤੇ ਸਾਰੇ ਹਿੰਦੁਸਤਾਨ ਦੇ ਵਿੱਚ, ਖਾਸ ਤੌਰ 'ਤੇ ਪੰਜਾਬ ਵਿੱਚ ਬਹੁਤ ਜ਼ਿਆਦਾ ਵਿਰੋਧ ਹੋਇਆ। ਆਮ ਆਦਮੀ ਨੇ ਇਹਦਾ ਵਿਰੋਧ ਕੀਤਾ, ਵਰਕਰਸ ਨੇ ਇਹਦਾ ਵਿਰੋਧ ਕੀਤਾ, ਕਿਸਾਨਾਂ ਨੇ ਇਹਦਾ ਵਿਰੋਧ ਕੀਤਾ। ਇਹਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਉਹਨਾਂ ਨੂੰ ਸ਼ਮੂਲੀਅਤ ਹੀ ਨਹੀਂ ਦਿੱਤੀ ਗਈ, ਅਤੇ ਜਿਹੜੀਆਂ ਜਥੇਬੰਦੀਆਂ ਉਹ ਜਾਣਬੁੱਝ ਕੇ ਉੱਥੇ ਖਰੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ, ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀਆਂ ਸੀ, ਉਹਨਾਂ ਨੂੰ ਕ੍ਰੈਡਿਟ ਮਿਲਿਆ ਨਹੀਂ ਹੈ, ਅਤੇ ਨੈਗੋਸ਼ੀਏਸ਼ਨ ਦੇ ਲਈ ਉਹ ਜਾਂਦੀਆਂ ਸੀਆਂ, ਲੇਕਿਨ ਪੋਲੀਟੀਕਲ ਮੁੱਦੇ ਉਹਨਾਂ ਦੇ ਹੁੰਦੇ ਸੀ, ਨੈਗੋਸ਼ੀਏਸ਼ਨ ਪੂਰੀ ਤਰ੍ਹਾਂ ਸਰਕਾਰ ਦੇ ਨਾਲ ਕਰ ਨਹੀਂ ਸਕੀਆਂ ਸੀਆਂ। ਲੇਕਿਨ ਜਿਹੜੇ ਵਾਰੀਅਰ ਸੀਗੇ, ਜਿਹੜੇ ਆਮ ਲੋਕ ਸੀ, ਜਿਹੜੇ ਉੱਥੇ ਜਾ ਕੇ ਬਹਿੰਦੇ ਸੀ, ਢਾਲ ਬਣ ਕੇ ਉਹਨਾਂ ਦੀ ਜਥੇਬੰਦੀਆਂ ਦੀ ਢਾਲ ਬਣ ਕੇ ਅੱਗੇ ਜਾਂਦੇ ਸੀ, ਉਹਨਾਂ ਨੂੰ ਥੋੜ੍ਹਾ ਲੈ ਕੇ ਜਾਂਦੇ ਸੀ ਫੈਸਲਾ ਕਰਨ ਦੇ ਲਈ ਉਹਨਾਂ ਦੀ, ਲੇਕਿਨ ਇਹ ਆਵਾਜ਼ ਸੀ ਕਿ ਅਸੀਂ ਹੋਰ ਕਿਸੇ ਮੁੱਦੇ 'ਤੇ ਕਿਸੇ ਨੈਗੋਸ਼ੀਏਸ਼ਨ 'ਚ ਭਾਗ ਨਹੀਂ ਲੈਣਾ, ਸਾਨੂੰ ਇਹ ਤਿੰਨੇ ਕਾਨੂੰਨ ਰਿਪੀਲ ਹੋਣੇ ਚਾਹੀਦੇ ਆ, ਵਾਪਸ ਹੋਣੇ ਚਾਹੀਦੇ ਆ। ਅਤੇ ਮੇਰੇ ਖਿਆਲ ਦੇ ਵਿੱਚ ਜਿੱਦਾਂ ਬੈਲੈਂਸ ਸਪੀਚ ਉਹਨਾਂ ਨੇ ਦਿੱਤੀ ਹੈ ਮੋਦੀ ਸਾਹਿਬ ਨੇ, ਤੁਸੀਂ ਫਿਰ ਕਹੋਗੇ ਮੋਦੀ ਸਾਹਿਬ ਦੀ ਸਿਫਤ ਕਰ ਰਿਹਾ, ਮੈਂ ਸਿਫਤ ਨਹੀਂ ਕਰ ਰਿਹਾ, ਮੈਂ ਦੱਸ ਰਿਹਾ ਕਿ ਉਹ ਜਿੱਦਾਂ ਉਹਨਾਂ ਨੇ ਬੈਲੈਂਸ ਸਪੀਚ ਦਿੱਤੀ ਹੈ, ਜਿੱਦਾਂ ਕਹਿੰਦੇ ਉਹਦੇ ਧੋਣ ਦੇ ਵਿੱਚ ਸਰੀਆ ਅੜਿਆ ਹੁੰਦਾ ਉਹ, ਲੇਕਿਨ ਇੱਥੇ ਤਾਂ ਕਾਫੀ ਫਲੈਕਸੀਬਿਲਿਟੀ ਦਿਖਾਈ ਆ, ਮਾਫ਼ੀ ਵੀ ਮੰਗੀ ਆ, ਇਹ ਵੀ ਦੱਸਿਆ ਕਿ ਅਸੀਂ ਕਾਮਯਾਬ ਨਹੀਂ ਹੋਏ, ਅਤੇ ਜਿਹੜਾ ਕਾਨੂੰਨ ਆ ਇਹ ਜਿਹੜੇ ਕਾਨੂੰਨ ਪਾਸ ਹੋਏ ਆ ਪਾਰਲੀਮੈਂਟ ਦੇ ਵਿੱਚ 10-11 ਦਿਨਾਂ ਬਾਅਦ ਜਦੋਂ ਮੌਨਸੂਨ ਦਾ ਸੈਸ਼ਨ ਸ਼ੁਰੂ ਹੋਊਗਾ ਉਹਦੇ ਵਿੱਚ ਇਸ ਨੂੰ ਲਾਅ ਬਣਾ ਕੇ ਹਟਾ ਦਿੱਤਾ ਜਾਊਗਾ, ਅਤੇ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਉਹਦੇ 'ਤੇ ਵੀ ਸ਼ਾਇਦ ਕਾਨੂੰਨ ਬਣਨੇ ਜਾ ਰਿਹਾ। ਮੇਰਾ ਤਾਂ ਖਿਆਲ ਆ ਮਨਦੀਪ ਇੱਕ ਹੋਰ ਗੱਲ ਵੀ ਪਾਰਲੀਮੈਂਟ ਵਿੱਚ ਹੋਣ ਵਾਲੀ ਆ, ਕਿਉਂਕਿ ਮੋਦੀ ਸਾਹਿਬ ਨੇ ਅੱਜ ਕੱਲ੍ਹ ਨਹੀਂ ਦੱਸੀ, ਉਹ ਇਹ ਆ ਮੇਰੇ ਖਿਆਲ ਦੇ ਵਿੱਚ ਕਿ ਮੋਦੀ ਸਾਹਿਬ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਆ ਜਾਂ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਤੋਂ ਵੀ ਉਹਨਾਂ ਦੇ ਮਾਫ਼ੀ ਮੰਗਣਗੇ, ਅਤੇ ਕੋਈ ਇੱਦਾਂ ਦਾ ਰੈਜੂਲੇਸ਼ਨ ਵੀ ਪਾਸ ਕਰਨਗੇ ਕਿ ਇਹ ਗੱਲ ਜਿਹੜੀ ਬਹੁਤ ਗਲਤ ਹੋਈ ਆ, ਅਸੀਂ ਇਸ 'ਤੇ ਮਾਫ਼ੀ ਮੰਗਦੇ ਹਾਂ, ਅਤੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਊਗੀ। ਇੱਕ ਤਰ੍ਹਾਂ ਦੇ ਨਾਲ ਜਿਹੜਾ ਸਾਰਾ ਮਸਲਾ ਹੈ ਨਾ ਉਹਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਇੱਥੇ ਸ਼ਲਾਘਾ ਬਣਦੀ ਆ ਬੀਜੇਪੀ ਦੀ, ਭਾਰਤੀ ਜਨਤਾ ਪਾਰਟੀ ਦੀ, ਖਾਸ ਤੌਰ 'ਤੇ ਪ੍ਰਾਈਮ ਮਿਨਿਸਟਰ ਮੋਦੀ ਦੀ, ਲੇਕਿਨ ਅਮਨਦੀਪ ਇਹਦੇ ਸਾਰੇ ਘਟਨਾ ਚੱਕਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਨਹੀਂ, ਮੇਰੇ ਖਿਆਲ ਦੇ ਵਿੱਚ ਸਾਰੇ ਲੋਕਾਂ ਦੇ ਖਿਆਲ ਦੇ ਵਿੱਚ ਜਿਹੜੇ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਿਹਨਾਂ ਦੇ ਦਿਲਾਂ 'ਚ ਵਸੇ ਹੋਏ ਆ ਉਹ ਕਹਿ ਰਹੇ ਆ, ਟੀ ਵੀ 'ਤੇ ਸੁਣਨ ਨੂੰ ਵੀ ਮਿਲਿਆ ਕਿ ਜਿਸ ਵੇਲੇ ਉਹਨਾਂ ਦੀ ਮਿਹਰ ਹੁੰਦੀ ਆ ਕਿਸੇ ਦੇ ਦਿਲ ਵਿੱਚ ਜਾ ਕੇ ਵੱਸਦੇ ਆ ਫਿਰ ਉਹ ਚੰਗੇ ਫੈਸਲੇ ਉਹ ਕਰਦਾ ਹੀ ਕਰਦਾ। ਮੇਰੇ ਤਾਂ ਖਿਆਲ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮੱਤਿਆ ਦਿੱਤੀ ਆ ਮੋਦੀ ਸਾਹਿਬ ਨੂੰ, ਅਤੇ ਇਹ ਕਾਨੂੰਨ ਜਿਹੜੇ ਇੱਕ ਬਹੁਤ ਹੀ ਢੁੱਕਵੇਂ ਸਮੇਂ 'ਤੇ ਰਿਪੀਲ ਕਰਕੇ ਲੋਕਾਂ ਦੇ ਹਿਰਦਿਆਂ ਨੂੰ ਜਿੱਤਣ ਦੀ ਵੀ ਕੋਸ਼ਿਸ਼ ਕੀਤੀ ਆ, ਸ਼ਾਂਤ ਵੀ ਕੀਤੇ ਆ, ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਕੰਫਰਟ ਵੀ ਇਹਦੇ ਨਾਲ ਅਮਨਦੀਪ ਆਇਆ, ਅਤੇ ਅੱਗੇ ਚੱਲ ਕੇ ਇਹਦੀਆਂ ਜਿਹੜੇ ਬਰੀਕੀਆਂ ਆ ਉਹਦੇ 'ਤੇ ਵੀ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਮੈਂ ਕੋਈ ਵੀ ਅਮਨਦੀਪ ਹਾਲੇ ਕੋਈ ਵੀਡੀਓ ਨਹੀਂ ਸੁਣੀ, ਕੋਈ ਨਹੀਂ ਸੁਣੀ, ਅਗਰ ਤੁਸੀਂ ਵੀਡੀਓ ਸੁਣ ਲੈਂਦੇ ਆ ਜਾਂ ਕਿਤੇ ਜ਼ਿਆਦਾ ਪੜ੍ਹ ਲੈਂਦੇ ਆ ਫਿਰ ਤੁਹਾਡੀ ਜਿਹੜੀ ਆਪਣੀ ਓਰਿਜਨਲ ਵਿਆਖਿਆ ਹੁੰਦੀ ਜਾਂ ਅਨੈਲਿਸਿਸ ਹੁੰਦੀ ਆ ਉਹ ਤੁਸੀਂ ਕਰ ਨਹੀਂ ਸਕਦੇ। ਚਲੋ ਅੱਗੇ ਜਾ ਕੇ ਤੇ ਹੋਰ ਥੋੜੀ ਜਿਹੀ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ। ਜੀ ਅਮਨਦੀਪ,
ਤੁਸੀਂ ਭਾਅ ਜੀ ਗੱਲ ਕੀਤੀ ਵੀ ਮਨਸਮੱਤਿਆ, ਕਹਿੰਦੇ ਕਿ ਜਦੋਂ ਬੰਦੇ ਨੂੰ ਨਾ ਖਰਾਬ ਕਰਨਾ ਹੁੰਦਾ ਜਿਹੜਾ ਪਰਮਾਤਮਾ ਆ, ਹੈ ਨਾ, ਉਹ ਚਪੇੜ ਨਹੀਂ ਮਾਰਦਾ, ਉਹ ਕੁਛ ਨਹੀਂ ਮਾਰਦਾ, ਗੋਲੀ ਨਹੀਂ ਮਾਰਦਾ, ਉਹ ਬਸ ਬੰਦੇ ਦੀ ਮੱਤ ਮਾਰ ਲੈਂਦਾ ਆ, ਠੀਕ ਹੈ ਨਾ, ਅਤੇ ਉਹ ਪੁੱਠੇ ਕੰਮ ਕਰਨ ਲੱਗ ਜਾਂਦਾ ਅਤੇ ਉਹ ਖਤਮ ਹੋ ਜਾਂਦਾ ਆ। ਇਹ ਪਰਮਾਤਮਾ ਦਾ ਵਿਧਾਨ ਹੈ, ਇਹ ਇਲਾਹੀ ਯੂਨੀਵਰਸਲ ਲਾਅ ਆ। ਅਤੇ ਕਹਿੰਦੇ ਜਦੋਂ ਫਿਰ ਉਹ ਕੋਈ ਕੰਮ ਸਕਾਰਜ ਸਵਾਰਨਾ ਹੁੰਦਾ, ਕੰਮ ਸਵਾਰਨਾ ਹੁੰਦਾ, ਤਾਂ ਉਹ ਬੰਦੇ ਦੀ ਬੁੱਧੀ ਦੇ ਵਿੱਚ ਹੀ ਉਹ ਵਿਚਾਰ ਜਿਹੜੇ ਆ ਮਤ ਨੂੰ ਉਹ ਸਾਫ਼ ਕਰਨ ਲੱਗ ਪੈਂਦਾ, ਅਤੇ ਉਹਦੇ ਵਿੱਚ ਹੀ ਫਿਰ ਮਨ, ਉਹਨੂੰ ਕਹਿੰਦੇ ਮਨ ਸੁਮੱਤਿਆ, ਮਨ ਦੇ ਵਿੱਚ ਸੋਹਣੀ ਮਤ ਜਿਹੜੀ ਆ ਉਹ ਘਰ ਕਰ ਜਾਂਦੀ ਹੈ, ਅਤੇ ਫਿਰ ਉਹ ਐਕਸ਼ਨ ਕਰਦਾ ਮਨ ਦੇ ਨਾਲ। ਅਤੇ ਮੈਨੂੰ ਲੱਗਦਾ ਵੀ ਦੇਖੋ ਗੁਰੂ ਨਾਨਕ ਪਾਤਸ਼ਾਹ ਨੂੰ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਇਤਿਹਾਸਿਕ ਪ੍ਰਵੇਖ ਤੋਂ, ਤਾਂ ਕਿੰਨੇ ਕੁ ਭਟਕੇ ਹੋਏ, ਕਿੰਨੇ ਕੁ ਮਤ ਵੱਜੀ ਹੋਈ ਲੋਕਾਂ ਨੂੰ ਉਹਨਾਂ ਨੇ ਸੁਮੱਤ ਬਖਸ਼ੀ। ਆਪਾਂ ਕੌਡੇ ਰਾਕਸ਼ ਦੀ ਗੱਲ ਕਰਦੇ ਹਾਂ, ਆਪਾਂ ਸੱਜਣ ਠੱਗ ਦੀ ਗੱਲ ਕਰਦੇ ਹਾਂ, ਭੂਮਿਆ ਚੋਰ ਦੀ ਗੱਲ ਕਰਦੇ ਹਾਂ, ਆਪਾਂ ਕਿੰਨੇ ਭਾਗੋਆਂ ਦੀ ਗੱਲ ਕਰਦੇ ਹਾਂ, ਕਿੰਨੇ ਲੋਕਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਉਹਨਾਂ ਦੇ ਚੱਲਦੇ ਹੋਏ ਮੈਕਨਿਜ਼ਮ ਚੱਲਦੇ ਹੋਏ ਮੈਥਡਸ ਦੇ ਵਿੱਚ ਜਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਮੱਤ ਦਿੱਤੀ ਥਰੂ ਐਗਜ਼ੈਂਪਲਸ, ਉਹਨਾਂ ਦੇ ਮਨ ਦੇ ਵਿੱਚ ਸੋਹਣੀ ਮੱਤ ਵਸਾਈ ਅਤੇ ਉਹਨਾਂ ਦਾ ਰਾਹ ਬਦਲ ਕੇ ਉਹਨਾਂ ਨੂੰ ਰਾਕਸ਼ਾਂ ਤੋਂ ਉਹਨਾਂ ਨੂੰ ਭਗਤ ਬਣਾਇਆ, ਉਹਨਾਂ ਨੂੰ ਸੱਜਣ ਠੱਗਾਂ ਤੋਂ ਉਹਨਾਂ ਨੂੰ ਭਗਤ ਬਣਾਇਆ, ਉਹਨਾਂ ਨੂੰ ਪਰਮਾਤਮਾ ਦੇ ਲੜ ਲਾਇਆ। ਅਤੇ ਉਹੀ ਲੋਕਾਂ ਨੂੰ ਜਿਹੜੇ ਮਾਰਦੇ ਸੀ, ਚੋਰੀਆਂ ਕਰਦੇ ਸੀ, ਅਤੇ ਉਹ ਸੇਵਾ ਕਰਨ ਲਾ ਦਿੱਤੇ। ਦੇਖੋ ਮਹਾਰਾਜ ਦੀ ਕਿਰਪਾ, ਉਹਨਾਂ ਦੀ, ਉਹਨਾਂ ਦਾ ਇਹ ਇਹ ਸਾਰਿਆਂ ਨੂੰ ਵੱਡੀ ਗੁਰੂ ਦੀ ਇਹ ਪ੍ਰੋਪਰਟੀਜ਼ ਆ ਜਾਂ ਗੁਣ ਨੇ। ਅਤੇ ਮੈਨੂੰ ਕੱਲ੍ਹ ਵੀ ਇਹੀ ਮਹਿਸੂਸ ਹੋਇਆ ਵੀ ਜਿਹੜੀ BJP ਜਾਂ ਸਰਕਾਰ, ਵੈਸੇ ਮੋਦੀ ਨੇ ਤਾਂ ਡਾਇਰੈਕਟ ਕੋਈ ਬਿਆਨ ਨਹੀਂ ਦਿੱਤਾ, ਪਰ ਉਹਦੇ ਜਿਹੜੇ ਨਾਲ ਦੇ ਸੀਗੇ ਸਾਰੇ, ਉਹ ਕਿੰਨੇ ਪੁੱਠੇ ਪੁੱਠੇ ਬਿਆਨ ਦੇ ਰਹੇ ਸੀ, ਇਹ ਨਹੀਂ ਹੋਣਾ ਜੀ, ਇਸ ਤਰ੍ਹਾਂ ਨਹੀਂ ਹੋਣਾ ਜੀ, ਅਸੀਂ ਐਂ ਕਰ ਦਾਂਗੇ ਜੀ, ਇਹ ਜੀ ਖਾਲਿਸਤਾਨੀ ਹੈ ਜੀ, ਇਹ ਦੇਸ਼ ਧਰੋਹੀ ਹੈ ਜੀ, ਇਹ ਅੰਦੋਲਨ ਜੀਵੀ ਹੈ। ਸੋ ਉਹ ਸਾਰਾ ਜਿਹੜਾ ਮਤਲਬ ਇੱਕ ਬੁਖਾਰ ਸੀਗਾ, ਸਾਰਾ ਕੁਛ ਚੜ੍ਹਿਆ ਹੋਇਆ, ਅਤੇ ਉਹ ਮੱਤ ਦੇ ਵਿੱਚ ਗੱਲ ਬਿਠਾਲ ਦਿੱਤੀ, ਹੈ ਨਾ, ਉਹ ਸਾਰਾ ਕੁਛ ਸਹੀ ਹੋ ਗਿਆ। ਅਤੇ ਇਹਦੇ ਵਿੱਚ ਮੈਂ ਕਹਿੰਦਾ ਵੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਰੂਹਾਨੀ ਮੁਜੱਸਮਾ ਤਾਂ ਹੈ, ਪਰ ਉਹ ਇੱਕ ਰੀਅਲ ਵਰਲਡ ਦੇ ਵਿੱਚ ਪੈਦਲ ਚੱਲ ਚੱਲ ਕੇ ਖੇਤੀਆਂ ਕਰ ਕਰਕੇ ਉਹ ਇੱਕ ਐਗਜ਼ੈਂਪਲਰੀ ਵੀ ਹੈ। ਉਹਨਾਂ ਨੇ ਕਦੇ ਆਸਣ ਨਹੀਂ ਲਾਏ, ਉਹਨਾਂ ਨੇ ਜੰਗਲ ਨਹੀਂ ਗਏ, ਉਹਨਾਂ ਨੇ ਸਮਾਧੀਆਂ ਨਹੀਂ ਲਾਈਆਂ, ਉਹ ਸਮਾਜ ਦੇ ਵਿੱਚ ਹੀ ਰਹੇ ਆ, ਸਮਾਜ ਦੇ ਵਾਂਗਰ ਗ੍ਰਸਤੀਆਂ ਦਾ ਹੀ ਉਹਨਾਂ ਨੇ ਬਾਣਾ ਪਾਇਆ, ਗ੍ਰਸਤੀਆਂ ਦਾ ਹੀ ਉਹਨਾਂ ਨੇ ਕਾਰਜ ਕੀਤੇ ਨੇ। ਅਤੇ ਮਤਲਬ ਬੈਲੈਂਸ ਰੱਖ ਕੇ ਉਹਨਾਂ ਨੇ ਰੂਹਾਨੀਅਤ ਕੀਤੀ ਆ, ਗੁਰਤਾ ਵੀ ਜਿਹੜੀ ਕੀਤੀ ਆ ਨਾ, ਉਹ ਬੈਲੈਂਸ ਰੱਖ ਕੇ ਕੀਤੀ ਆ ਸਮਾਜ ਵਾਲੀ। ਅਤੇ ਮੈਨੂੰ ਲੱਗਦਾ ਕਿ ਇਹ ਤੋਂ ਵੱਡੀ ਜਿਹੜੀ ਪ੍ਰਮੋਸ਼ਨ ਰੱਖ ਲਓ ਦੁਨੀਆ ਦੇ ਵਿੱਚ। ਹੁਣ ਦੇਖੋ ਅਮਰੀਕ ਭਾਅ ਜੀ, ਇੱਕ ਹੋਰ ਮੁੱਦਾ ਆ RSS ਦਾ, ਹੈ ਨਾ, ਇਹ ਤੁਸੀਂ ਮੈਨੂੰ ਰਿਮਾਇੰਡ ਕਰਾਇਓ। ਇਹ ਵੀ ਆਪਾਂ ਇੱਕ ਬ੍ਰੇਕ ਤੋਂ ਬਾਅਦ ਕਰਾਂਗੇ। ਗੁਰਿੰਦਰ ਸਿੰਘ ਹੁਣੇ ਵੀ ਆਪਣੇ ਵਿਚਾਰ ਭੇਜ
ਦੇ। ਮੇਰੇ ਮਨ ਦੇ ਵਿੱਚ ਕਈ ਖਿਆਲ ਵੀ ਆਉਂਦੇ ਆ, ਕਈ ਸਵਾਲ ਵੀ ਪੈਦਾ ਹੁੰਦੇ ਆ, ਜਿਨ੍ਹਾਂ ਦੀ ਕਲੈਰੀਫਿਕੇਸ਼ਨ ਤੁਹਾਡੇ ਤੋਂ ਲੈਣੀ ਆ, ਤੁਹਾਡੇ ਵਿਊਜ਼ ਉਹਨਾਂ 'ਤੇ, ਉਹਨਾਂ ਗੱਲਾਂ 'ਤੇ ਲੈਣੇ ਆ, ਕਿਉਂਕਿ ਤੁਸੀਂ ਵੀ ਕਾਫ਼ੀ ਗਹਿਰੀ ਨਿਗਾਹ ਰੱਖਦੇ ਹੋ ਇਹਨਾਂ ਮਾਮਲਿਆਂ 'ਤੇ, ਅਤੇ ਪਾਰਕੂ ਤੁਹਾਡੀ ਸੋਚ ਵੀ ਹੈ, ਅਤੇ ਦੇਖਦੇ ਹਾਂ ਕਿ ਬ੍ਰੇਕ ਤੋਂ ਬਾਅਦ ਕਿੱਦਾਂ ਪ੍ਰੋਗਰਾਮ ਚੱਲਦਾ, ਅਤੇ ਉਸਨੂੰ ਅੱਗੇ ਥੋੜ੍ਹਾ ਜਿਹਾ ਵਧਾਵਾਂਗੇ ਕਿ ਕਿਹੜੇ ਲੋਕਾਂ ਨੂੰ ਇਹ ਜਿਹੜੇ ਕਾਨੂੰਨ ਵਾਪਸ ਲਏ ਆ। ਉੱਪਰੋਂ ਉੱਪਰੋਂ ਤਾਂ ਕਹਿ ਰਹੇ ਬਹੁਤ ਵਧੀਆ 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 ਹੋਇਆ, ਲੇਕਿਨ ਦੁੱਖ ਬਹੁਤ ਜ਼ਿਆਦਾ ਹੋਇਆ ਉਹਨਾਂ ਨੂੰ ਕਿ ਇਹ ਵਾਪਸ ਨਹੀਂ ਹੋਣੇ ਚਾਹੀਦੇ ਸੀ, ਕਿਉਂਕਿ ਸਾਰਾ ਕੰਮੇ ਹੀ ਖਰਾਬ ਹੋ ਗਿਆ।
ਹਾਂਜੀ, ਅਵਤਾਰ ਸੰਧੂ ਹਿਲਸਟਨ ਤੋਂ, ਸਰਮਾ ਬਦੂਣੀ ਵੀ ਕਾਰਜਾਂ 'ਚ ਲੱਗੇ ਹੋਏ ਨੇ, ਰਾਜਵੀਰ ਅਰਸ਼ ਮੱਲੀ ਵੀ ਕੁਛ ਤਸਵੀਰਾਂ ਭੇਜਣ ਦੀ ਟਰਾਈ ਕਰ ਰਹੇ ਨੇ, ਭੇਜੋ ਛੇਤੀ ਜੀ। ਗੁਰਿੰਦਰ ਸਿੰਘ ਵੀ ਹਾਂਜੀ ਸਾਡੇ ਨਾਲ ਸ਼ਾਮਿਲ ਨੇ। ਅਤੇ ਇੱਕ ਆਪਾਂ ਬ੍ਰੇਕ ਲੈਣੀ ਹੈ, ਅਤੇ ਇਹ ਬ੍ਰੇਕ ਦਾ ਜਿਹੜਾ ਅੱਜ ਨਾ ਕੰਮ ਹੈ, ਮੇਰਾ ਥੋੜ੍ਹਾ ਜਿਹਾ ਅਪਸੈਟ ਹੋਇਆ ਪਿਆ ਆ ਸਿਸਟਮ ਦੇ ਵਿੱਚ, ਕਿਉਂਕਿ ਇਹਨੂੰ ਅਪਡੇਟ ਕਰਨ ਵਾਲਾ ਆ। ਖੈਰ ਆਪਾਂ ਇੱਕ ਲੈਂਦੇ ਹਾਂ ਬ੍ਰੇਕ, ਹੁਣ ਮੈਂ ਲੋਡ ਕਰ ਲਈ ਆ। ਸਾਡੇ ਨਾ ਵਿਹੜੇ ਦੇ ਵਿੱਚ, ਸਾਡੇ ਹਰਮਨ ਰੇਡੀਓ ਦੇ ਵਿੱਚ ਸਾਡੀ ਸਪੋਰਟ ਵਾਸਤੇ ਸਾਡੇ ਸਪੋਂਸਰ ਸਾਰੇ ਆਉਂਦੇ ਨੇ, ਸਾਡੇ ਨਵੇਂ ਸਪੋਂਸਰ ਸਾਡੇ ਬੜੇ ਹੀ ਪਿਆਰੇ ਅੰਮ੍ਰਿਤਪਾਲ ਮਨਿਹਾਸ, ਜਿਹੜੇ ਕਿ ਮਨਿਹਾਸ ਐਂਡ ਕੰਪਨੀ ਦੇ ਨਾਂ ਦੇ ਉੱਤੇ ਅਕਾਊਂਟਿੰਗ ਫਰਮ ਚਲਾਉਂਦੇ ਨੇ ਸਿਡਨੀ ਦੇ ਵਿੱਚ, ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਮੈਂ ਉਹਨਾਂ ਦਾ ਸਵਾਗਤ ਕਰਦਾ, ਬੜੀ ਛੇਤੀ ਹੀ ਉਹਨਾਂ ਦਾ ਮੈਸੇਜ ਜਿਹੜਾ ਆਪਾਂ ਲਾਵਾਂਗੇ। ਅਤੇ ਮੈਂ ਬੇਨਤੀ ਕਰਦਾ ਸਾਰੇ ਸਿਡਨੀ ਵਾਲਿਆਂ ਨੂੰ, ਮਿੱਤਰ ਪਿਆਰਿਆਂ ਨੂੰ, ਕਿ ਉਹਨਾਂ ਦੀ ਸਰਵਿਸਿਜ਼ ਜ਼ਰੂਰ ਤੁਸੀਂ ਲਓ। ਅਤੇ ਹੀ ਇਜ਼ ਵੈਰੀ ਗੁੱਡ ਅਕਾਊਂਟੈਂਟ, ਅਸੀਂ ਇਹਨਾਂ ਨੂੰ ਜਾਣਦੇ ਹਾਂ, ਪਿੱਛੋਂ ਉਹਨਾਂ ਨੇ ਲਾਇਪੁਰ ਖਾਲਸਾ ਕਾਲਜ ਤੋਂ ਸਟੱਡੀ ਕੀਤੀ ਹੈ ਅਤੇ ਇੱਥੇ ਸਿਡਨੀ 'ਚ ਰਹਿ ਰਹੇ ਨੇ ਕਾਫੀ ਦੇਰ ਤੋਂ। ਹੀ ਇਜ਼ CPA, ਜਾਣੀ ਕਿ ਚਾਰਟਰਡ ਅਕਾਊਂਟੈਂਟ ਨੇ। ਸੋ ਮਿਲਦੇ ਹਾਂ ਇੱਕ ਛੋਟੀ ਬ੍ਰੇਕ ਤੋਂ ਬਾਅਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ।
ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇਂ ਨਾ ਲਹਿੰਗਾ ਹੀ ਡਾਲਨਾ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ? ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਲੈ ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈਂ HK Kids।
HK Kids, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids।
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪਾਂਸਰ ਨੇ HK Kids। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK Kids।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ 9:15 ਹੋਣ ਵਾਲੇ ਨੇ ਸਵੇਰ ਦੇ, ਤੇ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜੇ ਨੇ। ਕੁਲਵੀਰ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਬਾਕੀ ਕਹਿੰਦੇ ਪੋਡਕਾਸਟ ਦੀ ਕੋਈ ਗੱਲ ਕਰ, ਪੋਡਕਾਸਟ ਵੈਸੇ ਚਾਲੂ ਹੈ, ਤੁਸੀਂ ਆਪਣਾ ਪਲੀਜ਼ ਰੀਫਰੈਸ਼ ਕਰ ਲੈਣਾ। ਅਤੇ ਗੁਰਿੰਦਰ ਭਾਅ ਜੀ, ਹਾਂਜੀ, ਇਸ ਮਸਲੇ 'ਤੇ ਅਸੀਂ ਆਉਣੇ ਹਾਂ, ਫਿਰ ਆਪਾਂ ਗੱਲਾਂ ਕਰਦੇ ਹਾਂ। ਰਾਜਵੀਰ ਅਰਸ਼ ਮੱਲੀ ਪ੍ਰੋਗਰਾਮ 'ਚ ਜੁੜੇ ਨੇ, ਤਸਮੈਨੀਆ ਦੀ ਵੱਡੀ ਟਰੱਕਿੰਗ ਕੰਪਨੀ SRT ਲੋਜਿਸਟਿਕਸ ਵਿੱਚ ਗੁਰੂ ਨਾਨਕ ਦੇਵ ਜੀ ਦੇ 552ਵੇਂ ਆਗਮਨ ਪੁਰਬ ਮਨਾਇਆ ਗਿਆ, ਅਤੇ ਫੋਟੋਆਂ ਤੁਸੀਂ ਭੇਜੀਆਂ ਨੇ ਜੀ, ਭੇਜੋ ਜ਼ਰਾ ਅਤੇ ਫਿਰ ਮੈਂ ਸ਼ੇਅਰ ਕਰਦਾ। ਅਵਤਾਰ ਸੰਧੂ ਹਿਲਸਟਨ ਗ੍ਰਿਫਿਥ ਦੇ ਵਿੱਚ ਕਹਿੰਦੇ ਮੀਂਹ ਪੈ ਰਿਹਾ ਅਤੇ ਵਧੀਆ ਚੱਲ ਰਿਹਾ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਦੀਆਂ, ਸਭ ਨੂੰ ਮੁਬਾਰਕਾਂ ਭੇਜ ਰਹੇ ਨੇ। ਅਤੇ ਪਾਲਾ ਬੈਂਸ ਕਹਿੰਦੇ ਨੇ ਕਿ ਭਾਅ ਜੀ, ਆਪਾਂ ਵੀ 15 ਕੁ ਬੂਟੇ ਬੈਂਗਣਾਂ ਦੇ ਅਤੇ 20 ਕੁ ਮਿਰਚਾਂ ਦੇ, ਭਿੰਡੀ ਤੋਰੀ ਵੀ ਲਾਈ ਹੋਈ ਹੈ, ਆ ਜਾਓ ਕਿਸੇ ਦਿਨ ਸਾਡੇ ਵੀ ਇਰੀਗੇਸ਼ਨ ਲਾ ਦਿਓ। ਠੀਕ ਹੈ ਪਿਆਰੇ, ਠੀਕ ਹੈ ਠੀਕ ਹੈ, ਉਹ ਤੁਸੀਂ ਤਾਂ ਤੁਹਾਨੂੰ ਤਾਂ ਆਉਂਦਾ ਆ, ਇਹ ਤਾਂ ਆਪਣੇ ਫਿਰ ਸਾਡਾ ਫਰਜ਼ ਬਣਦਾ ਸੇਵਾ ਕਰਨੀ। ਪਰਮਜੀਤ ਅਤੇ ਸਿੱਧੂ ਵੀ ਕਹਿੰਦੇ ਨੇ ਕਿ ਸਿੱਧੂ ਸਾਹਿਬ, ਕੱਲ੍ਹ ਰਾਤ ਨੂੰ ਗ੍ਰਹਿਣ ਵੀ ਲੱਗਾ ਸੀ ਜੀ। ਹਾਂਜੀ, ਮੈਂ ਦੱਸਿਆ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿ ਕੱਲ੍ਹ ਚੰਦਰ ਗ੍ਰਹਿਣ ਲੱਗਾ, ਤਕਰੀਬਨ ਕਾਫੀ ਸਾਲਾਂ ਦੇ ਵਿੱਚ ਬਹੁਤ ਲੰਬਾ ਇਹ ਗ੍ਰਹਿਣ ਗਿਆ ਆ। ਅਤੇ ਸਰਮਾ ਬਤਾਉਣਾ ਨੇ ਵੀ ਦੋ ਤਸਵੀਰਾਂ ਭੇਜੀਆਂ ਭਾਅ ਜੀ, ਇਹਨਾਂ ਨੇ ਵੀ ਹੁਣ ਫਾਰਮ ਲੈ ਲਿਆ ਨਾ, ਜਾ ਕੇ ਇੱਧਰ ਫਾਰਮ ਵੱਲ ਆ ਗਏ, ਫਾਰਮ ਨਹੀਂ ਲਿਆ ਇਹਨਾਂ ਨੇ, ਮਤਲਬ 5-10 ਏਕੜ ਥਾਂ ਆ ਨਾਲ ਘਰ ਦੇ, ਅਤੇ ਇਹ ਵੀ ਹੁਣ ਆਪਣਾ ਪੂਰਾ ਸ਼ੌਂਕ ਕਰ ਰਹੇ ਨੇ, ਮੈਲਬਨ ਤੋਂ ਗਏ ਨੇ, ਅਤੇ ਕਹਿੰਦੇ ਵੈਰੀ ਲੱਕੀ ਟੂ ਹੈਵ ਅ ਮਿਕਸ ਵਰਾਇਟੀ ਟੂ ਲੁੱਕ ਆਫਟਰ। ਬਾਕੀ ਕਹਿੰਦੇ ਘਰ ਦੇ ਚਾਰ ਚੁਫੇਰੇ ਸੈਰ ਕਰਦੇ ਨੂੰ ਮੈਨੂੰ ਕਾਰਜ ਹੀ ਕਾਰਜ ਨਜ਼ਰ ਆ ਰਹੇ ਨੇ। ਠੀਕ ਹੈ ਜੀ, ਉਹ ਚਾਲ ਸਾਹਿਬ ਦੇਖ ਲਓ, ਸ਼ੋਸ਼ਾ ਛੱਡ ਗਏ ਆ, ਮੈਂ ਤਸਵੀਰਾਂ ਸ਼ੇਅਰ ਕਰਤੀਆਂ, ਅਤੇ ਉਹ ਦੇਖ ਲਓ ਨੈਰੇਟਿਵ ਹੀ ਸਾਰਾ ਅੱਜ ਮੇਰਾ ਖਿਆਲ ਕਾਰਜਾਂ 'ਤੇ ਚੱਲਣਾ, ਵੀ ਦੇਖੋ ਬੰਦਾ ਕਾਰਜ ਹੀ ਕਰੀ ਜਾਂਦਾ, ਆਨੰਦ ਤਾਂ
ਸ਼ੋਸ਼ਾ ਨਹੀਂ ਛੱਡ ਕੇ ਗਏ ਮਨਦੀਪ, ਸ਼ੋਸ਼ਾ ਨਹੀਂ ਛੱਡ ਕੇ ਗਏ, ਭਾਂਬੜ ਖਿਲਾਰ ਗਏ ਆਲੇ ਦੁਆਲੇ।
ਠੀਕ ਹੈ, ਅਤੇ ਭਾਅ ਜੀ ਫਿਰ ਅੱਜ ਜਿੱਦਾਂ ਮੈਂ ਪੱਕਾ ਫਿਰ ਦੱਸ ਦਈਏ ਕਿ ਆਵਤ ਪੈ ਰਹੀ ਹੈ ਕੱਲ੍ਹ ਨੂੰ, ਆਪਣੇ ਪਰਸੋਂ ਨੂੰ, ਸੋਮਵਾਰ ਅਤੇ ਮੰਗਲਵਾਰ, ਅਤੇ ਮੈਂ ਬੇਨਤੀ ਕਰਦਾ, ਮੈਂ ਚਾਲ ਸਾਹਿਬ ਨੂੰ ਤਾਂ ਪਰਸਨਲ ਨਿੰਦਾ ਦੇ ਦਿੱਤਾ ਆ ਵੀ ਤੁਸੀਂ ਆਇਓ ਜ਼ਰੂਰ, ਤੁਹਾਨੂੰ ਵੀ ਦੇ ਦੇਣਾ ਆ, ਅਤੇ ਹੋਰ ਵੀ ਸੱਜਣ ਮਿੱਤਰ ਸੋਈ ਸਾਹਿਬ ਵੀ ਹੋਣਗੇ, ਗਿਆਨੀ ਜੀ ਨੂੰ ਵੀ ਕਹਿ ਦੇਣਾ, ਰੂਪਰਾ ਸਾਹਿਬ ਵੀ ਸੁਣਦੇ ਹੋਣਗੇ, ਜਿੰਨੇ ਵੀ ਮਿੱਤਰ ਪਿਆਰੇ ਨੇ ਆਪਾਂ ਉੱਥੇ ਇਕੱਠੇ ਹੋਵਾਂਗੇ, ਅਤੇ ਨਾਲੇ ਕਰਾਂਗੇ ਕਾਰਜ ਅਤੇ ਨਾਲੇ ਲਵਾਂਗੇ ਆਨੰਦ। ਭਾਅ ਜੀ ਹੋਰ ਤਾਂ ਨਹੀਂ ਕੋਈ ਤੁਹਾਡਾ ਪ੍ਰੋਗਰਾਮ ਇਹਨਾਂ ਦਿਨਾਂ ਦੇ ਵਿੱਚ?
ਨਹੀਂ ਅਮਨਦੀਪ, ਅੱਜ ਅਸੀਂ ਗੁਰਦੁਆਰਾ ਸਾਹਿਬ ਜਾਣਾ ਆ, ਤੇ ਕਿਸੇ ਦੇ ਕੀਰਤਨ ਆ ਉੱਥੇ, ਤੇ ਉਹ ਉੱਥੇ ਅਟੈਂਡ ਕਰਦਾ, ਤੇ ਸ਼ਾਮ ਨੂੰ ਸਾਨੂੰ ਚੁੱਲ੍ਹੇ ਲੈਂਦੇ ਆ ਮਾਂਗਟ ਸਾਹਿਬ ਹੁਣਾਂ ਦੇ ਜਾਣਾ ਆ, ਆਪਣੇ ਦਰਸ਼ਨ ਸਿੰਘ ਮਾਂਗਟ ਹੁਣਾਂ ਨੇ ਸਾਨੂੰ ਨਿਹਦਾ ਦਿੱਤਾ ਆ, ਉਹਨਾਂ ਦੇ ਸ਼ਾਮ ਨੂੰ ਜਾਣਾ ਆ, ਇਹ ਤੁਸੀਂ ਜਾਣਦੇ ਹੀ ਹੁਣੇ ਆ ਉਹਨਾਂ ਨੂੰ,
ਤੇ ਮਾਂਗਟ ਉਹਨਾਂ ਦੇ
ਅੱਜ ਅਸੀਂ ਸ਼ਾਮ ਨੂੰ ਜਾਣਾ ਸਾਰੀ ਫੈਮਿਲੀ ਨੇ।
ਮੈਂ ਤਾਂ ਇੱਕੋ ਮਾਂਗਟ ਸਾਹਿਬ ਨੂੰ ਜਾਣਦਾ,
ਮਾਂਗਟ ਸਾਹਿਬ ਜਿਹੜੇ ਪ੍ਰੋਗਰਾਮ ਸੁਣਦੇ ਹੁੰਦੇ ਸਾਡੇ,
ਉਹ ਨਹੀਂ ਹੁਣ ਦੇਖੋ ਨਾ ਮਾਂਗਟ ਪਰਿਵਾਰ ਕਹੀਏ, ਮੈਂ ਤਾਂ ਇੱਕ, ਮੈਂ ਤਾਂ ਹੇਮਾ ਮਾਲਣੀ ਤੇ ਦੇਰ ਨੂੰ ਜਾਣਦਾ ਆ, ਉਹੀ ਤਾਂ ਨਹੀਂ ਕਿਤੇ
ਹੇਮਾ ਮਾਲਣੀ?
ਆਹੋ ਉਹ ਵੀ ਸਾਹਨੇ ਆਲਦੇ ਹੀ ਆ, ਉਹੀ ਆ, ਉਹਨਾਂ ਦੇ ਹੀ ਜਾਣਾ,
ਉਹਨਾਂ ਬਸ ਬਸ ਉਹਨਾਂ ਦੇ ਹੀ ਜਾਣਾ, ਹਾਂਜੀ ਮਾਂਗਟ ਸਾਹਿਬ ਦੇ ਜਾਣਾ ਜਿਹੜੇ ਸਾਹਨੇ ਆਲਦੇ ਆ,
ਜਿੱਥੇ ਸਾਹਨੇ ਵਾਲ ਚੌਂਕ ਚ ਭੁਲੇਖਾ ਪੈ ਗਿਆ, ਤੇ ਇੱਕ ਵੈਸੇ ਫਿਲਮ ਵੀ ਆਈ ਸੀ ਕਹਿੰਦੇ ਧਰਮਿੰਦਰ ਦੀ ਦੇਵਰ, ਤੁਸੀਂ ਦੇਖੀ ਹੋਣੀ ਆ?
ਹਾਂਜੀ ਆਈ ਸੀ, ਹਾਂਜੀ ਦੇਖੀ ਆ ਉਹ,
ਆਹੋ, ਤੇ ਉਹਦੇ ਵਿੱਚ ਵੀ ਚਲੋ ਵੀ ਇੱਦਾਂ ਆ ਵੀ ਪੰਜਾਬ ਦੀ ਭਰਜਾਈ ਹੈ ਹੇਮਾ ਮਾਲਣੀ, ਸਾਰੇ ਪੰਜਾਬ ਦੀ ਹੈ, ਕਿਉਂਕਿ ਜਦ ਆਪਾਂ ਕਹਿੰਦੇ ਹਾਂ ਕਿ ਚਲੋ ਇਹਨਾਂ ਦੀ ਜ਼ਿਆਦਾ ਥੋੜ੍ਹੀ ਮਾਂਗਟ ਸਾਹਿਬ ਦੇ ਜ਼ਿਆਦਾ ਪਿੰਡ ਵਾਲੇ ਹੀ ਆ, ਇਹ ਤਾਂ ਫਿਰ ਇਹ ਇਹ ਜ਼ਿਆਦਾ ਕਲੇਮ ਸਭ ਤੋਂ ਵੱਡਾ ਕਰ ਸਕਦੇ ਆ, ਪਰ ਕਈ ਵਾਰੀ ਹੋਰ ਵੀ ਸਾਰੇ
ਸਕੇ ਆ ਨਾ,
ਸਕਿਆ
ਇਹ ਸਕੇ ਆ।
ਅੱਛਾ ਅੱਛਾ, ਤੇ ਗਾਣਾ ਲਾ ਦਈਏ ਇੱਕ ਦੇਵਰ ਵਾਲਾ, ਮੈਨੂੰ ਗੀਤ ਲੱਭਿਆ ਆ,
ਬਣਦਾ ਆ ਬਣਦਾ
ਬਣਦਾ ਫਿਰ ਮਾਂਗਟ ਸਾਹਿਬ ਲਈ ਇੱਕ ਗੀਤ।
ਹਾਂਜੀ ਬਿਲਕੁਲ ਬਿਲਕੁਲ, ਦੇਵਰ ਪਿਕਚਰ ਦਾ ਹੀ ਲਾ ਦਿਓ,
ਦੇਵਰ ਦਾ ਲਾ ਦਈਏ, ਇਹ 1966 ਚ ਆਈ ਸੀਗੀ। ਚਲੋ ਫਿਰ ਮਾਂਗੜ ਸਾਹਿਬ ਤੁਹਾਡੀ, ਮਤਲਬ ਤੁਹਾਡੇ ਅੱਜ ਨਿੰਦਾ ਖਾਣ ਆਉਣਾ ਭਾਅ ਜੀ ਉਹਨਾਂ ਨੇ, ਤੇ ਫਰਮਾਇਸ਼ ਤੇ ਲਾਇਆ ਵੀ ਦੇਰ ਭਰਜਾਈ ਦਾ ਇੱਕ ਗੀਤ ਜ਼ਰੂਰ ਲੱਗਣਾ ਚਾਹੀਦਾ, ਆਓ ਗੀਤ ਸੁਣਦੇ ਹਾਂ।
ਹਮਾਰੇ
ਹਾਂਜੀ 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 ਕਿਉਂ ਰੂਠੇ 1966 ਚ ਦੇਵਰ ਫਿਲਮ ਆਈ ਸੀ ਤੇ ਇਸ ਦਾ ਆਪਾਂ ਗੀਤ ਸੁਣਿਆ ਤੇ ਰਾਜਵੀਰ ਅਰਸ਼ ਮੱਲੀ ਹੁਣਾਂ ਨੇ ਐਲਬਮ ਭੇਜ ਦਿੱਤੀ ਆ ਫੋਟੋਆਂ ਦੀ ਤੇ ਮੈਂ ਸਾਂਝੀ ਕਰ ਰਿਹਾ ਚਾਰ ਤਸਵੀਰਾਂ ਹੀ ਹੁੰਦੀਆਂ ਨੇ ਬਾਕੀ ਮੈਂ ਹਰਮਨ ਰੇਡੀ ਦੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਾਂਗਾ ਬਹੁਤ ਵੱਡੀ ਟਰੱਕਿੰਗ ਕੰਪਨੀ ਆ ਜਿੱਥੇ ਬਹੁਤ ਪੰਜਾਬੀ ਆਪਣੇ ਕੰਮ ਕਰਦੇ ਨੇ ਅਤੇ ਉੱਥੇ ਰਲ ਕੇ ਹਰ ਸਾਲ ਗੁਰਪੁਰਬ ਮਨਾਉਂਦੇ ਨੇ ਬਹੁਤ ਵਧੀਆ ਗੱਲ ਹੈ ਪੱਗਾਂ ਵੀ ਬੰਨ੍ਹਦੇ ਨੇ ਲੰਗਰ ਵੀ ਛਕਾਉਂਦੇ ਨੇ ਚੰਗੀ ਗੱਲ ਹੈ ਜੀ ਅਤੇ ਪਰਮਜੀਤ ਧਾਲੀਵਾਲ ਹੁਣਾਂ ਨੇ ਵੀ ਤਸਵੀਰ ਭੇਜੀ ਆ ਜੈਕਰੈਂਡਾ ਦੀ ਬੱਦਲ ਹੋਏ ਪਏ ਨੇ ਅਤੇ ਮੇਰਾ ਖਿਆਲ ਡੈੱਕ ਬਣਾ ਰਹੇ ਨੇ ਚੰਗੀ ਗੱਲ ਹੈ ਜੀ ਬਹੁਤ ਵਧੀਆ ਅਤੇ ਸਾਡੇ ਨਾਲ ਜੁੜੇ ਨੇ ਗੁਰਿੰਦਰ ਹੁਣਾਂ ਅਤੇ ਭਾਅ ਜੀ ਆਪਾਂ ਹੁਣ ਥੋੜ੍ਹੀ ਗੱਲ ਨਾ ਸੀਰੀਅਸ ਕਰਨੀ ਆ ਦੋ ਤਿੰਨ ਮੁੱਦੇ ਨੇ ਇੱਕ ਤਾਂ ਆਰ ਐੱਸ ਐੱਸ ਦਾ ਮੁੱਦਾ ਆ ਇੱਕ ਆਪਾਂ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਨੀ ਆ ਇੱਕ ਆਪਾਂ ਕਾਨੂੰਨਾਂ ਦੀ ਗੱਲ ਕਰਨੀ ਆ ਕ੍ਰੈਡਿਟ ਦੀ ਗੱਲ ਕਰਨੀ ਆ ਸੋ ਕੱਲ੍ਹ ਜਿਹੜੀ ਇੱਕ ਖੁਸ਼ੀ ਦੀ ਲਹਿਰ ਇੱਕ ਸਹਿਜ ਦੀ ਲਹਿਰ ਮੈਂ ਦੇਖੀ ਹੈ ਕਿ ਵੈਸੇ ਤਾਂ 95 ਰੱਖ ਲਓ 99% ਜਿਹੜਾ ਸੋਸ਼ਲ ਮੀਡੀਆ 'ਤੇ ਸ਼ੁਕਰਾਨਾ ਕੀਤਾ ਗਿਆ ਇਸ ਚੀਜ਼ ਦਾ ਵੀ ਸ਼ੁਕਰ ਹੈ ਇਹ ਕੰਮ ਜਿਹੜਾ ਆ ਇਹ ਕਾਰਜ ਖਤਮ ਹੋਇਆ ਅਤੇ ਦੇਖੋ ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਦੇਰ ਤੋਂ ਜਿਹੜੀ ਸਰਕਾਰ ਹੈ ਇਸ ਇਹਨਾਂ ਕਾਨੂੰਨਾਂ ਦਾ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਅਤੇ ਅਸੀਂ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਆਲਰੇਡੀ ਕੰਟਰੈਕਟ ਫਾਰਮਿੰਗ ਚੱਲ ਰਹੀ ਹੈ ਇੰਡੀਆ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਪੈਪਸੀਕੋ ਆਈ ਆ ਅਸੀਂ ਪੈਪਸੀ ਦੀਆਂ ਐਗਜ਼ਾਮਪਲਸ ਸਾਡੇ ਸਾਹਮਣੇ ਪਈਆਂ ਨੇ ਉਹ ਜਿਹੜੇ ਏਅਰਟੈੱਲ ਭਾਰਤੀ ਵਾਲੇ ਨੇ ਇੱਥੇ ਸਾਡੇ ਕੋਲ ਆਏ ਵੀ ਸੀਗੇ ਉਹਨਾਂ ਦੇ ਅਰਗੋਨਮਿਸਟ ਉਹ ਵੀ ਦੱਸ ਰਹੇ ਕਿ 7,000 acre ਦੇ ਵਿੱਚੋਂ ਸਬਜ਼ੀਆਂ ਹੋਲੈਂਡ ਨੂੰ ਜਾ ਰਹੀਆਂ ਨੇ ਕੰਟਰੈਕਟ ਫਾਰਮਿੰਗ ਆਲਰੇਡੀ ਚੱਲ ਰਹੀ ਹੈ ਪੰਜਾਬ ਦੇ 2011 'ਚ ਪੰਜਾਬ ਨੇ ਪਾਸ ਵੀ ਕੀਤਾ ਹੋਇਆ ਕਾਨੂੰਨ ਰਾਈਟ ਇਹ ਜਿਹੜੀ ਆ ਇਹ ਬੇਲੋੜੇ ਇਹਨਾਂ ਨੇ ਮੈਨੂੰ ਲੱਗਦਾ ਕਿ ਵੈਸੇ ਹੀ ਜਿੱਦਾਂ ਨਾ ਇੱਕ ਸੱਤਾ ਦੇ ਨਸ਼ਾ ਹੋ ਜਾਂਦਾ ਆ ਜਿਹੜੇ ਐਡਵਾਈਜ਼ਰ ਮਾੜੇ ਹੋ ਜਾਂਦੇ ਨੇ ਲਓ ਜੀ ਕਸ਼ਮੀਰ ਕਰਤਾ ਸੀ ਨੋਟਬੰਦੀ ਕਰਤੀ ਧੱਕੜ ਟਾਈਪ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਬਹੁਤ ਜ਼ਿਆਦਾ ਰੈਲੇਵੈਂਟ ਨਹੀਂ ਸੀ ਕਾਨੂੰਨ ਇਹ ਜਿਹੜੇ ਇਨ ਦਾ ਫਸਟ ਪਲੇਸ ਵੀ ਨਹੀਂ ਭਾਅ ਜੀ ਨਹੀਂ ਦੇਖੋ ਇੱਕ ਪਿੱਛੇ ਜੇ ਬਾਈ ਇਲੈਕਸ਼ਨਸ ਹੋਈਆਂ ਨੇ ਚਾਰ ਨਾ ਸ਼ਾਇਦ ਹਿਮਾਚਲ 'ਚ ਹੋਈਆਂ ਅਤੇ ਉਹਦੇ ਵਿੱਚ ਬੀਜੇਪੀ ਨੂੰ ਬਹੁਤ ਵੱਡੀਆਂ ਹਾਰਾਂ ਹੋਈਆਂ ਨੇ ਇਹ ਤਾਂ ਫੈਕਟ ਹੈ ਠੀਕ ਹੈ ਨਾ ਵੀ ਮਾਫ਼ੀ ਕਹਿੰਦਾ ਤੁਹਾਡੀ ਭਾਅ ਜੀ ਆਵਾਜ਼ ਆਉਂਦੇ ਨਹੀਂ ਕਿ ਮੈਂ ਸੋਰੀ ਹਾਂ ਅਤੇ ਜਿਹੜਾ ਤੁਸੀਂ ਕਹਿੰਦੇ ਲਾਹਾ ਪੋਲੀਟੀਕਲ ਲਾਹੇ ਦੀ ਗੱਲ ਕਰਦੇ ਆ ਵੀ ਇਹਦੇ ਪੋਲੀਟੀਕਲ
ਐਂਗਲ ਹਾਂ ਪੋਲੀਟੀਕਲ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਈ ਲੋਕ ਕਹਿ ਰਹੇ ਕਿ ਪੋਲੀਟੀਕਲ ਸਟੰਟ ਆ ਇਲੈਕਸ਼ਨਾਂ ਜਿੱਤਣ ਦੇ ਲਈ ਇਹ ਸਭ ਕੁਛ ਕੀਤਾ ਗਿਆ ਮੇਰੇ ਖਿਆਲ 'ਚ ਇਹ ਇਲੈਕਸ਼ਨ ਜਿੱਤਣ ਦੇ ਲਈ ਹੀ ਕੀਤਾ ਗਿਆ ਬੀਜੇਪੀ ਵੱਲੋਂ ਪਹਿਲਾਂ ਨਹੀਂ ਕੀਤਾ ਗਿਆ ਹੁਣ ਇਲੈਕਸ਼ਨ ਨੇੜੇ ਆ ਕਿ ਉਹਨਾਂ ਨੂੰ ਹਾਰ ਦਿਖਾਈ ਦੇ ਰਹੀ ਆ ਤੁਹਾਡਾ ਕੀ ਖਿਆਲ ਹੈ
ਦੇਖੋ ਜਿਹੜੇ ਪਹਿਲਾਂ ਇੱਦਾਂ ਹੋਈ ਵੀ ਨੋਟਬੰਦੀ ਹੋਈ ਹੈ ਨਾ ਆਪਾਂ ਇਹਨੂੰ ਪਿੱਛੇ ਨੂੰ ਜਾਣਾ ਪਊਗਾ ਕਿ ਨੋਟਬੰਦੀ ਹੋਈ ਨੋਟਬੰਦੀ ਤੋਂ ਬਾਅਦ ਇਉਂ ਲੱਗਦਾ ਸੀਗਾ ਕਿ ਮੋਦੀ ਸਰਕਾਰ ਡਿੱਗੂਗੀ ਡਿੱਗੂਗੀ ਜਿਸ ਹਿਸਾਬ ਨਾਲ ਮਤਲਬ ਖਿੱਲੀ ਉੱਡੀ ਹੈ ਨਾ ਸੋਸ਼ਲ ਮੀਡੀਆ 'ਤੇ ਹੋਇਆ ਕੀ ਕਿ ਮੋਦੀ ਸਰਕਾਰ ਹੋਰ ਵੀ ਪਾਵਰ ਦੇ ਨਾਲ ਆਈ ਹੈ ਨਾ ਕਾਂਗਰਸ ਥੋੜ੍ਹੀਆਂ ਸੀਟਾਂ 'ਤੇ ਸਿਮਟ ਕੇ ਰਹਿ ਗਈ ਇਹਨਾਂ ਨੂੰ ਹਲਾਰਾ ਮਿਲ ਗਿਆ ਇਹਨਾਂ ਦੇ ਐਡਵਾਈਜ਼ਰਸ ਨੂੰ ਵੀ ਇੱਦਾਂ ਇਹ ਤਾਂ ਲੋਕ ਤਾਂ ਲਾਈਕ ਕਰਦੇ ਨੇ ਹੈ ਨਾ ਅਸਲ ਦੇ ਵਿੱਚ ਕਹਾਣੀਆਂ ਕੁਛ ਹੋਰ ਹੁੰਦੀਆਂ ਨੇ ਕਹਾਣੀ ਇੱਕ ਸਾਰਿਆਂ ਨਾਲੋਂ ਵੱਡੀ ਇਹ ਹੈ ਕਿ ਓਪੋਜੀਸ਼ਨ ਪਾਰਟੀ ਬਹੁਤ ਜ਼ਿਆਦਾ ਕਮਜ਼ੋਰ ਹੈ ਉਹਨਾਂ ਨੂੰ ਓਪੋਜੀਸ਼ਨ ਕਰਨੀ ਹੀ ਨਹੀਂ ਆਉਂਦੀ ਕਿਉਂਕਿ ਇੰਡੀਆ ਦੇ ਵਿੱਚ ਕਿਸੇ ਨੂੰ ਵੀ ਨਹੀਂ ਕਰਨੀ ਆਉਂਦੀ ਓਪੋਜੀਸ਼ਨ ਹੈ ਨਾ ਸੋ ਇਹ ਕਾਰਨ ਸੀਗਾ ਹੁਣ ਕੀ ਹੋਇਆ ਆ ਵੀ ਉਸ ਤੋਂ ਬਾਅਦ ਕਸ਼ਮੀਰ ਦਾ ਮੁੱਦਾ ਹੋ ਗਿਆ ਉਹਦੇ ਵਿੱਚ ਵੀ ਅਸਲ 'ਚ ਲੋਕ ਫੈਡ ਅਪ ਹੋਏ ਪਏ ਸੀਗੇ ਕਸ਼ਮੀਰ ਦੇ ਮੁੱਦੇ ਤੋਂ ਕਿ ਇੰਨਾ ਪੈਸਾ ਖਰਚ ਹੋਈ ਜਾ ਰਿਹਾ ਲੋਕ ਮਰੀ ਜਾ ਰਹੇ ਨੇ ਫੌਜੀ ਮਰੀ ਜਾ ਰਹੇ ਨੇ ਈਵਨ ਕਿ ਕਸ਼ਮੀਰ ਦੇ ਲੋਕ ਆਪ ਅੱਕੇ ਪਏ ਸੀ ਉਹਨਾਂ ਦੀ ਤਰੱਕੀ ਨਹੀਂ ਸੀ ਹੋ ਰਹੀ ਉੱਥੋਂ ਕੁਛ ਲੀਡਰ ਜਿਹੜੇ ਨੇ ਪੈਸੇ ਖਾਈ ਜਾ ਰਹੇ ਸੀ ਗ੍ਰਾਂਟਾਂ ਖਾਈ ਜਾ ਰਹੇ ਸੀ ਸੋ ਉਹਦੇ ਵਿੱਚ ਵੀ ਭਰਮਾ ਹੰਗਾਰਾ ਮਿਲਿਆ ਮੋਦੀ ਸਰਕਾਰ ਨੂੰ ਵੀ ਆਹ ਜਿਹੜਾ ਕਲੇਸ਼ ਕਾਟੋ ਕਲੇਸ਼ ਮਕਾਇਆ ਆ ਪਿਛਲੇ 60-70 ਸਾਲ ਤੋਂ, ਇਹ ਤੋਂ ਨਿਜਾਤ ਪਾਈ ਹੈ। ਹੁਣ ਇਹ ਹਲਾਰੇ ਮਿਲਦੇ ਗਏ ਸਰਕਾਰ ਨੂੰ, ਅਤੇ ਹਲਾਰੇ ਮਿਲਦੇ ਦੇ ਵਿੱਚ ਇੱਕ ਪਿੱਛੇ ਹੋਰ ਗੇਮ ਚੱਲਦੀ ਹੈ ਦੁਨੀਆ ਦੇ ਵਿੱਚ, ਜਿੱਥੇ ਹੁਣ ਆਪਾਂ ਨੂੰ ਸਮਝ ਆ ਜੂਗੀ ਵੀ ਇਹ ਗੱਲ ਕੀ ਹੈ। ਹਰ ਦੇਸ਼ ਦੇ ਵਿੱਚ ਅੰਡਾਨੀ ਅੰਬਾਨੀ ਬਣਾਏ ਜਾ ਰਹੇ ਨੇ, ਹਰ ਦੇਸ਼ ਆਪਣਾ ਆਪਣਾ ਬਣਾ ਰਿਹਾ। ਇਕੱਲਾ ਹਿੰਦੁਸਤਾਨ ਨਹੀਂ ਬਣਾ ਰਿਹਾ, ਹਿੰਦੁਸਤਾਨ ਦੇ ਵਿੱਚ ਪਹਿਲਾਂ ਜਿਹੜੇ ਟਾਟੇ ਬਿਰਲੇ ਬਣੇ ਆ ਉਹ ਵੀ ਕਾਂਗਰਸ ਜਾਂ ਗੌਰਮੈਂਟਾਂ ਦੀ ਸਪੋਰਟ ਨਾਲ ਹੀ ਕਾਰਪੋਰੇਟ ਬਣਦੇ ਆ ਉਹਨਾਂ ਨੇ, ਕਿਉਂਕਿ ਕੰਪੀਟ ਕਰਨਾ ਹੁੰਦਾ। ਇੱਕ ਨੈਸੈਸਰੀ ਈਵਲ, ਜਾਣੀ ਕਿ ਲਾਜ਼ਮੀ ਇਹ ਕਰਨਾ ਹੀ ਪੈਂਦਾ ਆ, ਚਾਹੇ ਚਾਹਵੇ ਚਾਹੇ ਕੋਈ ਨਾ, ਕਿ ਤੁਹਾਨੂੰ ਕੁਛ ਕੰਪਨੀਆਂ ਕੁਛ ਅਦਾਰੇ ਕੁਛ ਲੋਕਾਂ ਨੂੰ ਇੱਦਾਂ ਪ੍ਰੋਜੈਕਟ ਕਰਨਾ ਪੈਂਦਾ ਕਿ ਦੁਨੀਆ ਇਹ ਸਾਡੇ ਦੇਸ਼ ਦੇ ਸਾਰਿਆਂ ਨਾਲੋਂ ਵੱਡੇ ਆ, ਤਾਂ ਕਿ ਜਿਹੜੇ ਦੂਸਰੇ ਦੇਸ਼ਾਂ ਦੇ ਕੈਪੀਟਲਿਜ਼ਮ ਦੇ ਵਿੱਚ ਵੱਡੇ ਵਪਾਰੀ ਆ ਉਹਨਾਂ ਨਾਲ ਆਪਸ 'ਚ ਵਪਾਰ ਕਰ ਸਕਣ। ਜੇ ਹੁਣ ਦੇਸ਼ ਦੇ ਵਿੱਚ ਕੋਈ ਵੱਡਾ ਵਪਾਰੀ ਹੈ ਨਹੀਂ ਤਾਂ ਉਹ ਵਪਾਰ ਦੇ ਵਿੱਚ ਵਾਧਾ ਪੈਂਦੀ ਆ। ਇਸੇ ਲਹਿਜ਼ੇ ਨਾਲ ਹੁਣ ਤੁਸੀਂ ਦੇਖੋ ਈਲੋਨ ਮਸਕ ਹੈ, ਵਾਰਨ ਵਫੇ ਆ, ਮਾਈਕਰੋਸੋਫਟ ਦੇ ਨੇ, ਬਿਲ ਗੇਟਸ, ਠੀਕ ਹੈ, ਐਮਾਜ਼ੋਨ ਦੇ ਨੇ, ਇਹਨਾਂ ਨੂੰ ਕਿਉਂ ਇੰਨਾ ਵੱਡਾ ਹੋਣ ਦਿੱਤਾ ਜਾ ਰਿਹਾ ਹੈ? ਕਿਉਂ ਦੇ ਉਹ ਇਹ ਵੱਡੇ ਵੱਡੇ ਵਪਾਰੀ ਐਪਲ ਇਹ ਸਾਰੀਆਂ ਕੰਪਨੀਆਂ ਨੂੰ ਬਲੂਨ ਕੀਤਾ ਜਾ ਰਿਹਾ, ਸਪੋਰਟ ਦਿੱਤੀ ਜਾ ਰਹੀ ਆ, ਹਰ ਲਾਅ ਜਿਹੜੇ ਇਹਨਾਂ ਦੇ ਲਈ ਬਣਾਏ ਜਾ ਰਹੇ ਨੇ ਇਹਨਾਂ ਦੇ ਸਪੋਰਟ 'ਚ ਬਣਾਏ ਜਾ ਰਹੇ ਤਾਂ ਕਿ ਇਹ ਦੁਨੀਆ ਨੂੰ ਡੋਮੀਨੇਟ ਕਰ ਸਕਣ। ਇੱਦਾਂ ਹੀ ਰਸ਼ੀਆ ਦੇ ਆਪਣੇ ਵੱਡੇ ਬਿਜ਼ਨਸਮੈਨ, ਇੰਗਲੈਂਡ ਆਪਣੇ ਵੱਡੇ ਬਿਜ਼ਨਸਮੈਨ ਬਣਾ ਰਿਹਾ, ਯੂਰਪ ਆਪਣੇ ਬਣਾ ਰਿਹਾ, ਚਾਈਨਾ ਆਪਣੇ ਬਣਾ ਰਿਹਾ, ਅਲੀ ਬਾਬਾ ਵਾਲਾ, ਇੰਡੀਆ ਵਾਲੇ ਵੀ ਦੋ ਤਿੰਨ ਦੇ ਵੱਡੇ ਵੱਡੇ ਬਣਾ ਰਹੇ ਨੇ। ਇੱਕ ਗੇਮ ਹੈ ਇਹ, ਵਰਲਡ ਲੈਵਲ 'ਤੇ ਇੱਕ ਗੇਮ ਚੱਲ ਰਹੀ ਆ ਕਿ ਪੈਸਾ ਇਹਨਾਂ ਨੂੰ ਇੰਨਾ ਕੁ ਦੇ ਦਿਓ, ਇੰਨੀ ਕੁ ਪਾਵਰ ਦੇ ਦਿਓ।
ਹਾਂਜੀ, ਜੇ ਅਮਨਦੀਪ ਤੁਸੀਂ ਇਸ ਗੇਮ ਵਿੱਚ ਸ਼ਾਮਲ ਨਹੀਂ ਹੋਵੋਗੇ ਤਾਂ ਤੁਹਾਡੀ ਇਕਾਨਮੀ ਬਹੁਤ ਪਿੱਛੇ ਰਹਿ ਸਕਦੀ ਹੈ, ਕਿਸ ਵੇਲੇ ਉਹ ਪੁਰਾਣੇ ਬਣਾਉਣੇ ਵੀ ਪੈਂਦੇ ਆ ਕਿਉਂਕਿ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ।
ਹਾਂ, ਇੱਕ ਮੈਂ ਪਹਿਲਾਂ ਕਿਹਾ ਵੀ ਇੱਕ ਇਹ ਜ਼ਰੂਰੀ ਇਹ ਕਹਿ ਲਓ ਕਿ ਸ਼ਰਾਪ ਹੈ ਜਿਹੜਾ ਲੈਣਾ ਹੀ ਪੈਣਾ ਆ, ਲੈਣਾ ਪੈਂਦਾ ਆ ਇਸ ਗੇਮ ਕੈਪੀਟਲਿਜ਼ਮ ਗੇਮ ਦੇ ਵਿੱਚ। ਇਹ ਗਲਤ ਹੈ, ਅਸੀਂ ਮੈਂ ਸਮਝਦਾ ਵੀ ਗਲਤ ਹੈ ਕਿ ਕੁਛ ਬੰਦਿਆਂ ਕੋਲ ਇੰਨੇ ਰਿਸੋਰਸਿਸ ਇੰਨੀ ਪਾਵਰ ਨਹੀਂ ਹੋਣੀ ਚਾਹੀਦੀ ਕਿ ਉਹ ਕਿਸੇ ਵੀ ਦਾ ਦਮ ਘੁੱਟ ਦੇਣ। ਹੁਣ ਦੇਖੋ ਇਹ ਇਕੱਲੇ ਅਦਾਨੀ ਅੰਬਾਨੀਆਂ ਦੀ ਗੱਲ ਨਹੀਂ ਕਰ ਰਹੇ ਆਪਾਂ, ਘਰਾਣਿਆਂ ਦੀ ਗੱਲ ਨਹੀਂ, ਹਿੰਦੁਸਤਾਨੀ ਘਰਾਣਿਆਂ ਦੀ ਗੱਲ ਨਹੀਂ ਕਰ ਰਹੇ, ਤੁਸੀਂ ਬਾਹਰ ਦੇਖੋ, ਤੁਸੀਂ ਮਾਈਕਰੋਸਾਫਟ ਦਾ ਦੇਖ ਲਓ ਉਹ ਕਿੱਦਾਂ ਕੰਪੀਟੀਸ਼ਨ ਕਿਲ ਕਰਦਾ ਆ, ਉਹ ਉੱਠਣਾ ਹੀ ਨਹੀਂ ਦਿੰਦੇ ਕਿਸੇ ਨੂੰ। ਹੁਣ ਟੀਕਿਆਂ ਵਾਲਾ ਸਾਰਾ
ਆਸਟ੍ਰੇਲੀਆ ਦੀ ਇਕਾਨਮੀ ਚ ਵੀ ਤੁਸੀਂ ਝਾਤ ਮਾਰੋ ਤੇ ਇੱਥੇ ਪ੍ਰਾਈਵੇਟਾਈਜ਼ ਬਹੁਤ ਸਾਰੇ ਸੈਕਟਰ ਪ੍ਰਾਈਵੇਟਾਈਜ਼ ਹੋਏ ਆ। ਹੁਣ ਜੇ ਤੁਸੀਂ ਦੇਖੋ ਕਿ ਪਹਿਲਾਂ ਟੈਲੀਕਮਿਊਨੀਕੇਸ਼ਨ 'ਚ ਟੈਲਸਟ੍ਰਾਈ ਹੁੰਦਾ ਸੀ, ਹੁਣ ਟੈਲੀਕਮਿਊਨੀਕੇਸ਼ਨ 'ਚ ਕਿੰਨੇ ਹੋਰ ਪਾਰਟਨਰਸ ਆ ਗਏ ਆ, ਕਿੰਨੇ ਹੋਰ ਸਰਵਿਸ ਪ੍ਰੋਵਾਈਡਰ ਆ ਗਏ ਆ। ਇੱਦਾਂ ਹੀ ਹੁਣ ਜਿਹੜੀਆਂ ਰੇਲਵੇਜ਼ ਆ ਪਾਰਸ਼ਲੀ ਪ੍ਰਾਈਵੇਟਾਈਜ਼ ਆ, ਕਈ ਗੌਰਮੈਂਟ ਘਰਾਣੇ ਆ ਉਹ ਵੀ ਆਊਟਸੋਰਸ ਕੀਤੇ ਜਾਂਦੇ ਆ। ਈਵਨ ਡਾਕਟਰ ਸਰਵਿਸ, ਈਵਨ ਛੋਟੇ ਛੋਟੇ ਡਾਕਟਰਸ ਵੀ ਆਪਣੀਆਂ ਸਰਵਿਸਿਜ਼ ਨੂੰ ਓਵਰ ਆਊਟਸੋਰਸ ਕਰਦੇ ਆ, ਰਿਪੋਰਟਾਂ ਹਿੰਦੁਸਤਾਨ 'ਚ ਲਿਖੀਆਂ ਜਾਂਦੀਆਂ, ਉਹ ਸਿਰਫ ਬੋਲ ਦਿੰਦੇ ਆ, ਟਾਈਪਿੰਗ ਹੋਰ ਕਿਤੇ ਹੁੰਦੀ ਹੈ, ਬਹੁਤ ਸਸਤਾ ਸਮਾਨ ਮਿਲਦਾ। ਜੇ ਤੁਸੀਂ ਕੈਪੀਟਲਿਜ਼ਮ ਨੂੰ ਦੇਖੋ ਤਾਂ ਤੁਹਾਡੇ ਘਰਾਂ ਵਿੱਚ ਵੀ ਕੈਪੀਟਲਿਜ਼ਮ ਬੜਿਆ ਹੋਇਆ ਹੈ। ਜਿੱਦਾਂ ਅਮਰੀਕ ਕਰੋੜਾਂ ਦੇ ਘਰ 29 ਉਹ ਕੁੜਤੇ ਪਜਾਮੇ ਪਏ ਆ, ਉਹ 29 ਕੁੜਤੇ ਪਜਾਮੇ ਕਰਨੇ ਕੀ ਆ, ਉਹ ਤਾਂ ਆ ਕਿ ਸਸਤੇ ਬਹੁਤ ਆ
ਭਾਜੀ।
ਫਿਰ ਘਰਾਣੇ ਕੋਈ ਵੀ ਪ੍ਰੋਡਕਸ਼ਨ ਕਰਦੇ ਆ ਉਹ ਮੈਸ ਲੈਵਲ ਤੇ ਕਰਦੇ ਆ, ਉਹਨਾਂ ਦੀ ਟੈਕਨੋਲੋਜੀ ਬਹੁਤ ਐਡਵਾਂਸ ਹੁੰਦੀ ਹੈ, ਉਹ ਚੀਜ਼ਾਂ ਸਸਤੀਆਂ ਹੋ
ਜਾਂਦੀਆਂ। ਦੇਖੋ
ਜਿਸ ਸਸਤੀਆਂ ਹੋ ਜਾਂਦੀਆਂ ਨਾ
ਜਿਹੜਾ
ਜ਼ਿਆਦੀਆਂ ਲੈਣੇ,
ਜਿਹੜਾ ਈਲਨ ਮਸਕ ਹੈ ਜਾਂ ਹੋਰ ਹੈ ਐਲੀਬਾਬਾ, ਇਹ ਮਤਲਬ ਮਾਸ ਪ੍ਰੋਡਕਸ਼ਨ ਕਰ ਸਕਦੇ, ਇਹ 'ਚ ਜਾਣੀ ਕਿ ਪ੍ਰੋਡਕਟ ਜਿਹੜਾ ਉਹ ਲੋਕਾਂ ਨੂੰ ਜੋਬ ਵੀ ਮਿਲਦੀ, ਇਹਦੇ ਪੋਜ਼ਿਟਿਵ ਪੁਆਇੰਟ ਹੈ। ਪਰ ਨੈਗੇਟਿਵ ਪੁਆਇੰਟ ਇਹ ਹੈ ਕਿ ਇਹ ਜਿਹੜਾ ਚੱਲਦਾ ਈਕੋ ਸਿਸਟਮ ਹੁੰਦਾ, ਫੈਮਿਲੀ ਬਿਜ਼ਨਸ ਹੁੰਦੇ ਆ, ਪਰਿਵਾਰ ਆਪਣੇ ਆਪਣੇ ਕੰਮਾਂ 'ਚ ਲੱਗੇ, ਉਹਨਾਂ ਨੂੰ ਸਾਰਾ ਕਮਿਊਨਿਟੀ ਨੂੰ ਡਿਸਟਰਬ ਕਰ ਦਿੰਦੇ ਆ, ਸਾਰਾ ਕਲਚਰ ਹੀ ਖਤਮ ਕਰ ਦਿੰਦੇ, ਉੱਜੜਨਾ ਪੈਂਦਾ ਕਈ ਵਾਰੀ।
ਤੁਸੀਂ ਹੁਣ ਟੈਲੀਫੋਨ ਦੀ ਐਗਜ਼ਾਮਪਲ ਲੈ ਲਓ, ਪਹਿਲਾਂ ਲੜਾਈਆਂ ਨਹੀਂ ਹੁੰਦੀਆਂ ਸੀ, ਟੈਲੀਫੋਨ ਜਿੱਦਾਂ ਬਹੁਤ ਘੱਟ ਮਹਿੰਗੇ ਬੜੇ ਹੁੰਦੇ ਸੀ, ਜੇ ਤੁਸੀਂ ਕਾਲ ਕਰਨੀ ਹੁੰਦੀ ਸੀ, ਕਈ ਤਾਂ ਇੱਦਾਂ ਜਿੱਦਾਂ ਤੁਹਾਨੂੰ ਰਿਟਰਨ ਕਾਲ ਹੀ ਕਰਦੇ ਹੁੰਦੇ ਸੀ, ਵੀ ਕੱਟ ਦਿੰਦੇ ਸੀ, ਫਿਰ ਕਹਿੰਦੇ ਤੁਸੀਂ ਤਾਂ ਜਵਾਬ ਨਹੀਂ ਦਿੰਦੇ, ਇੱਕ ਦੋ ਗੱਲ ਸੁਣਾਈ ਸੀ, ਉਹ ਇਸ ਲਈ ਹੁੰਦੇ ਸੀ, ਉਹ ਮਹਿੰਗੇ ਬਹੁਤ ਹੁੰਦੇ ਸੀ। ਹੁਣ ਲੜਾਈਆਂ ਦਾ ਕਾਰਨ ਘਰਾਂ ਦੇ ਵਿੱਚ, ਫੈਮਿਲੀਆਂ ਦੇ ਵਿੱਚ ਕਾਰਨ ਇਹ ਕਿ ਵਟਸਐਪ 'ਤੇ ਲਾਓ, ਜਿੱਦਾਂ ਮਰਜ਼ੀ ਗੱਲਾਂ ਕਰੀਏ, ਉਹ ਫੋਟੋ ਵੀ ਸਾਹਮਣੇ ਆ ਜਾਂਦੀ ਆ, ਸਭ ਕੁਛ ਪਤਾ ਲੱਗ ਜਾਂਦਾ। ਜਿਸ ਵੇਲੇ ਤੁਸੀਂ ਕੰਮ ਤੋਂ ਘਰ ਆਉਂਦੇ ਆ ਅਤੇ ਤੁਸੀਂ ਫਿਰ ਆ ਕੇ ਗੱਲ ਹੋਰ ਕੋਈ ਕਰਨੇ ਨੂੰ ਨਹੀਂ ਹੁੰਦੀ, ਫਿਰ ਤੁਸੀਂ ਲੜਨ ਪੈਂਦੇ ਆ, ਫਿਰ ਆਨੰਦ ਕਾਰਜ ਵਾਲਾ ਸਾਰਾ ਜਿਹੜਾ ਕੰਮ ਹੈ ਉਹ ਜਾਂਦਾ ਰਹਿੰਦਾ ਆ। ਤੇ ਇਹ ਜਿਹੜੀ ਜਿਹੜੀ ਟੈਕਨੋਲੋਜੀ ਆ, ਜਿਹੜਾ ਕੈਪੀਟਲਿਜ਼ਮ ਆ, ਇਹਨਾਂ ਨੇ ਲਾਈਫ ਨੂੰ ਸਕਾਲਾ ਵੀ ਬਣਾਇਆ, ਪਰ ਇੰਨਾ ਸਕਾਲਾ ਬਣਾ ਦਿੱਤਾ, ਇੰਨੀਆਂ ਚੀਜ਼ਾਂ ਸਸਤੀਆਂ ਕਰ ਦਿੱਤੀਆਂ ਕਿ ਤੁਹਾਡੀ ਐਕਸੈਸ ਬਹੁਤ ਹੋ ਗਈ ਹੈ, ਤੇ ਜਿਹੜੇ ਸੋਰਸਿਸ ਆ, ਰਿਸੋਰਸਿਸ ਆ
ਭਾਜੀ,
ਉਹ ਡਿਪਲੀਟ ਹੋ ਰਹੇ ਆ,
ਉਹ ਖਤਮ ਹੋ ਰਹੇ ਆ,
ਬਹੁਤ ਹੋ ਰਹੀ,
ਉਹ ਮਿਸਯੂਜ਼ ਹੋ ਰਹੇ ਨੇ। ਔਰ ਜਿਹੜਾ ਇਹਦੇ ਨਾਲ ਕੀ ਆ ਵੀ ਕਮਿਊਨੀਕੇਸ਼ਨ ਤਾਂ ਹੋਣ ਲੱਗ ਗਈ, ਸਸਤੀ ਹੋ ਗਈ, ਪਰ ਇਹਦੇ ਆਪਣੇ ਕਲੇਸ਼ ਟੱਬਰ ਟੁੱਟਣ ਲੱਗ ਗਏ ਨਾ। ਇਹੀ ਗੱਲ ਕਰ ਰਹੇ ਹਾਂ ਕਿ ਇਹਦੇ ਜਿਹੜੇ ਘਨੌਣਾ ਸਾਈਡ ਆ, ਇਹ ਜਿਹੜੇ ਘਨੌਣੇ ਪੱਖ ਨੇ, ਉਹ ਜ਼ਿਆਦਾ ਘਨੌਣੇ ਨੇ। ਇਸ ਕਰਕੇ ਜਿਹੜਾ ਨਾ, ਮਤਲਬ ਆਪਾਂ ਗੱਲ ਕਰ ਰਹੇ ਸੀ ਵੀ ਕਿਉਂ ਹੋ ਰਿਹਾ ਸੀ, ਅਤੇ ਉਸ ਚੱਕਰ ਦੇ ਵਿੱਚ ਮਤਲਬ ਹੁਣ ਦੇਖੋ, ਕੋਲਾ ਉਹਨਾਂ ਨੂੰ ਦੇ ਦਿੱਤਾ, ਬਿਜਲੀ ਉਹਨਾਂ ਨੂੰ ਦੇ ਦਿੱਤੀ, ਉਹਨਾਂ ਨੂੰ ਬਣਾਉਣ ਲੱਗ ਗਏ, ਕਿਉਂਕਿ ਉਹਨਾਂ ਨੇ ਤਾਂ ਆਪਣੀ ਪਾਰਟੀ ਵਾਲੇ ਬਣਾਉਣੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨੇ ਵੀ ਜਦੋਂ ਕਾਂਗਰਸ ਆਉਂਦੀ ਹੈ ਤਾਂ ਉਹ ਆਪਣੇ ਕੋਰਪੋਰੇਟ ਖੜੇ ਕਰਦੀ ਹੈ, ਉਹਨਾਂ ਨੂੰ ਫੰਡਿੰਗ ਕਰਨ ਵਾਸਤੇ ਜਦੋਂ ਬੀਜੇਪੀ ਨੇ ਆਉਣਾ, ਉਹਨਾਂ ਨੇ ਆਪਣੇ ਖੜੇ ਕਰਨੇ ਆ। ਦੈਟਸ ਅ ਫੈਕਟ ਆ ਨਾ, ਕੋਈ ਇਹਦੇ ਵਿੱਚ ਬਰੀ ਨਹੀਂ ਹੈਗਾ, ਦੋਨੋਂ ਹਰ ਪਾਰਟੀ ਇੱਦਾਂ ਹੀ ਕਰਦੀ ਆ। ਅਕਾਲੀ ਦਲ ਆਪਣੇ ਖੜੇ ਕਰਦੇ ਨੇ ਬਿਜ਼ਨਸ ਤਾਂ ਕਿ ਉਹਨਾਂ ਨੂੰ ਉਹ ਸਪੋਰਟ ਕਰਵਾ ਸਕਣ, ਗਰਾਂਟਾਂ ਦੇ ਸਕਣ, ਫਿਰ ਉਹ 'ਚੋਂ ਵਟ ਐਵਰ, ਹੈ ਨਾ। ਸੋ ਇਸ ਤਹਿਤ ਇਹਨਾਂ ਨੇ ਇਹ ਸੋਚਿਆ ਸੀਗਾ ਵੀ ਜਿਹੜਾ ਦੇਸ਼ ਦਾ ਅੰਨ ਭੰਡਾਰ ਹੈ, ਵੈਸੇ ਤਾਂ ਇੱਕ ਜਿਹੜੀ FCI ਆ ਉਸਨੂੰ ਮਤਲਬ ਬਿਗੈਸਟ ਮਤਲਬ ਕਰਪਸ਼ਨ ਦੀ, ਮਤਲਬ ਫੂਡ ਕਰਪਸ਼ਨ ਆਫ ਇੰਡੀਆ ਕਿਹਾ ਜਾਂਦਾ ਆ, ਹੈ ਨਾ, ਉਹ ਮਿਸਯੂਜ਼ ਹੋ ਰਿਹਾ ਸੀਗਾ ਦੇਸ਼ ਦੇ ਅੰਨ ਭੰਡਾਰ। ਅਤੇ ਮੈਨੂੰ ਇਉਂ ਲੱਗਦਾ ਆ ਕਿ ਇਹਨੂੰ MSP ਨੂੰ ਹੌਲੀ ਹੌਲੀ ਪ੍ਰਾਈਵੇਟ ਹੱਥਾਂ 'ਚ ਦੇ ਕੇ ਜਿਹੜੀ ਸਾਰੀ ਖਰੀਦ ਹੈ ਉਹ ਅਡਾਨੀਆਂ ਅੰਬਾਨੀਆਂ ਨੂੰ ਦੇਣੀ ਸੀਗੀ ਆਉਣ ਵਾਲੇ ਟਾਈਮ ਦੇ ਵਿੱਚ, ਮਤਲਬ 50 ਸਾਲ ਦਾ ਕੌਂਟਰੈਕਟ, 20 ਸਾਲ ਦਾ ਕੌਂਟਰੈਕਟ। ਇਸ ਕਰਕੇ ਉਹ ਇਨਫਰਾਸਟ੍ਰਕਚਰ ਉਸ ਹਿਸਾਬ ਨਾਲ ਬਣਾ ਰਹੇ ਸੀ ਆਪਣਾ। ਇਸ ਤਰ੍ਹਾਂ ਮਤਲਬ ਉਹਨਾਂ ਦੇ ਹੱਥ 'ਚ ਜਦ ਚਲੇ ਜਾਣਾ ਸੀ ਅਤੇ ਸਰਕਾਰ ਨੇ ਫਿਰ ਉਹਨਾਂ ਤੋਂ ਖਰੀਦਣਾ ਸੀਗਾ, ਉਹਨਾਂ ਨੂੰ ਪੈਸੇ ਦੇਣੇ ਸੀ ਰੱਖ ਰਖਾਵ ਦੇ, ਫਿਰ ਉਹ ਆਪਣੀ ਮਰਜ਼ੀ ਨਾਲ ਭਾਅ ਚੱਕ ਦੇਣਾ ਸੀ। ਜਿੱਦਾਂ ਟੈਲੀਕਮਿਊਨੀਕੇਸ਼ਨ ਦੇ ਵਿੱਚ ਜੀਓ ਨੇ ਪਹਿਲਾਂ ਮੁਫ਼ਤ ਵੰਡ ਕੇ 3-4 ਕੰਪਨੀਆਂ ਬਰੋਕ ਕਰਤੀਆਂ, ਹੁਣ ਭਾਅ ਚੱਕ ਦਿੱਤੇ। ਇਹ ਕੈਪੀਟਲਿਜ਼ਮ ਦੀ ਘਨੌਣੀ ਹਰਕਤ ਹੈ। ਸੋ ਇਹੀ ਚੀਜ਼ ਸੀ ਜਿਹੜੀ ਮਤਲਬ ਲੱਗਦੀ ਸੀਗੀ ਵੀ ਇਹ ਸਹੀ ਨਹੀਂ ਹੈਗੀ। ਪਰ ਜੇ ਆਪਾਂ ਗੱਲ ਪ੍ਰਾਈਵੇਟਾਈਜੇਸ਼ਨ ਦੀ ਕਰੀਏ ਤਾਂ ਪ੍ਰਾਈਵੇਟ ਕੰਟਰੈਕਟ ਪਹਿਲਾਂ ਤੋਂ ਹੈਗੇ ਨੇ। ਉਹਦੇ ਵਿੱਚ ਅਸੀਂ ਵੀ ਪ੍ਰਪੋਜ਼ ਕੀਤਾ ਸੀ, ਮੇਰੇ ਆਰਟੀਕਲ ਵੀ ਛਪੇ ਸੀ, ਅਸੀਂ ਰੇਡੀਓ 'ਤੇ ਵੀ ਕਹਿੰਦੇ ਰਹੇ ਹਾਂ ਕਿ ਮਿਨੀਮਮ ਸਪੋਰਟ ਪ੍ਰਾਈਜ਼ ਨਹੀਂ ਚਾਹੀਦੀ, ਮਿਨੀਮਮ ਸੈਲਿੰਗ ਪ੍ਰਾਈਜ਼ ਚਾਹੀਦੀ ਹੈ, ਔਰ ਇਹ ਸਾਰੇ ਇੰਡੀਆ 'ਚ ਚਾਹੀਦੀ ਹੈ, ਹਰ ਕਿਸਾਨ ਵਾਸਤੇ ਚਾਹੀਦੀ, ਨਾ ਕਿ ਪੰਜਾਬ, ਹਰਿਆਣਾ ਜਾਂ ਨੌਰਥ ਇੰਡੀਆ। ਇਕੱਲੀ ਕਣਕ ਵਾਸਤੇ ਨਹੀਂ ਚਾਹੀਦੀ, ਝੋਨੇ ਵਾਸਤੇ ਨਹੀਂ ਚਾਹੀਦੀ, ਇਹ ਜਿਹੜੀ ਵੀ ਫਾਰਮਿੰਗ ਹੁੰਦੀ ਆ ਉਸ ਦੇ ਅੰਡਰ ਹਰ ਚੀਜ਼ ਦੀ ਜਿਹੜੀ ਆ, ਜਿੱਦਾਂ MRP ਲਿਖੀ ਹੁੰਦੀ ਆ ਵੀ ਇਹ ਤੋਂ, ਉਹ ਕੋਈ ਵੀ ਜਿਹੜੀ ਕੰਪਨੀ ਆ, ਕੋਰਪੋਰੇਟ ਆ, ਉਹ ਉਹਦਾ ਨਜਾਇਜ਼ ਫਾਇਦਾ ਨਾ ਉਠਾ ਸਕੇ। ਇਸ ਤਰ੍ਹਾਂ ਚਾਹੀਦੀ ਹੈ। ਸੋ ਉਹ ਕੋਰਪੋਰੇਟ ਨੂੰ ਵਧਾਉਣ ਦੇ ਚੱਕਰ ਦੇ ਵਿੱਚ ਇਹ ਕਾਨੂੰਨ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ। ਇਹਦੇ ਪਿੱਛੇ ਇੰਟੈਂਸ਼ਨ ਮੈਨੂੰ ਲੱਗਦਾ ਇਹ ਸੀਗੀ, ਪਰ ਇਸ ਦਾ ਵਿਰੋਧ ਹੋਣ ਲੱਗ ਗਿਆ। ਹਾਂਜੀ,
ਆਪਣੇ ਮਿਨੀਮਮ ਸਪੋਰਟ ਪ੍ਰਾਈਸ 'ਤੇ ਵੀ ਜਿਸ ਵੇਲੇ ਅਸੀਂ ਗੱਲ ਕੀਤੀ ਸੀ, ਅਸੀਂ ਇਹ ਕਿਹਾ ਸੀ ਵੀ ਉਹ ਜਿਹੜੇ ਵੀ ਸਟੇਟਸ ਹੈ ਨਾ, ਜਿਹੜਾ ਉਹਨਾਂ ਦਾ ਸਟੈਪਲ ਫੂਡ ਆ, ਜਿਹੜਾ ਬਹੁਤ ਜ਼ਰੂਰੀ ਫੂਡ ਆ ਉਸ ਸਟੇਟ ਦਾ, ਉਹਦੇ 'ਤੇ MSC ਮਿਨੀਮਮ ਸਪੋਰਟ ਪ੍ਰਾਈਸ ਦੇਣੀ ਚਾਹੀਦੀ ਹਰੇਕ ਸਟੇਟ ਨੂੰ। ਜਿੱਦਾਂ ਪੰਜਾਬ ਦੇ ਵਿੱਚ ਕਣਕ 'ਤੇ ਦੇਣੀ ਚਾਹੀਦੀ ਆ, UP ਦੇ ਵਿੱਚ ਵੀ ਕਣਕ 'ਤੇ ਦੇਣੀ ਚਾਹੀਦੀ ਆ, ਹੁਣ ਹਿਮਾਚਲ ਪ੍ਰਦੇਸ਼ ਵਿੱਚ ਜਿਹੜੇ ਫਰੂਟਸ ਆ, ਸੇਬ ਆ ਜਾਂ ਹੋਰ ਫਰੂਟਸ ਆ, ਉਹਨਾਂ 'ਤੇ ਦੇਣੀ ਚਾਹੀਦੀ ਆ। ਕਸ਼ਮੀਰ ਦੇ ਵਿੱਚ ਜਿਹੜੀਆਂ ਪ੍ਰੋਡਕਟਸ ਉੱਥੇ ਦੀਆਂ ਬੇਸਿਕ, ਉਹਨਾਂ 'ਤੇ ਦੇਣੀ ਚਾਹੀਦੀ
ਆ। ਬਦਾਮ, ਪਿਸਤਾ, ਹੁਣ ਇਹਨਾਂ 'ਤੇ ਦੇਣੀ ਚਾਹੀਦੀ ਆ।
ਹਾਂਜੀ, ਸਾਊਥ ਵਿੱਚ ਜਾ ਕੇ ਤੁਸੀਂ ਕੋਕੋਨਟ 'ਤੇ ਦਿਓ, ਜਿਹੜੇ ਸਾਊਥ ਦੇ ਮਸਾਲੇ ਆ ਉਹਨਾਂ 'ਤੇ ਦਿਓ, ਤਾਂ ਕਿ ਇੱਕ ਤਰ੍ਹਾਂ ਦਾ ਬੈਲੈਂਸ ਰਹੇ ਸਾਰੇ ਹਿੰਦੁਸਤਾਨ ਦੇ ਵਿੱਚ। ਸਪੋਰਟਸ ਪ੍ਰਾਈਜ਼ ਵੀ ਕਿਸਾਨ ਨੂੰ ਮਿਲੇ, ਤਾਂ ਕਿਸੇ ਚੀਜ਼ ਦੀ ਸ਼ੋਰਟੇਜ ਵੀ ਨਾ ਪਵੇ। ਹੁਣ ਮੱਧ ਪ੍ਰਦੇਸ਼ ਦੇ ਵਿੱਚ ਦਾਲਾਂ ਬਹੁਤ ਪੈਦਾ ਹੁੰਦੀਆਂ, ਛੋਲੇ ਬਹੁਤ ਪੈਦਾ ਹੁੰਦੇ ਆ, ਉਹਨਾਂ 'ਤੇ ਸਪੋਰਟਸ ਪ੍ਰਾਈਜ਼ ਦੇਣੀ ਚਾਹੀਦੀ ਆ। ਇਸ ਤਰ੍ਹਾਂ ਦੀ ਇੱਕ ਮੈਸੇਜ ਜਿਹੜੀ ਪੋਲਿਸੀ ਆ ਉਹ ਬਣਾਉਣੀ ਚਾਹੀਦੀ, ਜਿਹੜੇ ਕਿ ਕੰਪ੍ਰੀਹੈਂਸਿਵ ਹੋਵੇ, ਅਤੇ ਉਹਦੇ ਵਿੱਚ ਥੋੜ੍ਹੀ ਸਮਝ ਵੀ ਹੋਵੇ ਕਿ ਅਸੀਂ ਸਟੈਪਲ ਫੂਡ 'ਤੇ ਉਹਨਾਂ ਨੂੰ ਸਪੋਰਟਸ ਪ੍ਰਾਈਜ਼ ਦੇ ਰਹੇ ਹਾਂ। ਮਤਲਬ ਮੇਰਾ ਬੇਸਿਕ ਕੁਐਸਚਨ ਇਹ ਸੀ ਵੀ ਜਿਹੜੀ ਇਲੈਕਸ਼ਨ ਦੀ ਗੱਲ ਕਰ ਰਿਹਾ ਕਿ ਇਲੈਕਸ਼ਨ ਸਟੰਟ ਆ, ਮੇਰੇ ਖਿਆਲ ਦੇ ਵਿੱਚ ਇਲੈਕਸ਼ਨ ਸਟੰਟ ਨਹੀਂ ਹੁੰਦਾ। ਜੇ BJP ਨੇ ਜਿੱਤਣਾ ਹੀ ਆ, ਤਾਂ ਜਿਹੜੇ ਪਹਿਲਾਂ ਉੱਤੇ ਇਲਜ਼ਾਮ ਲੱਗਦੇ ਰਹੇ ਆ, ਉਹ ਇਲਜ਼ਾਮ ਅਮਦੀਪ ਕਿਹੜੇ ਲੱਗਦੇ ਰਹੇ, ਕਿੱਦਾਂ ਜਿੱਤਦੇ ਰਹੇ ਆ, ਉਹ ਵੀ ਤਾਂ ਕਰ ਸਕਦੇ ਸੀ।
ਨਹੀਂ, ਅੱਛਾ, ਮੈਂ ਸਮਝ ਗਿਆ। ਮਤਲਬ ਕਈ ਲੋਕ ਆਪਾਂ ਇਹ ਕਹਿ ਰਹੇ ਹਾਂ ਕਿ ਇਹ ਜੀ ਵਾਪਸ ਲਏ ਆ ਕਿਉਂਕਿ ਇਹਨਾਂ ਨੇ ਇਲੈਕਸ਼ਨ ਜਿੱਤਣੀ ਆ। ਦੇਖੋ, ਆਪਾਂ ਇੱਥੇ ਨਾ ਜਦੋਂ ਇਲਜ਼ਾਮ ਲਾਉਂਦੇ ਹਾਂ, ਕਈ ਵਾਰੀ ਸੋਚਦੇ ਨਹੀਂ, ਅਸੀਂ ਕਈ ਵਾਰੀ ਇਹਦਾ ਖੰਡਨ ਵੀ ਕਰ ਚੁੱਕੇ ਹਾਂ ਕਿ ਜਦੋਂ ਤਾਂ ਮਤਲਬ ਕਿਤੇ BJP ਜਿੱਤ ਜਾਂਦੀ ਆ ਤਾਂ ਕਹਿ ਦਿੰਦੇ ਹਾਂ ਵੀ ਇਹ EVM ਦੇ ਘੁਟਾਲੇ ਨਾਲ ਜਿੱਤੀ ਆ, ਇਹ ਜੀ ਨਹੀਂ ਹਾਈਜੈਕ ਕਰ ਲਿਆ, ਇਹਨਾਂ ਕੋਲ ਪਾਸਵਰਡ ਹੈ, ਉਹ ਹੈ। ਜਦੋਂ ਹਾਰ ਜਾਂਦੀ ਆ ਫਿਰ ਕੋਈ ਵੀ ਨਹੀਂ ਬੋਲਦਾ, ਹਾਰੇ ਵੀ ਆ, ਬਥੇਰੇ ਹਾਰੇ ਆ, ਬੰਗਾਲ 'ਚ ਹਾਰੇ ਆ। ਸੋ ਜੇ ਸਾਰਾ ਕੁਛ ਇਹਨਾਂ ਕੋਲ ਹੈਗਾ ਅਤੇ ਜੇ ਹੁਣ ਵੀ ਜੇ ਇਹ ਈ ਵੀ ਐੱਮ ਦੇ ਨਾਲੇ ਜਿੱਤਦੇ ਆ, ਈ ਵੀ ਐੱਮ ਦੇ ਘੁਟਾਲੇ ਨਾਲੇ ਜਿੱਤਦੇ ਆ, ਤਾਂ ਫਿਰ ਇਹ ਕਾਨੂੰਨ ਵਾਪਸ ਲੈਣ ਦੀ ਲੋੜ ਹੀ ਨਹੀਂ ਸੀ। ਇਹਨਾਂ ਨੂੰ ਤਾਂ ਪਤਾ ਹੀ ਫਿਰ ਕੀ ਆਪਾਂ ਈ ਵੀ ਐੱਮ ਦਾ ਘੁਟਾਲਾ ਕਰਕੇ ਜਿੱਤ ਜਾਣਾ। ਸੋ ਇਹ ਇੱਕ ਕੁਐਸਚਨ ਮਾਰਕ ਉਹਨਾਂ ਲੋਕਾਂ ਦੇ ਵੀ ਖੜਾ ਕਰਦਾ ਜਿਹੜੇ ਜਦੋਂ ਹਾਰ ਜਾਂਦੇ ਨੇ ਤਾਂ ਉਹ ਕੋਈ ਨਾ ਕੋਈ ਬਹਾਨਾ ਲੱਭ ਕੇ ਉਹ ਇਹ ਤਾਂ ਜੀ ਹੇਰਾ ਫੇਰੀਆਂ ਕੀਤੀਆਂ, ਇਹ ਤਾਂ ਜੀ ਈ ਵੀ ਐੱਮ ਨਾਲ ਕੀਤਾ। ਸੋ ਉਹ ਗੱਲ ਤਾਂ ਹੁਣ ਕਲੀਅਰ ਹੀ ਹੋ ਗਈ ਆ, ਮਨਫੀ ਆ, ਵੀ ਜਿਹੜੀ ਪੋਲੀਟਿਕਸ ਆ ਉਹ ਗਰਮ ਹੈ, ਉਹ ਗਰਮੀ ਰਹਿੰਦੇ, ਉਹ ਮੁੱਦਿਆਂ 'ਤੇ ਆ, ਉਹ ਈ ਵੀ ਐੱਮ ਦੇ ਘੁਟਾਲਿਆਂ 'ਤੇ ਤੁਸੀਂ ਨਹੀਂ ਜਿੱਤ ਸਕਦੇ, ਨਾ ਹੀ ਮੈਨੂੰ ਨਹੀਂ ਲੱਗਦਾ ਹੁੰਦਾ। ਉਹ ਚੈਲੰਜ ਵੀ ਕਰ ਚੁੱਕੇ ਆ, ਪ੍ਰੂਵ ਕਰ ਦਿਉ ਆ ਕੇ, ਕੋਈ ਕਿਸੇ ਨੇ ਅੱਜ ਤੱਕ ਪ੍ਰੂਵ ਨਹੀਂ ਕੀਤਾ। ਇਹ ਨਹੀਂ ਕਹਿੰਦੇ ਹੋ ਨਹੀਂ ਸਕਦਾ, ਪਰ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਹੈਗਾ ਇਹਨੂੰ ਪ੍ਰੂਵ। ਖੈਰ ਉਹ ਤਾਂ ਸਾਡੀ ਆਦਤ ਹੀ ਆ ਵੀ ਆਪਾਂ ਬਹਾਨਾ ਹੀ ਲਾਉਣਾ ਹੁੰਦਾ ਜਦ ਹਾਰ ਜਾਣਾ। ਅਤੇ ਦੂਜੀ ਗੱਲ ਭਾਅ ਜੀ ਵੀ ਜਿਹੜਾ ਬੀਜੇਪੀ ਦਾ ਅਕਸ਼ ਹੈ ਉਹ ਇੱਕ ਧਰਮ ਦੀ ਪਾਰਟੀ ਦੇ ਵਜੋਂ ਜਾਣਿਆ ਜਾਂਦਾ, ਖਾਸ ਕਰਕੇ ਹਿੰਦੂ ਧਰਮ। ਅਤੇ ਹਿੰਦੂ ਸਿੱਖ ਦੀ ਜਿਹੜੀ ਸਾਂਝ ਹੈ ਇਹ ਸ਼ੁਰੂ ਤੋਂ ਹੀ ਰਹੀ ਹੈ ਅਤੇ ਰਹਿਣੀ ਵੀ ਹੈ। ਇਹ ਪੰਜਾਬ ਦੇ ਲੋਕਾਂ ਨੇ ਸਾਬਤ ਕਰਤਾ, ਹਰਿਆਣੇ ਦੇ ਲੋਕਾਂ ਨੇ ਸਾਬਤ ਕਰਤਾ ਵੀ ਇਹ ਜਿਹੜੀ ਬਖੇੜਾ ਪਾ ਕੇ ਹੋਰਨਾਂ ਕੰਟਰੀ ਹਿੰਦੂ ਮੁਸਲਮਾਨ ਦਾ ਤਾਂ ਪਾਇਆ ਬਹੁਤ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਰਾਮ ਮੰਦਰ ਦੀ ਪੋਲੀਟਿਕਸ ਕਰਕੇ ਬੀਜੇਪੀ ਆਈ ਆ, ਉੱਭਰੀ ਆ, ਬਹੁਤ ਉੱਭਰੀ ਆ। ਪਰ ਇਹ ਫਾਰਮੂਲਾ ਹਿੰਦੂ ਸਿੱਖਾਂ 'ਤੇ ਨਹੀਂ ਚੱਲੇਗਾ, ਇਹ ਇੱਕ ਬਹੁਤ ਵੱਡੀ ਜਿੱਤ ਹੈ ਇਹਦੇ ਵਿੱਚ। ਮਤਲਬ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਹਾਂ ਕਿ ਉਹ ਪੱਤੇ ਖੇਡਣ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਦੇ ਮਿਨਿਸਟਰਾਂ ਨੇ, ਬੀਜੇਪੀ ਦੇ ਲੋਕਾਂ ਨੇ, ਬੀਜੇਪੀ ਦੇ ਐਡਵਾਈਜ਼ਰਾਂ ਨੇ ਹਿੰਦੂ ਸਿੱਖ ਨੂੰ ਪਾੜਨ ਦੀ, ਪਰ ਉਹ ਪੱਤਾ ਚੱਲਿਆ ਨਹੀਂ ਹੈਗਾ। ਪਰ ਇਹ ਪੱਤਾ ਕਾਂਗਰਸ ਬੜਾ ਤਰੀਕੇ ਨਾਲ ਚਲਾ ਕੇ ਗਈ ਸੀ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਉਸ ਤੋਂ ਬਾਅਦ ਮਾਰੇ ਸੀ, ਬੱਸਾਂ 'ਚੋਂ ਕੱਢ ਕੱਢ ਕੇ ਵੀ ਹਿੰਦੂ ਮਾਰੇ ਸੀ, ਸਿੱਖਾਂ ਦੇ ਵੀ ਗੁਰਦੁਆਰੇ ਢਾਏ ਸੀ। ਸੋ ਉਹ ਪੱਤਾ ਕਾਂਗਰਸ ਨੇ ਸਕਸੈਸਫੁਲੀ ਚੱਲਿਆ ਕਿਸੇ ਹੱਦ ਤੱਕ, ਪਰ ਇਹ ਵੀ ਚਲਾਉਣ ਲੱਗੇ ਸੀਗੇ ਕਿ ਸਾਊਥ ਵਾਲੀ ਜਿਹੜੀ ਉੱਧਰਲੀ ਪੋਲੀਟਿਕਸ ਹੈ ਧਰਮ ਦੀ, ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤੀ ਜਾਵੇ। ਨਹੀਂ, ਪੰਜਾਬ ਦੇ ਵਿੱਚ ਤਾਂ ਸਾਡੀਆਂ ਸਾਂਝਾਂ ਨੇ ਆਪਸ ਦੇ ਵਿੱਚ, ਸਾਡੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਆਪਸ ਦੇ ਵਿੱਚ, ਠੀਕ ਹੈ ਨਾ। ਇੱਥੇ ਨਹੀਂ ਇਹ ਹੋ ਸਕਦਾ, ਇਹ ਇਹ ਮਤਲਬ
ਅਮਨਦੀਪ ਜੇ ਤੁਸੀਂ ਦੇਖੋ, ਜੇ ਤੁਸੀਂ ਦੇਖੋ ਹਿੰਦੂ ਸਿੱਖ ਤਾਂ ਲਗਭਗ ਇੱਕੋ ਜਿਹਾ ਕਲਚਰ ਆ, ਸਾਰੀ ਬੋਲੀ ਇੱਕੋ ਚੀਜ਼ ਆ। ਜੇ ਤੁਸੀਂ ਦੇਖੋ ਹਿੰਦੂ ਔਰ ਮੁਸਲਿਮ, ਔਰ ਸਿੱਖ ਅਤੇ ਮੁਸਲਿਮ ਦੇ ਵਿੱਚ ਕਾਫੀ ਫਰਕ ਆ, ਉਹਨਾਂ ਦਾ ਸੱਭਿਆਚਾਰ, ਖਾਣ ਪੀਣ ਦਾ ਢੰਗ, ਉਹਨਾਂ ਦੇ ਰੀਤੀ ਰਿਵਾਜ ਉਹ ਬਿਲਕੁਲ ਵੱਖਰੇ ਆ, ਲੇਕਿਨ ਹਿੰਦੂ ਅਤੇ ਜਿਹੜੇ ਸਿੱਖ ਆ ਇਹ ਤਾਂ ਇੱਕੋ ਜਿਹਾ ਹੀ, ਇਹਨਾਂ 'ਚ ਫਰਕ ਹੈ ਹੀ ਨਹੀਂ। ਰੀਣ ਵੀ ਤੁਹਾਨੂੰ ਲੱਗਦਾ ਕੋਈ ਫਰਕ ਹੈਗਾ ਆ?
ਗੁਰਪੁਰਬ ਦੀ ਗੱਲ ਦੇਖ ਲਓ, ਹਰ ਬੰਦਾ ਗੁਰਪੁਰਬ ਦੀਆਂ ਵਧਾਈਆਂ ਦੇ ਰਿਹਾ, ਠੀਕ ਹੈ, ਗੁਰੂ ਨਾਨਕ ਪਾਤਸ਼ਾਹ ਦੇ ਸ਼ੇਅਰ ਕਰ ਰਿਹਾ,
ਮਤਲਬ
ਹਰ ਬੰਦਾ, ਮਤਲਬ ਸਾਡੇ ਸਿੱਖ ਭਾਈਚਾਰੇ ਜੋ ਹਿੰਦੂ ਭਾਈ, ਹਰ ਬੰਦਾ ਵਧਾਈਆਂ ਦੇ, ਇੱਥੋਂ ਤੱਕ ਮੈਂ ਆਈ ਐਮ ਪ੍ਰਾਊਡ ਟੂ ਸੇ ਦੈਟ ਕਿ ਮੇਰੇ ਦੋਸਤ ਬਹੁਤ ਸਾਰੇ ਮੁਸਲਿਮ ਵੀ ਆ, ਪਾਕਿਸਤਾਨ ਤੋਂ ਵੀ ਆ, ਉਹ ਵੀ ਵਧਾਈਆਂ ਦੇ ਰਹੇ ਨੇ, ਠੀਕ ਹੈ, ਮਤਲਬ ਉਹ ਵੀ ਬਾਬੇ ਨਾਨਕ ਦੇ ਜਨਮ ਪੁਰਬ ਦੀਆਂ ਵਧਾਈਆਂ ਦੇ ਰਹੇ ਨੇ। ਇਹ ਸਾਡੀਆਂ ਸਾਂਝਾਂ ਨੇ, ਇਹ ਸਾਡੇ ਨੌਰਥ ਇੰਡੀਆ ਦੀਆਂ ਸਾਂਝਾਂ ਨੇ, ਇਹ ਅਸੀਂ ਇਕੱਠੇ ਹਾਂ, ਐਸੀ ਗੱਲ ਨਹੀਂ। ਪਰ ਇਸ ਦੇ ਨਾਂ ਦੇ ਉੱਤੇ ਵੰਡੀਆਂ ਪਾਣੀਆਂ, ਬਾਹਰੋਂ ਆ ਕੇ ਪੋਲਸੀਆਂ ਕਰਨੀਆਂ ਇਹੋ ਜਿਹੀਆਂ, ਫਿਰ ਪੋਲਸੀ ਤਾਂ ਹੈਗੀ ਆ ਪੈਸਿਆਂ ਦੀ, ਪੋਲਸੀ ਤਾਂ ਹੈਗੀ ਘਰਾਣਿਆਂ ਦੀ, ਵੋਟਾਂ ਦੀ, ਇਹਦੇ ਵਿੱਚ ਅਸੀਂ ਜਿਹੜੇ ਮਰਜ਼ੀ ਧਰਮ ਨੂੰ ਮੰਨੀਏ, ਵੀ ਆਰ ਇੰਡੀਪੈਂਡੈਂਟ, ਅਸੀਂ ਸਿੱਖ ਹਾਂ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਗੁਰਬਾਣੀ ਦੇ ਵਿੱਚ ਸਾਰਿਆਂ ਨੂੰ ਕਵਰ ਕੀਤਾ ਗਿਆ, ਵੈਸ਼ਨਵ, ਬ੍ਰਹਮ ਗਿਆਨੀ, ਸੰਤ, ਸਾਧ, ਭਗਉਤੀ, ਸਾਰਿਆਂ ਨੂੰ ਕਵਰ ਕੀਤਾ ਹੋਇਆ ਗੁਰਬਾਣੀ ਦੇ ਵਿੱਚ। ਸਾਡਾ ਤਾਂ ਐਡਾ ਵੱਡਾ ਵਿਸ਼ਾਲ ਦਾਇਰਾ ਆ, ਹੈ ਨਾ, ਅਤੇ ਇਹ ਬੰਦੇ ਜਿਹੜੇ ਨੇ, ਇਹਨਾਂ ਦੇ ਐਡਵਾਈਜ਼ਰ ਨੇ, ਹੈ ਨਾ, ਇਹਨਾਂ ਦੀ ਸੋਚ ਬਹੁਤ ਹਜੇ ਛੋਟੀ ਹੈ, ਅਤੇ ਇਹ ਫਾਰਮੂਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਅਤੇ ਉਹ ਫਾਰਮੂਲਾ ਹੋ ਗਿਆ ਫੇਲ, ਠੀਕ ਹੈ। ਜਦੋਂ ਫੇਲ ਹੋਇਆ ਮੀਡੀਆ ਦੇ ਵਿੱਚ, ਮੀਡੀਆ ਨੇ ਆਪਣਾ ਜੋ ਬੋਲਣਾ ਸੀ ਉਹ ਤਾਂ ਉਹਨਾਂ ਨੂੰ ਵੋਟੀ ਪੈਂਦੀ ਆ, ਉਦੋਂ ਬੋਲਦੇ ਆ, ਉਹਨਾਂ ਨੇ ਬੜੀ ਟਰਾਈ ਕੀਤੀ, ਉਹ ਵੀ ਫੇਲ ਹੋ ਗਏ। ਅਖੀਰ ਨੂੰ ਜਦ ਸਾਰਾ ਤੰਤਰ ਫੇਲ ਹੋਇਆ ਅਤੇ ਮੋਦੀ ਸਾਹਿਬ ਨੇ ਰੀਅਲਾਈਜ਼ ਕੀਤਾ ਸੀ, ਉਹ ਹੰਡਿਆ ਹੋਇਆ, ਉਹ ਮਤਲਬ ਫੀਲਡ 'ਚ ਕੰਮ ਕੀਤਾ ਆ ਮੋਦੀ ਸਾਹਿਬ ਨੇ, ਐਸੀ ਗੱਲ ਨਹੀਂ ਹੈਗੀ, ਉਹ ਪੈਰਾਸ਼ੂਟ ਨਾਲ ਨਹੀਂ,
ਸਟੇਟਸਮੈਨ
ਮਤਲਬ ਨਹੀਂ ਚਲੋ ਫੀਲਡ ਪਰਸਨ ਹੈ ਉਹ, ਉਹ ਕੋਈ ਮਤਲਬ ਗੋਲਡਨ ਸਪੂਨ ਲੈ ਕੇ ਨਹੀਂ ਜੰਮਿਆ ਜਿੱਦਾਂ ਹੁਣ ਕਾਂਗਰਸ ਦੇ ਲੀਡਰ ਜੰਮਦੇ ਨੇ ਜਾਂ ਰਾਹੁਲ ਗਾਂਧੀ ਹੋਣੀ। ਹੁਣ ਤੁਸੀਂ ਦੇਖੋ ਇੰਨੇ ਸਾਰੇ ਘਟਨਾਕ੍ਰਮ ਦੇ ਵਿੱਚ ਜੇ ਆਪਾਂ ਹੁਣ ਕ੍ਰੈਡਿਟ ਦੇਣ ਦੀ ਕੋਸ਼ਿਸ਼ ਕਰੀਏ ਵੀ ਬੀਜੇਪੀ ਦੇ ਨੈਗੇਟਿਵ ਗੱਲਾਂ ਤੁਹਾਨੂੰ ਸੁਣਾ ਦਿੱਤੀਆਂ ਸੀ ਵੀ ਉਹਨਾਂ ਦੀ ਮਨਸ਼ਾ ਕੀ ਸੀ, ਉਹ ਹੋਈ ਨਹੀਂ ਪੂਰੀ ਕੋਈ ਵੀ। ਪਰ ਦੂਜੇ ਪਾਸੇ ਓਪੋਜੀਸ਼ਨ ਦੀ ਨਲੈਕੀ ਦੇਖੋ ਜਾਂ ਜਿਹੜੀ ਰੂਲਿੰਗ ਪਾਰਟੀ ਦੀ ਸਮਝਦਾਰੀ ਦੇਖੋ ਕਿ ਉਹਨਾਂ ਨੇ ਓਪੋਜੀਸ਼ਨ ਨੂੰ ਫੜਾਇਆ ਹੀ ਕੱਖ ਨਹੀਂ, ਹੱਥ ਨਹੀਂ ਆਉਣ ਦਿੱਤਾ। ਸਾਰਾ ਹਿੰਦੁਸਤਾਨ ਕੀ ਦੇਸ਼ ਵਿਦੇਸ਼ 'ਚ ਵਿਰੋਧ ਹੋ ਰਿਹਾ ਸੀ ਅਤੇ ਓਪੋਜੀਸ਼ਨ ਲੀਡਰ ਦੀ ਜ਼ਰੂਰਤ ਨਹੀਂ ਪਈ ਕਿ ਉਹ ਜਾ ਕੇ ਕਿਸੇ ਵੀ ਮੋਰਚੇ ਦੇ ਵਿੱਚ ਖੜ ਸਕੇ। ਤੁਸੀਂ ਦੇਖੋ ਇਹ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ। ਸਾਰਾ ਦੇਸ਼ ਰੂਲਿੰਗ ਪਾਰਟੀ ਦੇ ਅਗੇਂਸਟ ਹੈ ਅਤੇ ਓਪੋਜੀਸ਼ਨ ਲੀਡਰ ਤਾਂ ਕੀ ਪੰਜਾਬ ਦੇ ਕਿਸੇ ਲੀਡਰ ਦੀ, ਹਰਿਆਣੇ ਦੇ ਕਿਸੇ ਲੀਡਰ ਦੀ ਜ਼ਰੂਰਤ ਨਹੀਂ ਪਈ ਕਿ ਉਹ ਉਸ ਮੋਰਚੇ ਦੇ ਵਿੱਚ ਜਾ ਕੇ ਸਟੇਜ 'ਤੇ ਚੜ੍ਹ ਜਾਵੇ। ਇਹ ਆਪਾਂ ਰੂਲਿੰਗ ਪਾਰਟੀ ਦੀ ਉਪਲਬਧੀ ਵੀ ਕਹਿ ਸਕਦੇ ਹਾਂ ਜਾਂ ਓਪੋਜੀਸ਼ਨ ਦੀ ਨਲੈਕੀ ਵੀ ਕਹਿ ਸਕਦੇ ਹਾਂ।
ਇੱਕ ਦੋ ਲੀਡਰਾਂ ਨੇ ਕੋਸ਼ਿਸ਼ ਕੀਤੀ ਸੀ ਪਹਿਲਾਂ ਜਾਣ ਦੀ, ਤੇ ਉੱਥੇ ਜਿਹੜੇ ਵਾਰੀਅਰ ਸੀ ਜਾਂ ਆਮ ਲੋਕ ਸੀ ਜਿਹੜੇ ਢਾਲ ਬਣੇ ਹੋਏ ਸੀਗੇ ਉਹਨਾਂ ਨੇ ਉਹਨਾਂ ਦਾ ਫਿਰ ਥੋੜਾ ਜਿਹਾ ਕਟਾਪਾ ਵੀ ਕੀਤਾ ਸੀ, ਤੁਹਾਨੂੰ ਯਾਦ ਵੀ ਹੋਊਗਾ।
ਨਹੀਂ ਨਹੀਂ ਕਟਾਪਾ ਵੀ ਉਹ ਲਾ ਵੀ ਦਿੱਤੇ ਸੀ, ਭਜਾਏ ਵੀ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਮਤਲਬ ਓਪੋਜੀਸ਼ਨ ਦਾ ਕੋਈ ਰੋਲ ਨਹੀਂ ਹੈਗਾ, ਉਹਨਾਂ ਦਾ ਉਹਨਾਂ ਨੂੰ ਕ੍ਰੈਡਿਟ ਮਿਲਣਾ ਹੀ ਨਹੀਂ ਚਾਹੀਦਾ। ਇੱਥੋਂ ਤੱਕ ਕਿ ਖਬਰਾਂ ਵੀ ਆ ਰਹੀਆਂ ਸੀਗੀਆਂ ਕਿ ਓਪੋਜੀਸ਼ਨ ਦੇ ਲੀਡਰ ਈਵਨ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੇ ਸਾਰਿਆਂ ਨੇ ਸਾਈਨ ਕੀਤੇ ਹੋਏ ਸੀ ਇਹਦੇ 'ਤੇ। ਇਹ ਤਾਂ ਲੋਕਾਂ ਨੇ ਆਵਾਜ਼ ਉਠਾਈ ਹੈ, ਅਤੇ ਇੱਥੋਂ ਤੱਕ ਕਿ ਹੁਣ ਆਪਾਂ ਕਿਸਾਨ ਲੀਡਰਾਂ ਦੀ ਗੱਲ ਕਰਦੇ ਹਾਂ, ਉਹ ਆਪਣੇ ਲੋਕਲ ਲੈਵਲ 'ਤੇ ਕਰ ਰਹੇ ਸੀ, ਪਰ ਜਿਹੜਾ ਇਹ ਸ਼ੰਭੂ ਬਾਰਡਰ ਤੋਂ ਪਾਰ ਹੋਇਆ ਇਹ ਲੋਕ ਲੈ ਕੇ ਗਏ ਨੇ। ਇੱਥੇ ਕੋਈ ਜਥੇਬੰਦੀ, ਕੋਈ ਯੂਨੀਅਨ, ਕੋਈ ਕੁਛ ਨਹੀਂ ਲੈ ਕੇ ਗਿਆ, ਇਹ ਤਾਂ ਮਗਰ ਗਏ ਨੇ ਦੂਜੇ ਦਿਨ, ਹੈ ਨਾ। ਸ਼ੰਭੂ ਬਾਰਡਰ 'ਤੇ ਜਾ ਕੇ ਮੋਰਚੇ ਲਾਏ ਆ, ਫਿਰ ਬਹੁਤ ਕੁਛ ਹੋਇਆ, ਸਾਰਿਆਂ ਨੂੰ ਸਾਨੂੰ ਪਤਾ ਆ। ਇਹ ਇੱਕ ਇਤਿਹਾਸਕ ਹੈ, ਇਹਦੇ ਵਿੱਚ ਜਿਹੜਾ ਕ੍ਰੈਡਿਟ ਹੈ ਇਹ ਸਿਰਫ ਅਤੇ ਸਿਰਫ ਮਹਾਂਪੰਜਾਬ ਦੇ ਲੋਕਾਂ ਨੂੰ ਹੈ, ਯੂਪੀ ਦੇ ਵੀ ਲੋਕ ਨਾਲ ਲੜੇ ਆ ਫਿਰ, ਮਤਲਬ ਇੱਕ ਬਹੁਤ ਵੱਡਾ। ਪਰ ਮੈਂ ਇੱਥੇ ਭਾਅ ਜੀ ਇਹ ਗੱਲ ਲਗਾਉਣਾ ਚਾਹਾਂਗਾ ਕਿ ਐੱਮ ਐੱਸ ਪੀ ਤਾਂ ਜੋ ਵੀ ਕਾਨੂੰਨ ਵਾਪਸ ਲੈਣਗੇ ਜਾਂ ਹੋਰ ਲੈਣਗੇ ਹੋ ਜਾਣਗੇ, ਐਸੀ ਗੱਲ ਨਹੀਂ। ਅਨਾਊਂਸਮੈਂਟ ਕੀਤੀ ਆ ਇੰਟਰਨੈਸ਼ਨਲ ਪੱਧਰ 'ਤੇ ਇਹਦੀ ਅਨਾਊਂਸਮੈਂਟ ਹੋਈ ਆ। ਇਹ ਦੋ ਤਿੰਨ ਮਾਸਟਰ ਸਟ੍ਰੋਕਸ ਹੋਰ ਖੇਡਣਗੇ। ਇੱਕ ਤਾਂ ਮਾਸਟਰ ਸਟ੍ਰੋਕਸ ਇਹ ਸੀ ਮੋਦੀ ਦੀ ਕਿ ਕੱਲ੍ਹ ਹੁਣ ਗੁਰਪੁਰਬ ਦੇ ਉੱਤੇ ਬੜੀ ਨਿਮਰਤਾ ਦੇ ਨਾਲ ਇਹਨੂੰ ਵਾਪਸ ਲੈ ਲਿਆ। ਉਹਦੇ ਨਾਲ ਹੋਇਆ ਕੀ ਕਿ ਕਿਉਂਕਿ ਸਾਰੀ ਜਿਹੜੀ ਕਾਇਨਾਤ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰ ਰਹੀ ਸੀ, ਅਤੇ ਦੇਖੋ ਵੱਡੀ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਵਾਪਸ ਲੈਣ ਨੂੰ ਸੈਕਿੰਡ ਪ੍ਰਾਇਓਰਿਟੀ 'ਤੇ ਰੱਖਿਆ ਗਿਆ ਲੋਕਾਂ ਵੱਲੋਂ। ਪਹਿਲੀ ਪ੍ਰਾਇਓਰਿਟੀ ਗੁਰੂ ਨਾਨਕ ਪਾਤਸ਼ਾਹ ਦਾ ਜਨਮਪੁਰਬ ਹੀ ਰਿਹਾ ਆ, ਗੁਰਪੁਰਬ ਹੀ ਰਿਹਾ ਆ,
ਗੁਰਪੁਰਬ ਦੇ ਸੈਲੀਬ੍ਰੇਸ਼ਨ।
ਇਹ ਐਡੀ ਵੱਡੀ ਇਹ ਵੀ ਸੈਲੀਬ੍ਰੇਸ਼ਨ ਬਣਦੀ ਸੀਗੀ, ਪਰ ਜੇ ਇਹ ਕਿਸੇ ਹੋਰ ਦਿਨ ਹੁੰਦੀ ਨਾ ਇਹ ਘਾਤਕ ਰੂਪ ਵੀ ਧਾਰਨ ਕਰ ਸਕਦੀ ਸੀ, ਵੈਰ ਵਿਰੋਧ ਦਾ ਧੂਪ ਵੀ ਧਾਰਨ ਕਰਦੀ ਸੀ, ਕਈਆਂ ਨੇ ਦਮਗੱਜੇ ਮਾਰਨੇ ਸੀਗੇ। ਸੋ ਉਹ ਮੈਨੂੰ ਲੱਗਦਾ ਮਾਸਟਰ ਸਟ੍ਰੋਕ ਖੇਡੀ ਆ ਮੋਦੀ ਸਾਹਿਬ ਨੇ, ਬੜੀ ਵਧੀਆ ਗੱਲ ਹੈ ਕਿ ਮਤਲਬ ਨਾਲੇ ਦੇਖੋ ਕਹਿੰਦੇ ਕਿ ਧਰਮ ਦੀ ਜੈਕਾਰ ਹੋਈ ਹੈ ਇਨ ਦਾ ਐਂਡ ਤਾਂ, ਠੀਕ ਹੈ। ਧਰਮ ਉਹਨੀ ਇਹ ਸਾਰਾ ਕੁਛ ਬਾਬੇ ਨਾਨਕ ਨੂੰ ਸਮਰਪਿਤ ਕਰਕੇ ਸਾਰਾ ਖਤਮ ਹੀ ਕਰਤਾ, ਕੰਮ ਬੋਲਤੀ ਬੰਦ ਕਰਤੀ, ਕਿਸੇ ਨੂੰ ਕ੍ਰੈਡਿਟ ਲੈਣੇ ਹੀ ਨਹੀਂ ਦਿੱਤਾ ਇਹਦੇ ਇਹਦਾ ਵੀ, ਬਾਬੇ ਨਾਨਕ ਨੂੰ ਹੀ ਕ੍ਰੈਡਿਟ ਦੇ ਦਿੱਤਾ। ਔਰ ਦੇਖੋ ਉਹ ਹੈਗਾ ਵੀ ਆ, ਬਾਬੇ ਨਾਨਕ ਦੇ ਲੰਗਰਾਂ ਦੇ ਨਾਲ ਹੀ ਸਾਰਾ ਕੁਛ ਚੱਲਦਾ ਸੀਗਾ, ਇਹ ਮੋਰਚੇ ਉਹਦੇ ਨਾਲ ਹੀ ਚੱਲਦੇ ਸੀ, ਬੋਲੇ ਸੋਲ ਨਿਹਾਲ ਦੇ ਫਤਿਹ ਦੇ ਨਾਅਰਿਆਂ ਦੇ ਨਾਲ ਹੀ ਮੋਰਚੇ ਪੱਟ ਹੋਏ ਨੇ, ਨਿਸ਼ਾਨ ਸਾਹਿਬ ਝੂਲਦੇ ਸੀ ਉੱਤੇ। ਇਹ ਧਰਮ ਹੀ ਪਿੱਛੋਂ ਇਸ ਨੂੰ ਫਿਊਲ ਕਰ ਰਿਹਾ ਸੀ, ਫੀਡ ਕਰ ਰਿਹਾ ਸੀ, ਅਤੇ ਉਹਦਾ ਰਿਜ਼ਲਟ ਬਾਹਰ ਨਿਕਲਿਆ ਆ ਕਿ ਇਹ ਇੱਕ ਮਤਲਬ ਚੰਗੀ। ਹੁਣ ਇਹ ਤੋਂ ਬਾਅਦ ਕੁਛ ਮਾਸਟਰ ਸਟ੍ਰੋਕਸ ਹੋਰ ਲੱਗ ਸਕਦੀਆਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਜਦ ਸੈਸ਼ਨ ਹੋਏਗਾ ਸ਼ਾਇਦ ਜਨਵਰੀ ਫਰਵਰੀ ਦੇ ਵਿੱਚ, ਉਹਦੇ ਵਿੱਚ
ਨਹੀਂ ਨਹੀਂ 30 ਨਵੰਬਰ ਨੂੰ ਸੈਸ਼ਨ ਸ਼ੁਰੂ ਹੋ ਰਿਹਾ 10 ਦਿਨ ਬਾਅਦ
30 ਨੂੰ। ਹਾਂਜੀ, ਮੈਨੂੰ ਲੱਗਦਾ ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ 700-750 ਜਿਹੜੇ ਕਿਸਾਨ ਸ਼ਹੀਦ ਹੋਏ ਨੇ ਮੋਰਚੇ ਦੇ ਉੱਤੇ ਸ਼ਹੀਦ ਹੋਏ ਨੇ, ਹੈ ਨਾ, ਉਹਨਾਂ ਨੇ ਆਪਣੀ ਜਾਨ ਦਿੱਤੀ ਆ, ਮੈਨੂੰ ਲੱਗਦਾ ਕਿ ਉਹਨਾਂ ਲਈ ਜ਼ਰੂਰ ਕੰਪਨਸੇਸ਼ਨ ਪੈਕੇਜ ਆਏਗਾ, ਉਹਦੇ ਨਾਲ ਮਤਲਬ ਰਾਹਤ ਮਿਲੇਗੀ ਉਹਨਾਂ ਪਰਿਵਾਰਾਂ ਨੂੰ। ਗੁੱਸਾ ਜਿਹੜਾ ਹੁੰਦਾ ਆ ਉਹ ਤਾਂ ਚੱਲਦਾ ਹੀ ਰਹਿੰਦਾ, ਰਹਿਣਾ ਹੀ ਰਹਿਣਾ, ਜੇ ਇਹਨੂੰ ਅਕਨੋਲੇਜ ਨਾ ਕਰੋ ਉਹ ਅਕਨੋਲੇਜ ਹੋਏਗਾ, ਮੈਨੂੰ ਲੱਗਦਾ ਹੈ। ਹੋ ਸਕ ਮੈਂ ਤਾਂ ਕਹਿ ਰਿਹਾ ਕਿ ਮੈਨੂੰ ਲੱਗਦਾ ਮੋਦੀ ਸਾਹਿਬ ਸਾਡੇ ਪ੍ਰੋਗਰਾਮ ਸੁਣਦੇ ਆ, ਸਾਡੇ ਨਾਂ 'ਤੇ ਹੀ ਉਹਨਾਂ ਨੇ ਪ੍ਰੋਗਰਾਮ ਰੱਖਿਆ, ਅਤੇ
ਮੈਨੂੰ ਇੱਦਾਂ ਲੱਗਦਾ ਹੀ
ਜਿਹੜੀਆਂ ਗੱਲਾਂ ਆਪਾਂ ਕਰਦੇ ਹੁੰਦੇ ਹਾਂ ਉਹ ਤਕਰੀਬਨ ਉਹੀ ਹੋ ਰਹੀਆਂ। ਚੇਤਾ ਆਪਾਂ ਇੱਕ ਵਾਰੀ ਕਿਹਾ ਸੀਗਾ ਮੋਦੀ ਸਾਹਿਬ ਕੋਲ ਇੱਕੋ ਆਪਸ਼ਨ ਹੈ ਕਿ ਉਹ ਚਾਹੁੰਦੇ ਨਹੀਂ ਕਿਸੇ ਨੂੰ ਕ੍ਰੈਡਿਟ ਦੇਣਾ, ਵੀ ਉਹਦੇ ਕੋਲ ਆਪਸ਼ਨ ਹੈ ਕਿ ਉਹ ਦਰਬਾਰ ਸਾਹਿਬ ਜਾ ਕੇ ਉੱਥੇ ਅਨਾਊਂਸਮੈਂਟ ਕਰ ਦੇਣ ਵੀ ਮੈਂ ਵਾਪਸ ਲੈ ਲਿਆ, ਉੱਧਰ ਅਯੋਧਿਆ ਜਾ ਕੇ ਕਰ ਦੇਣ, ਉੱਧਰ ਫਤਿਹਪੁਰ ਸੀਕਰੀ ਜਾ ਕੇ ਕਰ ਦੇਣ, ਤਿੰਨ ਥਾਂ ਜਾ ਕੇ ਕਰ ਦੇਣ, ਸਾਰੇ ਏਦਾਂ ਧਰੇ ਧਰਾਏ ਰਹਿ ਜਾਣੇ।
ਵੈਸੇ ਉਹਨੇ ਕੀਤਾ ਏਦਾਂ ਹੀ ਆ,
ਕੀਤਾ ਏਦਾਂ ਹੀ ਆ,
ਅੰਮ੍ਰਿਤਸਰ ਸਾਹਿਬ ਤਾਂ ਨਹੀਂ ਗਏ, ਲੇਕਿਨ ਗੁਰਪੁਰਬ ਤੇ ਕਰਨਾ, ਗੁਰੂ ਨਾਨਕ ਦੇਵ ਜੀ ਦੇ ਆਗਮਨ ਤੇ ਕਰਨਾ, ਉਹੀ ਗੱਲ ਹੈ ਜਿਹੜੀ ਤੁਸੀਂ ਕਹੀ ਸੀ।
ਹਾਂ ਉਹ ਤਕਰੀਬਨ ਉਹੀ ਗੱਲ ਹੈ, ਬਿਲਕੁਲ ਉਹੀ ਗੱਲ ਹੋਈ ਆ। ਹੁਣ ਆਪਾਂ ਦੇਖੋ ਹੋਰ ਉਹਨਾਂ ਨੂੰ ਐਡਵਾਈਸ ਕਰ ਦਿੰਦੇ ਹਾਂ ਕਿ ਦੇਖੋ ਜਿਹੜੇ ਕੰਪਨਸੇਸ਼ਨ ਪੈਕੇਜਿਸ ਆ ਉਹ ਦੇਣੇ ਚਾਹੀਦੇ ਆ। ਦੂਜੀ ਗੱਲ ਇਹ ਵੀ ਜ਼ਰੂਰ ਕਰਨ ਕਿ ਜਿਹੜਾ ਇਹਦੇ ਵਿੱਚ ਰਿਫੋਰਮ ਕਰਨ ਦੀ ਲੋੜ ਹੈ ਐਗਰੀਕਲਚਰ ਸੈਕਟਰ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦਾ ਪੱਧਰ ਉੱਚਾ ਚੱਕਣ ਦੀ ਲੋੜ ਹੈ। ਇਹ ਲੋੜ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਲੋੜ ਹੈ, ਇਹ ਕਿਸੇ ਇੱਕ ਖਿੱਤੇ ਦੀ ਨਹੀਂ ਲੋੜ। ਜਿੱਦਾਂ ਤੁਸੀਂ ਕਿਹਾ ਵੀ ਹਰ ਏਰੀਏ ਦੇ ਵਿੱਚ ਇਹ ਆਇਡੈਂਟੀਫਾਈ ਕਰਨ ਵੀ ਕੀ ਕਿਹੜੀ ਕਿਹੜੀ ਲੋੜ ਹੈ, ਕਿੱਦਾਂ ਕਿੱਦਾਂ ਜਿਹੜਾ ਕਿਸਾਨ ਦੀ ਪ੍ਰੋਡਕਟੀਵਿਟੀ ਵਧਾਈ ਜਾ ਸਕਦੀ ਆ, ਉਹਦਾ ਮਾਰਜਿਨ, ਉਹਦਾ ਪ੍ਰੋਫਿਟ ਵਧਾਇਆ ਜਾ ਸਕਦਾ ਹੈ, ਉਹਦਾ ਲਿਵਿੰਗ ਸਟੈਂਡਰਡ ਵਧਾਇਆ ਜਾ ਸਕਦਾ ਕਿਸਾਨ ਦਾ, ਅਤੇ ਚੰਗੀ ਪ੍ਰੋਡਿਊਸ, ਚੰਗਾ ਖਾਣ ਨੂੰ ਹਿੰਦੁਸਤਾਨੀਆਂ ਨੂੰ ਕਿਸਾਨਾਂ ਨੇ ਉਗਾ ਕੇ ਦੇਣਾ ਆ। ਉਹ ਕਿੱਦਾਂ ਉਗਾ ਸਕਦੇ ਆ, ਜੇ ਦੇਖੋ ਖਾਵਾਂਗੇ ਚੰਗਾ, ਸਾਡੇ ਕੋਲ ਫੂਡ ਹੋਊਗਾ, ਅਸੀਂ ਤਾਂ ਹੀ ਚੰਗੇ, ਸਾਡੇ ਚੰਗੇ ਸਰੀਰ ਹੋਣਗੇ, ਤਾਂ ਹੀ ਆਪਾਂ ਚੰਗਾ ਸੋਚ ਕੇ ਚੰਗਾ ਕੰਮ ਕਰਾਂਗੇ ਨਾ। ਜੇ ਜਿਹੜੀ ਪ੍ਰੋਡਿਊਸ ਹੈ ਉਹ ਉਸ ਲੈਵਲ ਦੀ ਨਹੀਂ ਆ ਰਹੀ, ਤਾਂ ਡੈਫੀਨੇਟਲੀ ਕਿਸਾਨ ਨੂੰ ਕੈਸ਼ ਫਲੋ ਨਹੀਂ ਹੋ ਰਿਹਾ, ਕਿਸਾਨ ਕੋਈ ਇਨਸੈਂਟਿਵ ਨਹੀਂ ਹੈਗਾ ਉਹਨੂੰ ਹੋਰ ਵਧੀਆ ਬਣਾਉਣ ਦੇ ਲਈ। ਜੇ ਲੁੱਟ ਮਚਾਈ ਜਾ ਰਹੀ ਹੈ, ਇੱਕ ਬੰਦਾ 3 ਮਹੀਨੇ 6 ਮਹੀਨੇ ਫਸਲ ਰੱਖ ਕੇ ਭਾਅ ਜੀ ਉਹਨੂੰ ਦੇਖ, ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦੇਣਾ, ਜਲੰਧਰ ਦੇ ਲਾਗੇ ਸਬਜ਼ੀਆਂ ਲਾਉਂਦੇ ਨੇ ਭਈਏ, ਹੈ ਨਾ, ਠੀਕ ਹੈ। ਹੁਣ ਉਹ ਉਹਨਾਂ ਨੇ ਸਬਜ਼ੀ ਲਾਉਣੀ ਛੱਡਤੀ ਜੀ, ਮੈਂ ਗੱਲ ਕੀਤੀ, ਕਹਿੰਦੇ ਉਹਨਾਂ ਨੇ ਸਬਜ਼ੀ ਲਾਉਣੀ ਛੱਡਤੀ। ਮੈਂ ਕਿਹਾ ਕੀ ਹੋਇਆ, ਕਹਿੰਦੇ ਵੀ ਉਹ ਸਬਜ਼ੀ ਲਾਉਂਦੇ ਸੀ 3 ਮਹੀਨੇ ਗੋਭੀ ਵਗੈਰਾ, ਅਤੇ ਆਪਣਾ ਹੀ ਉਹਨਾਂ ਦਾ ਬੰਦਾ ਇੱਕ ਜਾਂਦਾ ਸੀ ਰਿਕਸ਼ੇ 'ਤੇ, ਰੇਹੜੀ 'ਤੇ ਜਾਂ ਕੁਛ ਲੈ ਕੇ, ਅਤੇ ਉਹ ਪਿੰਡਾਂ ਦੇ ਵਿੱਚ ਵੇਚ ਕੇ ਆ ਜਾਂਦਾ ਸੀ 20 ਰੁਪਏ ਨੂੰ ਕਿਲੋ, ਫੋਰ ਐਗਜ਼ਾਮਪਲ, ਠੀਕ ਹੈ। ਉਹ 10 ਰੁਪਏ ਨੂੰ ਇੱਥੋਂ ਲੈ ਕੇ ਜਾਂਦਾ ਸੀ ਅਤੇ 20 ਰੁਪਏ ਨੂੰ ਉੱਥੇ ਵੇਚ ਦਿੰਦਾ ਸੀ। ਉਹ ਕਹਿੰਦੇ ਅਸੀਂ ਸਲਾਈ ਹਾਂ, 3 ਮਹੀਨੇ ਅਸੀਂ ਪਾਣੀ ਦੇਈ ਜਾਈਦਾ ਇਹਨਾਂ ਨੂੰ, ਸਪਰੇਅ ਕਰੀ ਜਾਈਦਾ, ਅਤੇ ਗੁੱਡੀ ਜਾਂਦੇ ਹਾਂ, ਅਤੇ ਸਾਨੂੰ ਮਿਲਦੇ ਆ 10 ਰੁਪਈਏ 3 ਮਹੀਨੇ ਬਾਅਦ। ਇਹ ਬੰਦਾ ਸਾਤੋਂ ਹੀ ਲੈ ਕੇ 10 ਰੁਪਏ ਦੀ ਰੇਹੜੀ ਦੇ, ਸਾਡੇ ਹੁੰਦਾ ਤਾਂ ਘਰ ਦਾ ਹੀ ਆ, ਤੇ ਯਾਰ ਇਹ ਤਾਂ ਇੱਕ ਦਿਹਾੜੀ 'ਚ ਉਨੇ ਪੈਸੇ ਕਮਾ ਲੈਂਦਾ।
ਉਹਨੇ ਮੋਟਰਸਾਈਕਲ ਨੂੰ ਨਾ ਪਿੱਛੇ, ਮੋਟਰਸਾਈਕਲ ਨੂੰ ਪਿੱਛੇ ਰੇਹੜੀ ਲਾਈ, ਉਹ
ਰੇਹੜੀ ਲਾਈ
ਮੌਜ ਹੀ ਬਹੁਤ ਆ। ਮੋਟਰਸਾਈਕਲ ਪਾ ਕੇ ਪਿੱਛੇ ਰੇਹੜੀ ਬਣਾ ਕੇ ਲਾ ਲਓ, ਉਹ 'ਚ ਸਬਜ਼ੀਆਂ ਰੱਖੋ, ਐਨ ਡੈਂਗੜ ਡੈਂਗੜ ਕਰਦੇ ਚੱਲ ਜਾਓ ਪਿੰਡ ਦੇ ਵਿੱਚ, ਤੇ ਹੋਕਾ ਮੜਾ ਜਿਹਾ ਦਿਓ। ਅਵਲ ਤਾਂ ਮੋਟਰਸਾਈਕਲ ਕਰਕੇ ਪਤਾ ਲੱਗ ਜਾਂਦਾ ਵੀ ਸਬਜ਼ੀ ਵਾਲਾ ਆ ਗਿਆ, ਤੇ ਉਹ ਲੋਕ ਤਾਂ ਅੱਜ ਕੱਲ ਕਾਰਾਂ ਜ਼ਿਆਦਾ ਚਲਾਉਂਦੇ ਆ, ਬੁਲਟ ਦੇ ਨਾਲ ਪਿੱਛੇ ਬਣਾਇਆ ਜਿਹਾ ਹੁੰਦਾ ਇੱਕ ਘੜੋਕਾ ਜਿਹਾ, ਤੇ ਉਹ ਤੇ ਸਬਜ਼ੀ ਵੇਚਦੇ ਆ।
ਤੁਸੀਂ ਦੇਖੋ ਤਾਂ ਸਹੀ ਭਾਜੀ,
ਪੈਸੇ ਕਮਾਉਂਦੇ ਚੰਗੇ,
ਮਤਲਬ ਉਹ ਉਹੀ ਦੇਖੋ ਨਾ, ਮਾਰਜਿਨ ਦੇਖੋ ਨਾ, ਕਿਸਾਨ ਨੇ ਬਣਾਏ 10 ਰੁਪਈਏ 3 ਮਹੀਨੇ ਪਾਲ ਕੇ ਸਾਰਾ ਕੁਛ ਮਿਹਨਤ ਕਰਕੇ, ਜਿਹੜਾ ਬੰਦਾ ਵੇਚਣ ਵਾਲਾ ਉਹਨੇ ਇੱਕ ਦਿਨ ਚ ਵੀ ਇੱਕ ਦਿਨ ਚ 10 ਰੁਪਏ ਬਣਾ ਲਏ, ਉਹ ਵੀ ਉਹਦੀ ਮਰਜ਼ੀ ਆ ਉਹਨੂੰ ਦੇਣੇ ਜਾਂ ਨਹੀਂ ਦੇਣੇ, ਹਨਾ। ਸੋ ਇਸ ਕਰਕੇ ਇਹ ਜਿਹੜਾ ਨਾ ਇਮਬੈਲੈਂਸ ਹੈ ਥਰੂ ਆਊਟ ਦਾ ਸਿਸਟਮ, ਇਹ ਬੜਾ ਘਾਤਕ ਹੈ। ਹੋਣਾ ਇੱਦਾਂ ਚਾਹੀਦਾ ਹੈ ਕਿ ਮਿਨੀਮਮ ਸੈਲਿੰਗ ਪ੍ਰਾਈਸ ਹੋਣੀ ਚਾਹੀਦੀ, ਜਿੱਦਾਂ ਆਪਾਂ ਫਾਰਮੂਲਾ ਦਿੱਤਾ ਸੀ ਵੀ ਕਣਕ ਦੀ ਮਤਲਬ 1900 ਰੱਖਤੀ, ਅਤੇ ਉਹਦੇ 'ਤੇ 10% ਮਤਲਬ 2% ਆੜਤੀਏ ਦਾ ਹੋਵੇ, ਜਾਂ 10% ਹੀ ਲਾ ਲਓ, 10% ਬਾਅਦ ਮਿਲਰ ਦਾ ਹੋਵੇ ਜਿਹੜਾ ਉਹਨੂੰ ਮਿਲ ਕਰਦਾ ਆਟਾ ਬਣਾਉਂਦਾ ਚੱਕੀ ਵਾਲਾ, ਫਿਰ 10% ਹੋਵੇ ਰੀਟੇਲ ਦਾ, ਮਤਲਬ ਇੱਦਾਂ ਫਲੋ ਹੋਣਾ ਚਾਹੀਦਾ, ਇੱਦਾਂ ਉਹਦੇ 'ਚ ਵੈਲਿਊ ਐਡ ਹੋ ਕੇ ਉਹ 24 ਰੁਪਏ 25 ਰੁਪਏ ਨੂੰ ਕਿਲੋ ਆਟਾ ਬਣਦਾ ਆ, ਜਾਂ 2400 ਰੁਪਏ ਨੂੰ ਕੁਇੰਟਲ ਕਣਕ ਬਣ ਜਾਂਦੀ ਆ ਐਂਡ ਪ੍ਰੋਡਕਟ ਤੱਕ। ਇਹਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਉਹਨੂੰ ਵੀ ਸਸਤੀ ਮਿਲਦੀ ਆ। ਹੁਣ ਕੀ ਕਰਦੇ ਨੇ, 1900 ਦੀ ਕਣਕ ਲੈ ਕੇ ਪੀ ਪੂ ਕੇ ਜੋ ਵੀ ਆ ਉਹ 4500 ਦੀ ਵੇਚ ਰਹੇ ਨੇ ਡਬਲ, ਕੰਜ਼ਿਊਮਰ ਵੀ ਸਫ਼ਰ ਕਰ ਰਿਹਾ ਹੈ ਅਤੇ ਜਿਹੜਾ ਫਾਰਮਰ ਹੈ ਉਹ ਵੀ ਸਫ਼ਰ ਕਰ ਰਿਹਾ, ਅਤੇ ਵਿਚਾਲੇ ਵਿਚਾਲੇ ਹੀ 100% ਮਾਰਜਿਨ ਜਿਹੜਾ ਆ ਉਹ ਥੋੜ੍ਹੇ ਦਿਨਾਂ ਦੇ ਵਿੱਚ ਛੱਕ ਜਾਂਦੇ ਨੇ। ਇਹ ਗਲਤ ਗੱਲ ਹੈ, ਇਹ ਗਲਤ ਸਿਸਟਮ ਹੈ, ਇਹਦੇ 'ਤੇ ਰਿਫੋਰਮ ਕਰਨ ਦੀ ਲੋੜ ਹੈ, ਤਾਂ ਇਹਨੂੰ ਕਾਨੂੰਨਾਂ ਦੇ ਵਿੱਚ ਲੈ ਗਿਆ ਵੀ ਇਹ ਤੋਂ ਥੱਲੇ ਨਹੀਂ ਤੁਸੀਂ ਖਰੀਦ ਸਕਦੇ ਨਾ ਤੁਸੀਂ ਵੇਚ ਸਕਦੇ ਆ, ਔਰ ਤੁਸੀਂ ਇੰਨਾ ਹੀ ਮਾਰਜਿਨ ਰੱਖ ਸਕਦੇ।
ਇੱਕ ਹੋਰ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ, ਜਿੱਦਾਂ ਅਸੀਂ ਕਹੇ ਆ ਕਿ ਸਬਜ਼ੀ ਤਾਂ ਉਗਾਉਂਦਾ ਕਿਸਾਨ, ਤੇ ਉਹਦੇ ਵਿੱਚ ਜਿਹੜਾ ਵੇਚਣ ਵਾਲਾ ਆ ਮੋਟਰਸਾਈਕਲ ਦੇ ਵੇਚਦਾ ਰੇਹੜੀ ਤੇ ਵੇਚਦਾ, ਉਹ ਜ਼ਿਆਦਾ ਪੈਸੇ ਕਮਾ ਲੈਂਦਾ। ਜੇ ਕਿਸਾਨ ਥੋੜ੍ਹਾ ਜਿਹਾ ਇੰਟੈਲੀਜੈਂਟ ਹੋ ਜਾਵੇ, ਜਾਂ ਥੋੜ੍ਹੀ ਜਿਹੀ ਆਪਣੀ ਟੈਕਟਿਕਸ ਸੈਲਿੰਗ ਪ੍ਰਾਈਸ ਸਾਰੀ ਮਾਰਕੀਟਿੰਗ ਆਪ ਕਰਨ ਲੱਗ ਪਵੇ, ਉਹ ਵੀ 2-4 ਘੁੜਕੇ ਬਣਾ ਕੇ ਆਪਣੇ ਆਪਣੇ ਮੁੰਡੇ ਨੂੰ ਭੇਜ ਦੇਵੇ ਜਾਂ ਆਪਣੇ ਭਰਾ ਨੂੰ ਭੇਜ ਦੇਵੇ, ਜਾ ਕੇ ਵੇਚ ਕੇ ਆਓ, ਤਾਂ ਉਹ ਤਾਂ ਕਈ ਗੁਣਾ ਕਮਾ ਸਕਦੇ। ਇੱਕ ਤਾਂ ਤੁਸੀਂ ਆਪ ਕਮਾਈ ਹੈ, ਤੁਹਾਨੂੰ ਸਸਤੀ ਪੈਂਦੀ ਹੈ, ਇੱਕ ਤੁਸੀਂ ਵੇਚ ਵੀ ਆਪ ਲਈ ਹੈ, ਕਰਦੇ ਵੀ ਹੈ ਕਈ ਕਿਸਾਨ
ਰਹੇ ਨੇ। ਮੈਂ ਪਰਸੋਂ ਇੱਕ ਫੋਟੋ ਦੇਖੀ, ਇੱਕ ਨੌਜਵਾਨ ਨੇ ਸੜਕ ਦੇ ਕੰਢੇ ਕਾਰ ਦੇ ਵਿੱਚ ਆਪਣਾ ਪਿੱਛੋਂ ਕਾਰ ਨਹੀਂ ਮਤਲਬ ਜਿਹੜਾ ਦੂਜਾ ਨਹੀਂ ਹੁੰਦਾ ਫੋਰ ਵੀਲ ਡਰਾਈਵ, ਉਹਦੇ ਵਿੱਚ ਪਿੱਛੇ ਸਬਜ਼ੀਆਂ ਨਾਲ ਭਰਿਆ ਹੋਇਆ, ਉਹ ਖੋਲ੍ਹ ਕੇ ਸੜਕ ਦੇ ਕੰਢੇ ਬੈਠ ਕੇ ਟੇਬਲ ਜਿਹਾ ਲਾ ਕੇ ਉਹ ਸਬਜ਼ੀਆਂ ਵੇਚ ਰਿਹਾ। ਉਹ ਉੱਨੀ ਸਬਜ਼ੀਆਂ ਲਿਆ ਕੇ ਉਹ ਆਪਣੀ ਵੇਚ ਕੇ ਜਾਂਦਾ, ਕਹਿੰਦਾ ਮੈਂ ਬਹੁਤ ਪੈਸੇ ਕਮਾਉਣਾ। ਹੁਣ ਮੈਂ ਖੁਦ ਦੇਖਿਆ ਜਾਡਲੇ ਦੇ ਕੋਲ ਨਵਾਂ ਸ਼ਹਿਰ ਜਿਹੜਾ ਬਾਈਪਾਸ ਹੈ ਉੱਥੇ ਟਰਾਲੀ ਲੈ ਕੇ ਖੜ੍ਹਦੇ ਨੇ ਕਿਸਾਨ ਮਟਰਾਂ ਦੀ ਗੋਭੀ ਦੀ, ਅਤੇ ਉਹ ਕਹਿੰਦੇ ਵੀ ਅੱਧੇ ਪੌਣੇ ਘੰਟੇ 'ਚ ਉਹ ਸਾਰੀ ਟਰਾਲੀ ਲੋਕ ਵੇਚ ਲੈਂਦੇ ਨੇ, ਕਿਉਂਕਿ ਇਹ ਬਿਜ਼ੀਐਸਟ ਰੂਟ ਹੈ ਚੰਡੀਗੜ੍ਹ ਤੋਂ ਜਲੰਧਰ, ਇੱਥੋਂ ਹੀ ਆਉਂਦੇ ਜਾਂਦੇ ਨੇ ਜਿਹੜੇ ਜਲੰਧਰ ਵਾਲੇ ਆ, ਹੈ ਨਾ। ਉਹ ਕਹਿੰਦੇ ਵੀ ਅਸੀਂ ਚੰਡੀਗੜ੍ਹ ਤੋਂ ਆ ਰਹੇ ਹਾਂ, ਜਾਂ ਚੰਡੀਗੜ੍ਹ ਵਾਲੇ ਕਹਿੰਦੇ ਅਸੀਂ ਜਲੰਧਰ ਤੋਂ ਜਾਂ ਫਗਵਾੜੇ ਤੋਂ ਆ ਰਹੇ ਹਾਂ। ਉਹ ਆਪਣੇ ਪਰਿਵਾਰਾਂ ਲਈ ਇੱਕ ਬੋਰੀ ਗਾਰ 'ਚ ਰੱਖ ਕੇ ਲੈ ਜਾਂਦੇ ਨੇ, ਉਹਨਾਂ ਨੂੰ ਹੋਲਸੇਲ 'ਤੇ ਪੈਸਾ ਮਿਲ ਜਾਂਦਾ ਅਤੇ ਉਹਨਾਂ ਨੂੰ ਚੰਡੀਗੜ੍ਹ ਦਾ ਰੂਟ ਮਤਲਬ ਬਚ ਜਾਂਦਾ, ਉੱਥੇ ਉਹਨਾਂ ਨੂੰ ਮਾਰਕੀਟ ਜਾਣਾ ਬਚ ਜਾਂਦਾ। ਸੋ ਇਹ ਸਮਾਰਟ ਜਿਹੜੀ ਹੈ ਇਹ ਇੱਦਾਂ ਕਰਨ ਦੀ ਲੋੜ ਹੈ, ਰਿਫੋਰਮ ਇਕੱਲੀ ਗੌਰਮੈਂਟ ਨੂੰ ਨਹੀਂ ਕਰਵਾਉਣ ਦੀ ਲੋੜ, ਕਿਸਾਨਾਂ ਨੂੰ ਆਪਣਾ ਮਾਇੰਡ ਸੈੱਟ ਚੇਂਜ ਕਰਨ ਦੀ ਵੀ ਲੋੜ ਹੈ। ਪਰ ਰਹੀ ਗੱਲ ਇਹ ਹੈ ਵੀ ਜਿਹੜਾ ਆਉਣ ਵਾਲਾ ਟਾਈਮ ਹੈ ਇਹਦੇ ਵਿੱਚ ਇਹਨਾਂ ਕਾਨੂੰਨਾਂ ਦੇ ਜਿੰਨੇ ਕੁ ਵੀ ਉਹਨਾਂ ਨੂੰ ਸਾਈਡ ਇਫੈਕਟ ਸਾਡੇ ਨਾਲੋਂ ਜ਼ਿਆਦਾ ਤੇਜ਼ ਆ, ਉਹਨੂੰ ਇਹ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕਰਨਗੇ। ਨਿਊਟਰਲਾਈਜ਼ ਆਲਰੇਡੀ ਕਰ ਦਿੱਤਾ ਪਰ ਇਹਨੂੰ ਹੋਰ ਫਰਦਰ ਨਿਊਟਰਲਾਈਜ਼ ਕਰਨਗੇ। ਅਤੇ ਭਾਅ ਜੀ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਮੋਦੀ ਸਾਹਿਬ ਵੀ ਜ਼ਰੂਰ ਸੁਣਦੇ ਹੋਣਗੇ ਫਲੋਰਾ ਸਾਹਿਬ ਨੂੰ ਹਰਮਨ ਰੇਡੀਓ 'ਤੇ, ਸੁਣਦੇ ਆ ਇਹ 'ਚ ਕੋਈ ਦੋ ਰਾਵਾਂ ਥੋੜ੍ਹੋ ਆ,
ਇਹ ਤਾਂ ਜ਼ਿਆਦਾ ਵੱਡੀ ਗੱਲ ਹੀ ਕਰ ਗਏ ਆ,
ਵੱਡੀ ਗੱਲ ਕਰ ਗਏ ਆ, ਅਤੇ
ਜ਼ਿਆਦਾ ਵੱਡੀ ਗੱਲ ਕਰਦੇ ਪੌੜੀ ਚਾੜ ਕੇ ਨਾ ਕਿਤੇ ਖਿੱਚ ਨਾ ਲੈਣ,
ਖਿੱਚ ਨਾ ਲੈਣ। ਅਤੇ ਜੋਗੀ ਕੁਮਾਰ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਯੂ ਆਰ ਟਰੂ ਡਿਪਲੋਮੈਟਿਕ ਪਰਸਨ, ਨੀਦਰ ਇਨ ਫੇਵਰ ਨੋਰ ਅਗੇਂਸਟ। ਦੇਖੋ ਮੈਂ ਤੁਹਾਨੂੰ ਭਾਅ ਜੀ ਇੱਥੇ ਮੈਂ ਇੱਕ ਮਿੰਟ ਗੱਲ ਕਰਨੀ ਆ, ਗੱਲ ਇਹ ਕਰਨੀ ਹੈ ਕਿ ਕਈ ਵਾਰੀ ਨਾ ਕਈ ਸੱਜਣ ਇਲਜ਼ਾਮ ਲਾਉਂਦੇ ਨੇ ਕਿ ਅਸੀਂ ਜੀ ਬੀਜੇਪੀ ਪ੍ਰੋ ਹੈ ਜਾਂ ਅਕਾਲੀ ਪ੍ਰੋ ਹੈ ਜਾਂ ਕਾਂਗਰਸ ਪ੍ਰੋ ਹੈ। ਦੇਖੋ ਅਸੀਂ ਹੈਗੇ ਹਾਂ ਇਸ ਵੇਲੇ ਦੋ ਘੰਟੇ ਵਾਸਤੇ, ਸਾਡੇ ਕੋਲ ਮਾਈਕ ਹੈ, ਸਾਡੇ ਕੋਲ ਆਵਾਜ਼, ਅਸੀਂ ਉਹ ਗੱਲ ਕਰਨੀ ਹੈ। ਗੱਲ ਅਸੀਂ ਕਰਨੀ ਹੈ, ਹਰ ਐਂਗਲ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ, ਹਰ ਐਂਗਲ ਤੋਂ ਕਰਨੀ ਹੈ। ਅਸੀਂ ਕਿਸੇ ਨੂੰ ਗਾਲਾਂ ਨਹੀਂ ਕੱਢਣੀਆਂ ਬੇਲੋੜੀਆਂ, ਅਸੀਂ ਕਿਸੇ ਨੂੰ ਮੁਫਤ ਦੀ ਮਤਲਬ ਚਮਚੀ ਨਹੀਂ ਮਾਰਨੀ, ਸਾਨੂੰ ਕੋਈ ਪੈਸੇ ਨਹੀਂ ਦਿੰਦਾ। ਮੈਂ ਇਹ ਵੀ ਦੱਸ ਦਿੰਦਾ ਅਸੀਂ ਕੋਲੋਂ ਪੈਸੇ ਖਰਚ ਕੇ ਰੇਡੀਓ ਚਲਾਉਂਦੇ, ਸਾਡੇ ਸਪੋਂਸਰ ਜਿਹੜੇ ਸਾਨੂੰ ਸਪੋਂਸਰ ਕਰਦੇ ਨੇ ਉਹ ਸਾਰੇ ਜ਼ਾਹਰ ਹੈ ਕੌਣ ਕੌਣ ਸਪੋਂਸਰ ਨੇ, ਸਾਡੀਆਂ ਆਪਣੀਆਂ ਖੇਤੀਆਂ, ਸਾਡੇ ਆਪਣੇ ਕੰਮ, ਸਾਡੇ ਆਪਣੀ ਜੋਬਾਂ ਸਾਰੇ ਪ੍ਰਜੈਂਟਰਾਂ ਦੀਆਂ ਚੱਲਦੀਆਂ ਨੇ। ਸੋ ਅਸੀਂ ਕਿਤੇ ਨਾ ਹੀ ਅਸੀਂ ਕੋਈ ਅੱਜ ਤੱਕ ਬੈਨੀਫਿਟ ਲਿਆ, ਨਾ ਹੀ ਲੈਣਾ ਆ, ਨਾ ਹੀ ਅਸੀਂ ਕਿਤੇ ਸਿਕਿਉਰਿਟੀ ਲਈ ਹੈ ਅਤੇ ਨਾ ਹੀ ਲੈਣੀ ਹੈ, ਨਾ ਹੀ ਅਸੀਂ ਫ੍ਰੀ ਟਿਕਟਾਂ ਲਈਆਂ। ਸੋ ਅਸੀਂ ਆਪਣੇ ਸਰੋਤਿਆਂ ਨੂੰ ਜਿਹੜੇ ਦੋ ਘੰਟੇ ਆਪਣਾ ਕੀਮਤੀ ਟਾਈਮ ਕੱਢਦੇ ਨੇ, ਅਸੀਂ ਉਹਨਾਂ ਨੂੰ ਹਰ ਐਂਗਲ ਤੋਂ ਉਸ ਪਹਿਲੂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਡਿਸੀਜਨ ਉਹਨਾਂ ਨੇ ਆਪ ਬਣਾਉਣਾ ਆ, ਸਾਡੇ ਲਿਸਨਰਸ ਨੇ ਆਪ ਡਿਸੀਜਨ ਬਣਾਉਣਾ ਆ, ਪਰ ਉਸ ਟੋਪਿਕ ਦੀ ਅਸੀਂ ਹਰ ਐਂਗਲ ਤੋਂ ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ, ਫਿਰ ਉਹ ਆਪਣਾ ਡਿਸੀਜਨ ਬਣਾਉਣ ਕਿ ਇਹਦੇ ਵਿੱਚ ਸੱਚਾਈ ਕੀ ਹੈ ਅਤੇ ਇਹਦੇ ਵਿੱਚ ਝੂਠ ਕੀ ਹੈ। ਜੇ ਅਸੀਂ ਇੱਕ ਸਾਈਡ ਹੀ ਤੁਹਾਨੂੰ ਦਿਖਾਈ ਜਾਈਏ, ਇੱਕ ਸਾਈਡ ਹੀ ਕਰੀਏ, ਜਿੱਦਾਂ ਵਹਿਣ ਚੱਲਦਾ ਉਹ ਮੋਦੀ ਨੇ ਆਹ ਕਰਤਾ, ਮੋਦੀ ਨੇ ਉਹ ਕਰਤਾ, ਇਹ ਕੰਮ ਕਰਕੇ ਅਸੀਂ ਬਹੁਤ ਲੋਕਾਂ ਨੂੰ ਖਿੱਚ ਸਕਦੇ ਹਾਂ, ਬਹੁਤ ਲੋਕਾਂ ਨੂੰ ਅਸੀਂ ਭੜਕੀਲੇ ਭੜਕੀਲਿਆਂ ਇੱਦਾਂ ਗੱਲਾਂ ਕਰ ਕਰਕੇ ਆਪਣੇ ਨਾਲ ਲਾ ਸਕਦੇ ਹਾਂ। ਪਰ ਪਿਆਰੋ ਸਾਨੂੰ ਲੋੜ ਨਹੀਂ ਹੈਗੀ ਉਹਨਾਂ ਲੋਕਾਂ ਦੀ ਜਿਹੜੇ ਬੈਲੈਂਸਡ ਨਹੀਂ ਹੈਗੇ। ਹਾਂ ਉਹ ਸੁਣਨ ਜ਼ਰੂਰ ਸੁਣਨ, ਪਰ ਅਸੀਂ ਉਹਨਾਂ ਨੂੰ ਕੇਟਰ ਕਰਨ ਦੇ ਲਈ ਬਿਲਕੁਲ ਵੀ ਸਹਿਮਤ ਨਹੀਂ। ਜਿੱਥੇ ਕਾਂਗਰਸ ਗਲਤ ਹੈ ਜੀ ਕਾਂਗਰਸ ਨੂੰ ਕਹੀਦਾ, ਜਿੱਥੇ ਮੋਦੀ ਗਲਤ ਮੋਦੀ, ਬਾਦਲ ਸਾਹਿਬ ਬਾਦਲ, ਹਰ ਚੀਜ਼ ਨੂੰ ਗਲਤ ਗਏ, ਜਿਹੜੀ ਚੰਗੀ ਗੱਲ ਹੈ ਉਹ ਵੀ ਦੱਸੀ ਦੀ ਆ। ਸੋ ਸਾਡੀ ਇੱਕ ਬਿਰਤੀ ਵੀ ਅਮਰੀਕ ਭਾਅ ਜੀ ਬਣ ਗਈ ਹੈ ਕਿ ਅਸੀਂ ਗਲਤ ਗੱਲ ਜ਼ਰੂਰ ਸੁਣਨੀ ਹੈ, ਅਸੀਂ ਇਹੀ ਸੁਣਨੀ ਆ, ਨਿੰਦਿਆ ਹੀ ਸੁਣਨੀ ਆ, ਕਿਸੇ ਦੀ ਸਿਫਤ ਨਹੀਂ ਸੁਣਨੀ। ਅਸੀਂ ਸਿਫਤ ਕਰਦੇ ਹਾਂ ਸਾਰੇ, ਬਾਦਲ ਸਾਹਿਬ ਦੀ ਵੀ ਕਰਦੇ ਹਾਂ, ਸਾਰਿਆਂ ਦੀ ਕਰਦੇ ਹਾਂ, ਪਰ ਸਾਡਾ ਸੁਣਨ ਦੇ ਵਿੱਚ ਬਹੁਤ ਜਿਹੜੇ ਸਰੋਤੇ ਨੇ ਬਹੁਤ ਸੁਣਦੇ ਨੇ, ਦੁਨੀਆਂ ਦੇ ਵਿੱਚ ਸੁਣਦੇ ਨੇ, ਉਹਨਾਂ ਦਾ ਮਾਦਾ ਆ ਸੁਣਨ ਨੂੰ ਇਹ, ਪਰ ਸਾਨੂੰ ਹਰ ਐਂਗਲ ਤੋਂ ਗੱਲ ਸੁਣਨੀ ਚਾਹੀਦੀ ਆ, ਫਿਰ ਅਸੀਂ ਆਪਣਾ ਡਿਸੀਜਨ ਆਪ ਬਣਾਉਣਾ ਆ। ਅਮਨਦੀਪ ਜਾਂ ਅਮਰੀਕ ਫਲੋਰਾ ਕੋਈ ਰੱਬ ਨਹੀਂ ਹੈਗੇ, ਕੋਈ ਗੋਡ ਨਹੀਂ ਹੈਗੇ, ਵੀ ਆਰ ਵਨ ਆਫ ਯੂ। ਅਮਰੀਕ ਭਾਅ ਜੀ ਤੁਸੀਂ ਇਹਦੇ ਬਾਰੇ ਜਾਂਦੇ ਜਾਂਦੇ ਕੁਛ।
ਅਮਨਦੀਪ ਮੈਂ ਤਾਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਇੱਕ ਦੋ ਗੱਲਾਂ ਤੁਹਾਡੇ ਤੋਂ ਸੁਣਨੀਆਂ ਸੀਆਂ ਕਿ ਮੋਦੀ ਦੀ ਪਰਸਨੈਲਿਟੀ ਬਾਰੇ ਓਵਰਆਲ ਤੁਹਾਡੀ ਦੋ ਤਿੰਨ ਸੈਂਟੈਂਸਿਸ ਦੇ ਵਿੱਚ, ਚਾਰ ਪੰਜ ਸੈਂਟੈਂਸਿਸ ਦੇ ਵਿੱਚ ਕੀ ਤੁਸੀਂ ਸਮ ਅਪ ਕਿੱਦਾਂ ਕਰੋਗੇ, ਕਿੱਦਾਂ ਦੀ ਪਰਸਨੈਲਿਟੀ ਆ, ਕਿੱਦਾਂ ਦਾ ਉਹ ਰਾਜਨੀਤਿਕ ਨੇਤਾ ਆ, ਕਿੰਨੀਆਂ ਗਲਤੀਆਂ ਕਰਦਾ, ਕਿੰਨੀ ਵਧੀਆ ਹੈ ਜਾਂ ਇੱਦਾਂ, ਇਹਦੇ ਬਾਰੇ ਮੈਂ ਸੁਣਨਾ ਚਾਹੁੰਦਾ ਸੀ ਅੱਜ। ਟਾਈਮ ਥੋੜ੍ਹਾ ਜਿਹਾ ਘੱਟ ਆ, ਲੇਕਿਨ ਹਲੇ ਵੀ ਹੈਗੇ ਆ 5 ਮਿੰਟ, ਤੁਸੀਂ ਦੱਸ ਸਕਦੇ ਮਾੜਾ ਮੋਟਾ ਇਹਦੇ ਬਾਰੇ।
ਦੇਖੋ ਉਹ ਇੱਕ ਤਾਂ ਮੈਂ ਤਾਂ ਉਹਨੂੰ ਇਹ ਕਹਾਂਗਾ, ਉਹ ਵਰਕਰ ਹੈ, ਗਰਾਊਂਡ ਲੈਵਲ ਤੇ ਉਹਨੇ ਕੰਮ ਕੀਤਾ ਆ, ਉਹਨੇ ਵੋਟਰਾਂ ਦੇ ਵੀ ਟਾਈਮ ਕੱਟੇ, ਉਹ ਐਮਰਜੈਂਸੀ 'ਚ ਵੀ ਕੱਟੇ, ਉਹ ਹੀ ਨੋਜ਼ ਇਨਸਾਈਡ ਆਊਟ ਪੋਲੀਟਿਕਸ ਹਿੰਦੁਸਤਾਨ ਦੀ, ਇੱਦਾਂ ਹੀ ਚੱਲਣੀ ਆ, ਠੀਕ ਹੈ। ਅਤੇ ਵੈਸੇ ਮੇਰਾ ਅੱਜ ਤੱਕ ਜੋ ਫੇਵਰੇਟ ਪ੍ਰਾਈਮ ਮਿਨਿਸਟਰ ਆ ਉਹ ਹੈਗੇ ਡਾਕਟਰ ਮਨਮੋਹਨ ਸਿੰਘ। ਅਤੇ ਜੇ ਨਾ ਮੋਦੀ ਸਾਹਿਬ ਦੇ ਵਿੱਚ ਵੀ 19 ਕੁਆਲੀਫਿਕੇਸ਼ਨ ਹੁੰਦੀ, 19 ਸਟੇਟਸਮੈਨਸ਼ਿਪ ਹੁੰਦੀ, ਤਾਂ ਮਤਲਬ ਇਹਨਾਂ 'ਚ ਇਹ 2-3 ਚੀਜ਼ਾਂ ਦੀ ਘਾਟ ਹੈ। ਪਰ ਆਈ ਥਿੰਕ ਇਟਸ ਇਜ਼ ਪਾਰਟੀ, ਉਹਨੂੰ ਵੀ ਇਹਨਾਂ ਨੂੰ ਕੇਟਰ ਕਰਨਾ ਪੈਂਦਾ ਆ, ਉਹਨਾਂ ਦੀ ਜਿਹੜੀ ਵੋਟ ਬੈਂਕ ਹੈ ਉਹਨਾਂ ਨੂੰ ਵੀ ਕੇਟਰ ਕਰਨਾ ਪੈਂਦਾ ਆ। ਅਤੇ ਮੈਂ ਇਹ ਗੱਲ ਤੋਂ ਐਪਰੀਸ਼ੀਏਟ ਕਰਦਾ ਕਿ ਇਹ ਬਹੁਤ ਹਾਰਡ ਵਰਕਰ ਹੈ ਅਤੇ ਕੰਮ ਕਰਦੇ ਨੇ। ਅਤੇ ਦੇਖੋ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਬੈਲੈਂਸ ਹੈ ਇਹਨਾਂ ਨੇ ਕਾਇਮ ਕੀਤਾ ਆ, ਨਹੀਂ ਤਾਂ ਉਹੀ ਮਤਲਬ ਕਾਂਗਰਸ ਹੀ ਰਿਪੀਟ 'ਤੇ ਲੱਗੀ ਹੋਈ ਸੀ। ਅਤੇ ਹੁਣ ਕੰਪੀਟੀਸ਼ਨ ਹੋਏਗਾ, ਓਪੋਜੀਸ਼ਨ ਮਤਲਬ ਆਪਣੀ ਦੇ ਡੂ ਦੇਅਰ ਹੋਮਵਰਕ, ਅਤੇ ਜਦੋਂ ਇੰਪ੍ਰੈਸ ਕਰਨਗੇ ਰਾਹੁਲ ਗਾਂਧੀ ਹੋਣੀ ਤਾਂ ਜ਼ਰੂਰ ਮਤਲਬ ਉਹਨਾਂ ਨੂੰ ਵੀ ਲੋਕ ਪਸੰਦ ਕਰਨਗੇ। ਅਤੇ ਬਾਕੀ ਬੜੀ ਲੰਬੀ ਚੌੜੀ ਅਸੈਸਮੈਂਟ ਕੀਤੀ ਜਾ ਸਕਦੀ ਆ। ਭਾਅ ਜੀ ਟੋਨੀ ਮੈਨ ਦਾ ਹਾਲ ਪੁੱਛ ਰਹੇ ਨੇ ਪਰਮਜੀਤ ਧਾਲੀਵਾਲ, ਅਤੇ ਹੋਈ ਗੱਲਬਾਤ ਉਹਨਾਂ ਨੂੰ ਕਿਤੇ?
ਨਹੀਂ, ਟੋਨੀ ਮੈਨ ਨਾਲ ਤਾਂ ਕੋਈ ਇੰਗਲੈਂਡ ਵਿੱਚ ਗੱਲ ਹੋਈ ਨਹੀਂ ਹੈ, ਨਾ ਰਿੱਕੀ ਨਾਲ ਕੋਈ ਗੱਲ ਹੋਈ ਹੈ, ਲੇਕਿਨ ਹਰਨਾਮ ਸਿੰਘ ਨਾਲ ਗੱਲ ਹੋਈ ਸੀ, ਉਹ ਅਗਲੇ ਹਫ਼ਤੇ ਸੁਣਾਵਾਂਗੇ ਤੁਹਾਨੂੰ, ਉਹ ਅਗਲੇ ਤੋਂ ਅਗਲੇ ਹਫ਼ਤੇ ਸੁਣਾਵਾਂਗੇ, ਉਹ ਕਾਫ਼ੀ ਲੰਬੀ ਚੌੜੀ ਗੱਲ ਹੋਈ ਸੀ। ਅਤੇ ਟੋਨੀ ਮੈਨ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਟੋਨੀ ਮੈਨ ਤਾਂ ਖੈਰ ਅੱਜ ਕੱਲ੍ਹ ਉਹ ਕ੍ਰਿਕਟ ਦੇ ਵਿੱਚ ਜ਼ਿਆਦਾ ਸ਼ਮੂਲੀਅਤ ਦਿਖਾ ਰਿਹਾ ਸੀ, ਜਾਂ T20 ਵਰਲਡ ਕੱਪ ਜਿਹੜਾ ਆਸਟ੍ਰੇਲੀਆ ਨੇ ਜਿੱਤਿਆ ਆ, ਉਹਦੇ 'ਤੇ ਜ਼ਿਆਦਾ ਗੱਲਾਂ ਕਰ ਰਿਹਾ ਸੀ।
ਟਿਮ ਪੇਨ ਨੂੰ ਕੀ ਹੋਇਆ, ਉਹ ਕੱਲ੍ਹ ਉਹਨੂੰ ਕੱਢ ਦਿੱਤਾ ਕੈਪਟਨ ਤੋਂ?
ਪੈਨ ਦੀ ਸਟੋਰੀ ਵੈਸੇ ਕੱਲ ਆ ਰਹੀ ਸੀ 6 o'clock ਨਿਊਜ਼ ਦੇ ਵਿੱਚ, ਮੈਨੂੰ ਵੈਸੇ ਪਤਾ ਨਹੀਂ, ਮੈਂ ਪੜ੍ਹਿਆ ਨਹੀਂ ਹੈ, ਕਿਉਂਕਿ ਮੋਦੀ ਸਾਹਿਬ ਵਾਲੀ ਖਬਰ ਉਹ ਤੋਂ ਜ਼ਿਆਦਾ ਮਾਇਨੇ ਰੱਖਦੇ ਸੀ, ਇਹ ਇੱਧਰ ਉੱਧਰ ਦੇਖਦੇ ਸੀਗੇ। ਲੇਕਿਨ ਟਿਮ ਪੇਨ ਦੀ ਵੀ ਕੋਈ ਗੱਲ ਹੋਈ ਆ ਜਿਹਦੇ ਨਾਲ ਕਿ ਉਹ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਿਹਾ ਆ, ਟੈਸਟ ਕ੍ਰਿਕਟ ਦਾ ਕੈਪਟਨ ਆ ਆਸਟ੍ਰੇਲੀਆ ਦਾ ਉਹਦੇ ਬਾਰੇ। ਲੇਕਿਨ ਅਮਦੀਪ, ਕ੍ਰਿਕਟ ਦਾ ਵਰਲਡ ਕੱਪ ਹੋ ਕੇ ਹਟਿਆ, ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਨਿਊਜ਼ੀਲੈਂਡ ਨੂੰ ਆਸਟ੍ਰੇਲੀਆ ਨੇ ਹਰਾ ਕੇ ਆਸਟ੍ਰੇਲੀਆ ਪਹਿਲੀ ਵਾਰ T20 ਵਰਲਡ ਕੱਪ ਦੇ ਵਿੱਚ ਚੈਂਪੀਅਨ ਬਣਿਆ ਆ। ਤੇ ਇੱਕ ਹੋਰ ਗੱਲ ਵੀ ਬੜੀ ਮਜ਼ੇਦਾਰ ਆ ਕਿ ਅਗਲਾ T20 ਵਰਲਡ ਕੱਪ ਆਸਟ੍ਰੇਲੀਆ ਦੇ ਵਿੱਚ 8 ਮਹੀਨੇ ਬਾਅਦ ਦੁਬਾਰਾ ਆ ਰਿਹਾ ਮਨਦੀਪ।
ਲੈ, ਇੰਨੀ ਛੇਤੀ
ਜੀ, ਇੰਨੀ ਛੇਤੀ ਆ ਰਿਹਾ, ਇਹ ਤਾਂ ਪਿਛਲੇ ਸਾਲ ਕੈਂਸਲ ਹੋ ਗਿਆ ਸੀ ਨਾ ਇਹ
ਵਰਲਡ ਕੱਪ, ਤਾਂ ਕਬੱਡੀ ਦੇ ਟੂਰਨਾਮੈਂਟਾਂ ਮੰਗ ਰਹੇ, ਕਬੱਡੀ ਦੇ ਵਰਲਡ ਕੱਪ ਮੰਗ ਰਹੇ ਹੋਣ ਲੱਗ ਪਿਆ, ਪਿਛਲੇ ਸਾਲ ਹਰੇਕ ਪਿੰਡ 'ਚ ਵਰਲਡ ਕੱਪ ਹੋ ਰਿਹਾ,
ਪਿਛਲੇ ਸਾਲ ਇੱਥੇ ਹੋਣਾ ਸੀ।
ਅੱਛਾ,
ਇਹ ਪਿਛਲੇ ਸਾਲ ਇੱਥੇ ਹੋਣਾ ਸੀ ਵਰਲਡ ਕੱਪ ਆਸਟ੍ਰੇਲੀਆ ਦੇ ਵਿੱਚ, ਸਰ ਉਹ ਹੋਇਆ ਨਹੀਂ ਸੀ, ਤੇ 2 ਸਾਲ ਬਾਅਦ ਹੁੰਦਾ, ਤੇ ਉਹ ਹੁਣ ਅਗਲੇ ਸਾਲ ਆਸਟ੍ਰੇਲੀਆ ਦੇ ਵਿੱਚ ਇਹ ਅਕਤੂਬਰ ਨਵੰਬਰ ਦੇ ਵਿੱਚ ਹੋ ਰਿਹਾ ਆ। ਚਲੋ ਐਨੀਵੇ, ਆਸਟ੍ਰੇਲੀਆ ਇਜ਼ ਕਰਾਊਨਡ ਐਜ਼ ਏ ਵਰਲਡ ਕੱਪ ਵਿਨਰ, ਇਹ ਬੜੀ ਖੁਸ਼ੀ ਦੀ ਗੱਲ ਆ। ਤੇ ਅੱਜ ਕੱਲ੍ਹ ਬਹੁਤੇ ਵੈਸੇ ਦਰਸ਼ਕ ਜਿਹੜੇ ਸਾਡੇ ਲਿਸਨਰ ਇੰਟਰਸਟ ਵੀ ਨਹੀਂ ਕ੍ਰਿਕਟ ਦੇ ਵਿੱਚ ਸ਼ੋ ਕਰਦੇ, ਕਿਉਂਕਿ ਮਾਮਲੇ ਹੋਰ ਬਹੁਤ ਬੜੇ ਬੜੇ ਪੱਖੇ ਪਏ, ਉਹਨਾਂ ਵਿੱਚ ਕਾਫੀ
ਹੋਰ ਹੋਰ ਕਾਰਜਾਂ 'ਚ ਆਨੰਦ ਲੈ ਰਹੇ ਨੇ।
ਹਾਂਜੀ, ਉੱਧਰ ਆਨੰਦ ਲੈ ਰਹੇ ਆ, ਜਿੱਦਾਂ ਆਪਣੇ
ਚਾਲ ਸਾਹਿਬ, ਜਿੱਦਾਂ ਸਰਮਾ ਬਦਲ ਵੀ
ਸ਼ੋਸ਼ਾ ਛੱਡ ਗਏ।
ਠੀਕ ਹੈ ਭਾਜੀ, ਚਲੋ ਮਿਲਦੇ ਹਾਂ, ਥੈਂਕ ਯੂ ਵੈਰੀ ਮੱਚ, ਤੇ ਆਪਾਂ ਮੰਡੇ ਨੂੰ ਮਿਲਦੇ ਹਾਂ ਆਪ ਤੇ ਫਿਰ।
ਚਲੋ ਠੀਕ ਹੈ,
ਕਰੋ ਇੰਜੋਏ ਫਿਰ ਹੇਮਾ ਮਾਲਿਨੀ ਦੇ, ਦੇਰ ਉਹਨਾਂ ਦੇ ਨਾਲ ਜਾ ਕੇ ਡਿਨਰ। ਧੰਨਵਾਦ,
ਗਾਣਾ ਤਾਂ ਲਾ ਦਿਓ ਫਿਰ, ਦੇਰ ਭਰਜਾਈ ਦਾ ਗਾਣਾ ਤਾਂ ਲਾ ਦਿਓ ਫਿਰ।
ਲਾ ਦਿੰਦੇ ਭਾਜੀ, ਤੁਹਾਨੂੰ ਬਹੁਤ ਸ਼ੌਂਕ ਹੈ, ਮੈਂ ਲਾ ਕੇ ਜਾਊਂਗਾ, ਐਸੀ ਗੱਲ ਨਹੀਂ। ਠੀਕ ਹੈ ਭਾਜੀ, ਥੈਂਕ ਯੂ,
ਓਕੇ,
ਸਤਿ ਸ਼੍ਰੀ ਅਕਾਲ। ਸੋ ਪਿਆਰੇ, ਉਹ ਜਾਂਦੇ ਜਾਂਦੇ ਫਿਰ ਭਾਜੀ ਦਾ ਇੱਕ ਗੀਤ ਤੁਹਾਨੂੰ ਸੁਣਾਏ ਦਿੰਦੇ ਹਾਂ, ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ, ਆ ਗਿਆ ਵਣਜਾਰਾ। ਅਤੇ ਕੱਲ੍ਹ ਫਿਰ ਮਿਲਦੇ ਹਾਂ ਜਸਵਿੰਦਰ ਬੱਟਾ ਉਹਨਾਂ ਦੇ ਨਾਲ, ਅਤੇ ਆਪਣਾ ਰੱਖਿਓ ਖਿਆਲ, ਧੰਨਵਾਦ, ਰੱਬ ਰਾਖਾ।
ਆ ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ, ਆ ਗਿਆ ਬਣਜਾਰ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ ਦੁਰਾਵੇ ਤੇਰੇ ਵੀਰ ਦਾ ਗੁੱਸਾ ਡਾਡਾ ਪਾਰਾ ਦੁਰਾਵੇ ਤੇਰੇ ਵੀਰ ਦਾ
ਨੀ ਆ ਗਿਆ ਬਣਜਾਰ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ ਦੁਰਾਵੇ ਤੇਰੇ ਵੀਰ ਦਾ
ਚੜੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ ਚੜੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ ਤੇਥੋਂ ਨਿੱਕੀਆਂ ਹੋ ਗਈਆਂ ਨੇ ਪਰ ਜੋ ਬਨ ਮੁਟਿਆਰਾਂ ਨੀ ਸਾਨੂੰ ਵੀ ਇੱਕ ਸਾਥ ਲਿਆ ਦੇ ਕਰਦੇ ਪਰ ਉਤਾਰਾ ਨੀ ਚੜਾ ਲੈ ਪਾਪੀ ਚੂੜੀਆਂ ਆ ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ ਦੁਹਰਾਵੇ ਤੇਰੇ ਵੀਰ ਦਾ
ਕਦੇ ਨਾ ਪਾਬੀ ਪੰਜੇ ਉਂਗਲਾਂ ਇੱਕੋ ਜਿਹੀਆਂ ਹੋਣ ਕਦੇ ਨਾ ਪਾਬੀ ਨੀਵੀਂ ਥਾਂ ਬਿਠਾ ਲੈ ਜੇ ਕਰ ਨਿਕਲੇ ਰਤਾ ਖਰਾਬੀ ਸੌ ਮਾਰੀ ਤੇ ਇੱਕ ਗਿਣੀ ਜੇ ਕੁਸਕੇ ਮਨ ਵਿਚਾਰਾ ਨੀ ਚੜਾ ਲੈ ਪਾਪੀ ਚੂੜੀਆਂ ਆ ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ
ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ